ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੇ ਅਪਾਰ ਬਖਸ਼ਿਸ਼ ਦਾ ਸਦਕਾ ਜੋ ਆਪਾਂ ਸਾਰੇ ਸਤਿਗੁਰਾਂ ਦੀ ਬਖਸ਼ੀ ਹੋਈ ਸਤਸੰਗਤ ਵਿੱਚ ਗੁਰੂ ਸਾਹਿਬ ਦੇ ਸਨਮੁਖ ਅੰਮ੍ਰਿਤ ਵੇਲੇ ਚੱਲਦੀ ਹੋਈ ਲੜੀ ਵਾਰ ਵਿਚਾਰ ਜੋ ਕਥਾ ਵਿਚਾਰ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਬਖਸ਼ੀ ਹੈ, ਜਿਹਦੇ ਨਾਲ ਪਾਠ ਬੋਧ ਔਰ ਅਰਥ ਬੋਧ ਇਹ ਦੋ ਚੀਜ਼ਾਂ ਸਾਨੂੰ ਇਕੱਠੀਆਂ ਮਹਾਰਾਜ ਨੇ ਬਖਸ਼ ਦਿੱਤੀਆਂ ਹਨ। ਸੋ ਗੁਰਪੁਰਬ ਦੇ ਸੰਬੰਧ ਵਿੱਚ ਜਥੇਦਾਰ ਜੀ ਦੇ ਕੋਲੋਂ ਆਪ ਜੀ ਨੇ ਵਿਚਾਰਾਂ ਸਰਵਣ ਕੀਤੀਆਂ ਅਤੇ ਹੁਣ ਜਿਸ ਪ੍ਰਕਾਰ ਲੜੀਵਾਰ ਕਥਾ ਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਉਪਦੇਸ਼ ਕਥਾ ਦੁਆਰਾ ਬਖਸ਼ਦੇ ਸੁਣਨਾ ਕਰੋ ਜੀ।
ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ।
ਰਾਗ ਸੂਹੀ ਹੈ ਉਚਾਰਨ ਕਰਨ ਵਾਲੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਦੇ ਤੀਸਰੇ ਸੁਰਤਾਲ ਵਿੱਚ। ਇਹ ਪਾਵਨ ਸ਼ਬਦ ਹੈ, ਪਹਿਲਾ ਮੰਗਲ ਹੈ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ ਸਤਨਾਸ਼ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਐਸੇ ਬ੍ਰਹਮ ਦੇ ਵਿਸ਼ੇਸ਼ਣ ਕਰਕੇ ਹੁਣ ਸੰਸਾਰ ਨੂੰ ਮਿਥਿਆ ਰੂਪ ਦੇ ਅੰਦਰ ਵਰਣਨ ਕਰਦੇ ਹੈ ਔਰ ਜੋਦੜੀ ਆਪਣੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਜਗਾਸੂ ਮੁਖ ਦੁਆਰਾ ਕਥਨ ਕਰਦੇ ਨੇ। ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਇਹ ਬ੍ਰਹਮ ਦੇ ਵਿਸ਼ੇਸ਼ਣ ਕਥਨ ਕਰਕੇ ਅੱਗੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ।
ਮਿਥਨ ਮੋਹ ਅਗਨ ਸੋਕ ਸਾਗਰ।
ਮਿਥਨ ਮਿਥਿਆ ਪਦਾਰਥਾਂ ਦਾ ਮੋਹ ਜਿਹੜੀ ਅੰਦਰ ਖਿੱਚ ਹੈ ਤੇ ਦੂਸਰਾ ਤ੍ਰਿਸ਼ਨਾ ਰੂਪ ਜੋ ਅਗਨ ਅਗ ਹੈ। ਸੋਕ ਨਾਮ ਹੈ ਚਿੰਤਾ ਦਾ। ਚਿੰਤਾ ਦਾ ਜੋ ਸੰਸਾਰ ਇਹ ਸਮੁੰਦਰ ਹੀ ਹੈ, ਇੱਕ ਕਿਸਮ ਦਾ ਸੰਸਾਰ ਰੂਪੀ ਸਾਗਰ ਸਮੁੰਦਰ ਹੈ ਜਾਂ ਸੰਸਾਰ ਸਮੁੰਦਰ ਵਿੱਚ ਮਿਥਿਆ ਪਦਾਰਥਾਂ ਦਾ ਮੋਹ ਰੂਪੀ ਪਾਣੀ ਹੈ ਅਤੇ ਪਦਾਰਥਾਂ ਦੇ ਚਲੇ ਜਾਣ ਦਾ ਸ਼ੋਕ ਗਮ ਹੁੰਦਾ ਹੈ। ਇਹ ਸਮਝ ਲਓ ਬੜਬਾ ਅਗਨੀ ਹੈ ਤੇ ਇਸ ਕਰਕੇ ਇਹਦੇ ਚ ਪੈ ਕੇ ਹਰ ਵਕਤ ਸੜਨਾ ਹੀ ਹੋ ਰਿਹਾ ਹੈ।
ਕਰ ਕਿਰਪਾ ਉਧਰ ਹਰ ਨਾਗਰ।
ਨਾਗਰ ਹੇ ਨਾਗਰ ਚਤਰ ਜਾਂ ਫਿਰ ਸ੍ਰੇਸ਼ਟ ਹੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਸੰਸਾਰ ਸਮੁੰਦਰ ਤੋਂ ਕਿਰਪਾ ਮਿਹਰ ਕਰਕੇ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਉਧਰ ਉਧਾਰ ਭਾਵ ਤਾਰ ਲੈਣਾ ਕਰ ਦੇ।
ਚਰਨ ਕਮਲ ਸਰਣਾਏ ਨਾਰਾਇਣ।
ਹੇ ਨਾਰਾਇਣ ਪਰਮੇਸ਼ਰ ਮੈਂ ਆਪ ਜੀ ਦੇ ਚਰਨਾਂ ਕਮਲਾਂ ਦੀ ਸਰਣਾਏ ਸ਼ਰਨ ਵਿੱਚ ਆਇਆ ਹਾਂ, ਇਸ ਕਰਕੇ ਸ਼ਰਨ ਆਜ ਦੀ ਲਾਜ ਰੱਖੋ ਜੀ।
ਦੀਨਾ ਨਾਥ ਭਗਤ ਪਰਾਇਣ।
ਦੀਨਾ ਗਰੀਬਾਂ ਦੇ ਨਾਥ ਸਵਾਮੀ ਪਰਮੇਸ਼ਰ ਭਗਤਾਂ ਦੇ ਭਗਤਾਂ ਨੂੰ ਤੂੰ ਪਰਾਇਣ ਆਸਰਾ ਦੇਣ ਵਾਲਾ ਹੈ। ਤੂੰ ਪ੍ਰੇਮ ਦਾ ਵਧਿਆ ਹੋਇਆ ਭਗਤਾਂ ਦੇ ਆਸਰੇ ਰਹਿਣ ਵਾਲਾ ਹੈ, ਐਸਾ ਵੀ ਹੈ। ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ। ਅੱਗੇ ਫਰਮਾਉਂਦੇ
ਨੇ
ਅਸਾਈ ਦੇ ਕੇ ਕਥਨ ਕਰਦੇ ਨੇ।
ਅਨਾਥਾ ਨਾਥ ਭਗਤ ਭੈ ਮਿਟਨ।
ਹੇ ਅਨਾਥਾ ਯਤੀਮਾਂ ਦੇ ਨਾਥ ਸਵਾਮੀ ਪਰਮੇਸ਼ੁਰ ਆਪ ਜੀ ਭਗਤਾਂ ਦੇ ਜੰਮਣ ਮਰਨ ਦੇ ਭੈ ਨੂੰ ਡਰ ਨੂੰ ਮੇਟਣ ਦੂਰ ਕਰਨ ਵਾਲੇ ਹੋ। ਜੋ ਤੁਹਾਡੀ ਸ਼ਰਨ ਚ ਉਹਨਾਂ ਦੇ ਜੰਮਣ ਮਰਨ ਦੇ ਪੈ ਮੇਟ ਦਿੰਦੇ ਹੋ।
ਸਾਧ ਸੰਗ ਜਮ ਦੂਤ ਨਾ ਭੇਟਣ।
ਹੇ ਪਰਮੇਸ਼ਰ, ਤੇਰੀ ਜਿਹੜੀ ਸਾਧ ਸੰਗ ਹੈ, ਸਾਧ ਸੰਗ ਸ੍ਰੇਸ਼ਟ ਜਿਨ੍ਹਾਂ ਦੀ ਸੰਗਤ ਵਿਚ ਆਪ ਜੀ ਦਾ ਨਾਮ ਜਪਣ ਦੇ ਨਾਲ ਜਮਦੂਤ ਜਿਹੜੇ ਨਾ ਭੇਟਣ, ਉਹਨਾਂ ਦਾ ਮਿਲਾਪ ਵੀ ਨਹੀਂ ਹੁੰਦਾ। ਡੰਨ ਦੇਣਾ ਤਾਂ ਇੱਕ ਪਾਸੇ ਰਿਹਾ, ਜਾਂ ਇਹ ਇਉਂ ਹੈ ਵੀ ਮੈਨੂੰ ਸਾਧ ਸੰਗ ਦੀ ਪ੍ਰਾਪਤੀ ਕਰਵਾਓ ਜਿਸ ਕਰਕੇ ਮੈਨੂੰ ਜਮਦੂਤ ਨਾ ਮਿਲਣ, ਭੇਟਣ ਨਾ ਮਿਲਣ ਦਾ, ਇਹ ਕਿਰਪਾ ਕਰਦੇ ਹੋ।
ਜੀਵਨ ਰੂਪ ਅਨੂਪ ਦਇਆਲਾ।
ਇਹ ਸਾਰਿਆਂ ਨੂੰ ਜੀਵਨ ਜ਼ਿੰਦਗੀ ਦੇਣ ਵਾਲੇ ਚੇਤਨ ਰੂਪ, ਤੇ ਰੂਪ ਦਾ ਅਰਥੀ ਸਰੂਪ ਹੁੰਦਾ ਹੈ ਚੇਤਨ ਸਰੂਪ, ਅਨੂਪ ਉਪਮਾ ਤੋਂ ਰਹਿਤ ਹੈ ਤੂੰ, ਦਇਆਲਾ ਦਇਆ ਦਾ ਆਲਾ ਘਰ ਹੈ ਇਹ ਵਾਹਿਗੁਰੂ।
ਰਵਣ ਗੁਣਾ ਕੱਟੀਐ ਜਮ ਜਾਲਾ।
ਆਪ ਜੀ ਦੇ ਗੁਣਾਂ ਨੂੰ ਰਵਣ ਉਚਾਰਨ ਕਰਨ ਨਾਲ ਜਾਮ ਜਮਾਂ ਦਾ ਜਿਹੜਾ ਜਾਲਾ ਫਾਹਾ ਹੈ ਇਹ ਕੱਟਿਆ ਕੱਟਿਆ ਜਾਂਦਾ, ਕੱਟ ਲਈਦਾ ਹੈ।
ਅੰਮ੍ਰਿਤ ਨਾਮ ਰਸਨ ਨਿਤ ਜਾਪੈ।
ਇਹ ਪਰਮੇਸ਼ਰ ਜੋ ਗੁਰਮੁਖ ਜਨ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਰਸਨ ਰਸਨਾਂ ਦੇ ਨਾਲ ਨਿਤ ਹਮੇਸ਼ਾ ਹੀ ਜਾਪੈ ਜਪਦਾ ਹੈ।
ਰੋਗ ਰੂਪ ਮਾਇਆ ਨਾ ਵਿਆਪੈ।
ਉਹ ਗੁਰਮੁਖ ਜਨ ਨੂੰ ਰੋਗ ਰੂਪ ਮਾਇਆ ਨਾ ਵਿਆਪੈ, ਨਹੀਂ ਵਿਆਪਦੀ, ਚਿਮੜਦੀ ਨਹੀਂ, ਲੱਗਦੀ ਨਹੀਂ ਹੈ।
ਜਪ ਗੋਬਿੰਦ ਸੰਗੀ ਸਭ ਤਾਰੇ।
ਹੇ ਗੋਬਿੰਦ ਪਰਮੇਸ਼ਰ ਜੀ, ਜੋ ਆਪ ਜੀ ਦੇ ਨਾਮ ਨੂੰ ਜਪਦਾ ਹੈ ਉਹ ਆਪ ਜੀ ਸੰਸਾਰ ਸਮੁੰਦਰ ਤੋਂ ਮਹਾਰਾਜ ਤਾਰ ਦਿੰਦੇ ਹੋ, ਜਾਂ ਫਿਰ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰਦਾ ਹੈ, ਪਰ ਇਹਦੇ ਨਾਲ ਫਿਰ ਸੰਗੀ ਸਭ ਤਾਰੇ, ਜਿੱਥੇ ਆਪ ਤਰਦਾ ਉੱਥੇ ਸੰਗੀਆਂ ਨੂੰ, ਸਾਥੀਆਂ ਨੂੰ ਵੀ ਤਾਰ ਲੈਂਦਾ ਹੈ।
ਸੰਗੀ ਸਭ ਤਾਰੇ
ਬਾਰੇ ਬੋਲੋ ਜੀ।
ਜਪ ਗੋਬਿੰਦ ਸੰਗੀ ਸਭ ਤਾਰੇ।
ਹੇ ਗੋਬਿੰਦ ਪਰਮੇਸ਼ਰ ਜੀ, ਜੋ ਆਪ ਜੀ ਦੇ ਨਾਮ ਨੂੰ ਜਪ ਜਪਦਾ ਹੈ ਉਹ ਆਪ ਵੀ ਸੰਸਾਰ ਸਮੁੰਦਰੋਂ ਤਰ ਜਾਂਦਾ ਹੈ, ਤੇ ਆਪਣੇ ਸਭ ਸਾਰੇ ਸਾਥੀ ਸੰਗੀ ਨੇ ਜਿਹੜੇ ਉਹਨਾਂ ਨੂੰ ਵੀ ਤਾਰੇ ਤਾਰ ਲੈਂਦਾ ਹੈ।
ਬਹੁਤ ਨਾਹੀ ਪੰਚ ਵਟਵਾਰੇ।
ਕਿਉਂਕਿ ਉਹਨਾਂ ਨੂੰ ਪੰਜ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਹੈ, ਜਾਂ ਪੰਜ ਜਿਹੜੇ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਇਹ ਵਟਵਾਰੇ ਤਾੜ ਵੀ ਬਹੁਤ ਪਹੁੰਚਦੇ ਨਹੀਂ, ਛੋਹ ਨਹੀਂ ਸਕਦੇ, ਸਪਰਸ਼ ਵੀ ਨਹੀਂ ਕਰ ਸਕਦੇ।
ਮਨ ਵਚ ਕ੍ਰਮ ਪ੍ਰਭ ਏਕ ਧਿਆਏ।
ਹੇ ਵਾਹਿਗੁਰੂ, ਜੋ ਮਨ ਮਨ ਕਰਕੇ ਮਨ ਦੇ ਸੰਕਲਪਾਂ ਨਾਲ ਬਚ ਬਚਨ ਬਾਣੀ ਦੁਆਰਾ ਅਤੇ ਸਰੀਰ ਨਾਲ ਇਹ ਜਿਹੜਾ ਕਰਮ ਕਾਰਜ ਕਰਦੇ ਹਾਂ, ਜਾਂ ਮਨ ਬਾਣੀ ਸਰੀਰ ਕਰਕੇ ਤੇ ਏਕ ਇੱਕ ਤੇਰੇ ਨਾਮ ਨੂੰ ਜਿਹੜੇ ਧਿਆਉਂਦੇ ਹਨ।
ਸਰਬ ਫਲਾ ਸੋਈ ਜਨ ਪਾਏ।
ਉਹ ਜਨ ਪੁਰਸ਼ ਸਾਰੇ ਧਰਮ ਅਰਥ ਕਾਮ ਮੋਕ ਇਹਨਾਂ ਫਲਾਂ ਨੂੰ ਪਾ ਲੈਂਦੇ ਹਨ।
ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ।
ਹੇ ਪਰਮੇਸ਼ਰ ਜੀ, ਜਿਸ ਨੂੰ ਤੂੰ ਕਿਰਪਾ ਧਾਰ ਕੇ ਅਨੁਗ੍ਰਹ ਨਾਮ ਕਿਰਪਾ ਦਾ ਕਿਰਪਾ ਧਾਰ ਕੇ ਜਾਂ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਆਪਣਾ ਸੇਵਕ ਬਣਾਉਣਾ ਕੀਤਾ ਹੈ।
ਕੇਵਲ ਨਾਮ ਭਗਤ ਰਸ ਦੀਨਾ।
ਉਸ ਨੂੰ ਕੇਵਲ ਸਿਰਫ ਅੰਮ੍ਰਿਤ ਨਾਮ ਤੇ ਭਗਤ ਭਗਤੀ ਦਾ ਹੀ ਰਸ ਸਵਾਦ ਦੀਨਾ ਦਿੱਤਾ ਹੈ। ਉਹਦਾ ਇਹ ਨਿਸ਼ਚਾ ਉਸਨੇ ਇਹ ਨਿਸ਼ਚਾ ਕਰ ਲਿਆ ਹੈ ਕਿ
ਆਦ ਮਦ ਅੰਤ ਪ੍ਰਭ ਸੋਈ।
ਸੋਈ ਉਹ ਪ੍ਰਭ ਪਰਮੇਸ਼ਰ ਹੀ ਜਗ ਦੇ ਆਦਿ ਮੁੱਢ ਵਿਚ ਅਧਿਸ਼ਠਾਨ ਰੂਪ ਹੈ, ਮਧ ਵਿਚ ਵਿਆਪਕ ਰੂਪ ਹੋ ਕਰਕੇ ਰਹੇ, ਅੰਤ ਵਿਚ ਸਿਧਾਂਤ ਰੂਪ ਹੈ।
ਨਾਨਕ ਤਿਸ ਬਿਨ ਅਵਰ ਨਾ ਕੋਈ।
ਸਤਿਗੁਰੂ ਜੀ ਕਥਨ ਕਰਦੇ ਤਿਸ ਉਸ ਪਰਮੇਸ਼ਰ ਤੋਂ ਬਿਨ ਬਗੈਰ ਉਸ ਦੇ ਵਰਗਾ ਅਵਰ ਹੋਰ ਕੋਈ ਵੀ ਸਰਵ ਸ਼ਕਤੀਮਾਨ ਨਹੀਂ ਹੈ।
ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆ ਕਰ ਨਾਵਾ।
ਰਾਗ ਸੂਹੀ ਦੇ ਅੰਦਰ ਪੰਜਵੇਂ ਪਾਤਸ਼ਾਹ ਪਾਵਨ ਅੱਠਾਂ ਪਦਿਆਂ ਵਾਲੇ ਜਿਹੜੇ ਸ਼ਬਦ ਨੇ ਉਹਨਾਂ ਦੀ ਸੰਗਿਆਸ ਵਧੀਆ ਹੋਇਆ ਕਰਦੀ ਹੈ। ਰਾਗ ਦੇ ਨੌਵੇਂ ਸੁਰਤਾਲ ਦੇ ਵਿਚ ਪਾਵਨ ਸ਼ਬਦ ਉਚਾਰਨ ਕਰਦੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੋਂ ਇਉਂ ਮੰਗਲ ਕਰਕੇ ਅੱਗੇ ਫਿਰ ਅੱਠਾਂ ਪਦਿਆਂ ਵਾਲੀ ਬਾਣੀ ਸਤਿਗੁਰੂ ਮਹਾਰਾਜ ਉਚਾਰਨ ਕਰਦੇ ਨੇ।
ਜਿਨ ਡਿਠਿਆ ਮਨ ਰਹਸੀਐ
ਹੇ ਪਿਆਰੇ ਜੀ, ਕਹਿੰਦੇ ਜਿਨ ਜਿਨ੍ਹਾਂ ਸੰਤ ਜਨਾਂ ਦੇ ਦਰਸ਼ਨ ਡਿਠਿਆਂ ਦੇਖਿਆ ਮਨ ਵਾਹਿਗੁਰੂ ਦੇ ਪਿਆਰ ਵਿਚ ਰਹਸੀਆ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਜਾਂ ਰਹਸੀਆ ਸਿਧਾਂਤ ਨੂੰ ਪ੍ਰਾਪਤ ਕਰਦਾ ਹੈ।
ਕਿਉ ਪਾਈਐ ਤਿੰਨ ਸੰਗ ਜੀਉ,
ਤਿੰਨ ਉਹਨਾਂ ਸੰਤ ਜਨਾਂ ਦੇ ਸੰਗ ਨਾਲ ਸਾਥ ਕਿਉ ਕਿਸ ਪ੍ਰਕਾਰ ਪਾਈਏ, ਕਿਵੇਂ ਪ੍ਰਾਪਤ ਹੁੰਦਾ ਹੈ ਜੀ?
ਸੰਤ ਸੱਜਣ ਮਨ ਮਿੱਤਰ ਸੇ,
ਉਹੀ ਸੱਜਣ ਸੰਤ ਹੀ ਮਨ ਦੇ ਮਿੱਤਰ ਹਨ। ਉਹ ਸੰਤ ਮਹਾਤਮਾ ਜਨ ਹੀ ਮਨ ਦੇ ਸੱਜਣ ਸਰੀਰ ਦੇ ਮਿੱਤਰ ਹਨ।
ਲਾਇਨ ਪ੍ਰਭ ਸਿਉ ਰੰਗ ਜੀਉ,
ਜੋ ਅੰਮ੍ਰਿਤ ਨਾਮ ਦਾ ਸਰਵਣ ਕਰਾ ਕੇ ਪ੍ਰਭ ਪਰਮੇਸ਼ਰ ਵਾਹਿਗੁਰੂ ਦੇ ਸਿਉ ਨਾਲ ਰੰਗ ਪ੍ਰੇਮ ਲਾਇਨ ਲਾ ਦਿੰਦੇ ਹਨ।
ਲਾਇਨ ਪ੍ਰਭ ਸਿਉ ਰੰਗ ਜੀਉ,
ਜੋ ਅੰਮ੍ਰਿਤ ਨਾਮ ਸਰਵਣ ਕਰਵਾ ਕੇ ਪ੍ਰਭ ਪਰਮੇਸ਼ਰ ਵਾਹਿਗੁਰੂ ਸਿਉ ਨਾਲ ਰੰਗ ਪ੍ਰੇਮ ਲਾਇਨ ਲਾ ਦਿੰਦੇ ਹਨ ਜੀ।
ਤਿੰਨ ਸਿਉ ਪ੍ਰੀਤ ਨਾ ਟੁੱਟੇ,
ਤਿੰਨ ਉਹਨਾਂ ਸੰਤ ਜਨਾਂ ਦੇ ਨਾਲ ਮੇਰੀ ਪ੍ਰੀਤੀ ਨਾ ਕਦੇ ਵੀ ਟੁੱਟੇ, ਲਗਨ ਲੱਗੀ ਰਹੇ।
ਕਬਹੁ ਨਾ ਹੋਵੇ ਭੰਗ ਜੀਉ,
ਅਤੇ ਕਦੇ ਵੀ ਪਰਮੇਸ਼ਰ ਦੇ ਸਿਮਰਨ ਵੱਲੋਂ ਭੰਗ ਭਿੰਗਣਾ ਨਾ ਪਰੇ, ਵਿਘਨ ਨਾ ਪਵੇ ਉਹਦੇ ਵਿਚ, ਜਾਂ ਫਿਰ ਵਿਘਨ ਨਹੀਂ ਹੁੰਦਾ ਹੈ। ਤੇ ਇਸ ਪ੍ਰਕਾਰ ਫਿਰ ਕਦੇ ਪ੍ਰੀਤੀ ਨਾ ਟੁੱਟੇ, ਕਦੇ ਪਰਮੇਸ਼ਰ ਦੇ ਸਿਮਰਨ ਵੱਲੋਂ ਭੰਗ ਵਿਘਨ ਨਾ ਨਹੀਂ ਹੋਵੇ ਹੁੰਦਾ ਹੈ ਜੀ।
ਪਾਰ ਬ੍ਰਹਮ ਪ੍ਰਭ ਕਰ ਦਇਆ,
ਇਸ ਲਈ ਹੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਪਰਮੇਸ਼ਰ ਵਾਹਿਗੁਰੂ ਵਿਆਪਕ ਸਰੂਪ, ਹੇ ਵਾਹਿਗੁਰੂ ਦਇਆ ਪਰਮੇਸ਼ਰ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ।
ਗੁਣ ਗਾਵਾ ਤੇਰੇ ਨਿਤ ਜੀਉ,
ਮੈਂ ਤੁਹਾਡੇ ਹਮੇਸ਼ਾ ਹੀ ਨਿਤਾ ਪ੍ਰਤੀ ਗੁਣਾਂ ਨੂੰ ਗਾਵਾ ਜੀ। ਸੰਤ ਜਾਨਾ ਦੇ ਚਰਨ ਚ ਇਹ ਬੇਨਤੀ ਕਰਦਾ ਹਾਂ ਜੀ ਕਿ
ਆਏ ਮਿਲੋ ਸੰਤ ਸੱਜਣ,
ਹੇ ਸੰਤ ਸੱਜਣੋ ਮੈਨੂੰ ਆ ਕੇ ਮਿਲੋ, ਮਿਲਣਾ ਕਰੋ।
ਨਾਮ ਜਪਹਿ ਮਨ ਮਿੱਤ ਜੀਉ,
ਜੋ ਮਨ ਵਿਚ ਮਿੱਤ ਮਿੱਤਰ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਹੈ, ਉਸ ਦਾ ਨਾਮ ਆਪਾਂ ਮਿਲ ਕੇ ਜਪਹਿ ਜਪਣਾ ਕਰੀਏ ਜੀ।
ਰਹਾਉ
ਸਤਾਈ ਦੇ ਕੇ ਫਰਮਾਉਂਦੇ ਨੇ,
ਦੇਖੈ ਸੁਣੇ ਨਾ ਜਾਣਈ,
ਕਠੇ ਬੋਲਦੋ ਜੀ,
ਮਾਇਆ ਮੋਹਿਆ ਅੰਧ ਜੀਉ,
ਹੇ ਪਿਆਰੇ ਜੀ, ਇਹ ਜੀਵ ਮਾਇਆ ਦਾ ਮੋਹਿਆ ਹੋਇਆ, ਮੋਹਿਤ ਕੀਤਾ ਹੋਇਆ, ਐਸਾ ਅੰਧ ਅਗਿਆਨੀ ਹੋ ਰਿਹਾ ਹੈ, ਜਿਸ ਵਾਹਿਗੁਰੂ ਦੀ ਕਿਰਪਾ ਨਾਲ ਪਦਾਰਥਾਂ ਨੂੰ ਦੇਖੇ ਵੇਖਦਾ, ਗੱਲਾਂ ਨੂੰ ਸੁਣੇ ਸੁਣਦਾ, ਉਹਦੇ ਸਰੂਪ ਨੂੰ ਨਹੀਂ ਜਾਣਦਾ ਹੈ, ਜਾਂ ਫਿਰ ਮਾਇਆ ਦਾ ਮੋਹਿਆ ਹੋਇਆ ਅਗਿਆਨੀ ਜੀਵ ਤੇ ਇਹ ਨਿਤ ਜੀਵਾਂ ਨੂੰ ਮਰਦੇ ਵੀ ਵੇਖਦਾ ਦੇਖਾ। ਧਾਰਮਿਕ ਗ੍ਰੰਥਾਂ ਜਾਂ ਸੰਤਾਂ ਭਗਤਾਂ ਦੁਆਰਾ ਉਹਨਾਂ ਨੂੰ ਸੁਣਦਾ ਵੀ ਹੈ ਵੀ ਫਲਾਨਾ ਮਰ ਗਿਆ, ਤੇ ਫਿਰ ਬੜੇ ਬੜੇ ਬਲਵਾਨ ਵੀ ਸੂਰਮੇ ਉਹ ਵੀ ਮਰ ਗਿਆ ਸੀ, ਉਹ ਵੀ ਮਰ ਗਿਆ ਸੀ, ਪਰ ਫਿਰ ਵੀ ਨਾ ਜਾਣੇ ਤੇ ਆਪ ਨਹੀਂ ਜਾਣਦਾ ਕਿ ਮੈਂ ਵੀ ਮਰਨਾ। ਜੋ ਪਰਮੇਸ਼ਰ ਸਾਰਿਆਂ ਦੇ ਗੁਪਤ ਕੀਤੇ ਕੰਮਾਂ ਨੂੰ ਦੇਖੇ ਦੇਖਦਾ ਹੈ ਤੇ ਗੁਪਤ ਗੱਲਾਂ ਨੂੰ ਸੁਣੇ ਸੁਣਦਾ ਹੈ, ਨਾ ਜਾਣੇ ਉਹਦੇ ਸਰੂਪ ਨੂੰ ਜੀਵ ਜਾਣਦਾ ਨਹੀਂ ਹੈ। ਮਾਇਆ ਮੋਹਿਆ ਅੰਧ ਜੀਉ, ਐਸਾ ਮਾਇਆ ਦੇ ਮੋਹ ਨੇ ਮੋਹਿਤ ਕੀਤਾ ਹੋਇਆ ਹੈ, ਜੀਵ ਅੰਨਾ ਹੋ ਰਿਹਾ ਹੈ।
ਕਾਚੀ ਦੇਹਾ ਵਿਣਸਣੀ,
ਹੇ ਪਿਆਰੇ ਜੀ, ਕਹਿੰਦੇ ਪੰਜਾਂ ਤੱਤਾਂ ਦੀ ਕੱਚੀ ਕੱਚੀ ਦੇਹ ਜਿਹੜੀ ਹੈ ਕਾਇਆ, ਇਹ ਬਿਣਸਣੀ, ਇਹ ਨਾਸ ਹੋ ਜਾਣ ਵਾਲੀ ਹੈ, ਜਾਂ ਫਿਰ ਇਹ ਦੇਹ ਰੂਪੀ ਕੱਚੀ ਕੰਧ ਕਾਰ ਰੂਪੀ ਪਾਣੀ ਪੈਣ ਦੇ ਨਾਲ ਚਾਟੀ ਨਾਸ ਹੋ ਜਾਣੀ ਹੈ।
ਕੂੜ ਕਮਾਵੇ ਧੰਦ ਜੀਉ,
ਇਹ ਜੀਵ ਐਵੇਂ ਹਰ ਵੇਲੇ ਕੂੜ ਨਾਮ ਝੂਠਦਾ, ਝੂਠੇ ਧੰਦ ਧੰਦਿਆਂ ਨੂੰ ਕਮਾਵੇ ਕਮਾਉਂਦਾ ਹੈ, ਧੰਦ ਤਾ ਜਾਣ ਵਾਲੇ ਪਦਾਰਥਾਂ ਵਿਚ ਇਹ ਲੱਗ ਕੇ ਝੂਠ ਨੂੰ ਕਮਾਉਂਦਾ ਹੈ।
ਕੂੜ ਕਮਾਵੇ ਧੰਦ ਜੀਉ,
ਤੇ ਇਹ ਜੀਵ ਹਰ ਵੇਲੇ ਕੂੜ ਝੂਠੇ ਧੰਦ ਧੰਦਿਆਂ ਨੂੰ ਕਮਾਵੇ ਕਮਾਉਣਾ ਕਰਦਾ ਹੈ, ਤੰਦ ਧਾ ਜਾਣ ਵਾਲੇ ਪਦਾਰਥਾਂ ਵਿਚ ਲਾ ਕੇ ਝੂਠੀ ਕਮਾਉਂਦਾ ਹੈ ਜੀ।
ਨਾਮ ਧਿਆਵ ਹੈ ਸੇ ਜਿਣ ਚੱਲੇ।
ਇਹ ਜੋ ਪੁਰਖ ਪੂਰੇ ਸਾਰੀ ਪੰਕਤੀ ਇਕੱਠੀ ਬੋਲਦੇ
ਗੁਰ ਪੂਰੇ ਸੰਬੰਧ ਜੀਉ।
ਤੇ ਜੋ ਪੁਰਖ ਪੂਰੇ ਪੂਰਨ ਗੁਰ ਸਤਿਗੁਰੂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਵੈ ਅਰਾਧਨ ਸੇ ਉਹ ਮਨੁੱਖ ਸਰੀਰ ਰੂਪੀ ਬਾਜੀ ਨੂੰ ਸੰਸਾਰ ਰੂਪੀ ਜੂਏ ਵਿਚ ਜਿਣ ਜਿੱਤ ਕੇ ਭਾਵ ਸਫਲੀ ਕਰਕੇ ਪ੍ਰਲੋਭ ਵੱਲ ਨੂੰ ਚਲੇ ਚੱਲਦੇ ਹਨ।
ਹੁਕਮ ਜੁਗ ਮਹਿ ਆਇਆ।
ਇਹ ਕਹਿੰਦੇ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਜੀਵ ਜੁਗ ਸੰਸਾਰ ਦੇ ਮਹਿ ਵਿਚ ਆਇਆ ਆਉਂਦਾ ਹੈ। ਇਹ ਉਹਦੇ ਹੁਕਮ ਦੇ ਵਿਚ ਆਇਆ ਹੈ, ਫਿਰ ਆਪਣੀ ਪ੍ਰਾਲਭਤ ਪੂਰੀ ਕਰ ਜਦੋਂ ਹੁੰਦੀ ਹੈ।
ਚੱਲਣ ਹੁਕਮ ਸੰਜੋਗ ਜੀਉ।
ਜਦੋਂ ਪ੍ਰਾਲਭਤ ਪੂਰੀ ਹੋਈ ਤਾਂ ਹੁਕਮ ਦਾ ਸੰਜੋਗ ਸੰਜੋਗੀ ਹੋ ਕੇ ਇਹ ਸੰਸਾਰ ਤੋਂ ਚੱਲਣ ਚੱਲਿਆ ਜਾਂਦਾ ਹੈ।
ਹੁਕਮ ਪਰਪੰਚ ਪਸਰਿਆ।
ਦੁਆਰੇ ਬੋਲੇ ਜੀ, ਚੱਲਣ ਹੁਕਮ।
ਚੱਲਣ ਹੁਕਮ ਸੰਜੋਗ ਜੀਉ।
ਜਦੋਂ ਪ੍ਰਾਰਥ ਪੂਰੀ ਹੋ ਗਈ ਤੇ ਉਸ ਵੇ ਚੱਲਣ ਵੇਲਾ ਆਂਦੀ, ਚੱਲਣ ਦਾ ਵੇਲਾ ਹੋ ਗਿਆ ਸਮਝੋ, ਪ੍ਰਾਪਤ ਪੂਰੀ ਹੋ ਗਈ। ਇਸ ਕਰਕੇ ਚੱਲਣ ਦਾ ਜਿਹੜਾ ਸੰਜੋਗੀ ਹੋ ਕੇ ਇਹ ਸੰਸਾਰ ਤੋਂ ਚੱਲਣ ਚੱਲਿਆ ਜਾਂਦਾ ਹੈ ਜੀ।
ਹੁਕਮ ਪਰਪੰਚ ਪਸਰਿਆ।
ਪਰਮੇਸ਼ਰ ਦੇ ਹੁਕਮ ਚ ਪਰਪੰਚ ਪੰਜ ਤੱਤਾਂ ਦਾ ਵਿਸਤਾਰ, ਇਹ ਵਿਸਤਾਰ ਦੇ ਨਾਲ ਸੰਸਾਰ ਪਸਰਿਆ ਫੈਲਿਆ ਹੋਇਆ ਤੇ ਇਹਦੇ ਚ ਪਰ ਵਿਸ਼ੇਸ਼ ਕਰਕੇ ਪੰਜ ਚੀਜ਼ਾਂ ਭਾਵ ਕਿ ਇਹਦੇ ਵਿਚ ਅਸਤੀ ਪ੍ਰੰਤੀ ਪੈ, ਇਹ ਤਾਂ ਬ੍ਰਹਮ ਦੀਆਂ ਅੰਸਾਂ ਨਾਮ ਤੇ ਰੂਪ ਮਾਇਆ ਦੀਆਂ, ਇਉਂ ਪਰਪੰਚ ਪੰਜ ਦਾ ਬਣਿਆ ਹੋਇਆ ਇਹ ਪਸਰਿਆ ਹੈ।
ਹੁਕਮ ਕਰੇ ਰਸ ਭੋਗ ਜੀਉ।
ਪਰਮੇਸ਼ਰ ਦੇ ਹੁਕਮ ਵਿਚ ਜੀਵ ਪ੍ਰਲਭ ਦੇ ਥੇ ਸ਼ਬਦ ਸਪਰਸ਼ ਰੂਪ ਰਸ ਆਦਿ ਇਨ੍ਹਾਂ ਭੋਗਾਂ ਨੂੰ ਭੋਗਣ ਕਰਦਾ ਹੈ ਜੀ।
ਜਿਸ ਨੂੰ ਕਰਤਾ ਵਿਸਰੈ।
ਜਿਸ ਨੂੰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਰਚਨਹਾਰ ਵਿਸਰੈ ਭੁੱਲ ਜਾਂਦਾ ਹੈ।
ਜਿਸੈ ਵਿਛੋੜਾ ਸੋਗ ਜੀਉ।
ਹੇ ਪਿਆਰੇ ਜੀ, ਤੁਸੀਂ ਉਹਨੂੰ ਵਿਛੋੜਾ ਅਤੇ ਸੋਗ ਗਮ ਹੁੰਦਾ ਹੈ। ਪਰਮੇਸ਼ਰ ਵੱਲੋਂ ਵਿਛੋੜਾ ਹੁੰਦਾ ਹੈ ਤੇ ਪਦਾਰਥਾਂ ਦੇ ਵਿਛੜਨ ਦਾ ਸੋਗ ਗਮ ਹੁੰਦਾ ਹੈ ਜੀ।
ਆਪਣੇ ਪ੍ਰਭ ਭਾਣਿਆ।
ਕਹਿੰਦੇ ਜੋ ਪੁਰਖ ਆਪਣੇ ਪ੍ਰਭ ਪਰਮੇਸ਼ਰ ਨੂੰ ਭਾਣਿਆ ਪਾ ਗਿਆ ਹੈ, ਇਹਨੂੰ ਭਾਵੇਂ ਆਪ ਤੇ ਨੜੇ ਪਾਠ ਨਾ ਬਣ ਜਾਵੇ। ਅੜੇ ਪਾਠ ਹੈ ਜਿਹੜਾ, ਇਹ ਥੋੜਾ ਜਿਹਾ ਪਛੇਤਰ ਕਰ ਲੈਣਾ, ਜ਼ਿਆਦਾ ਨਹੀਂ, ਮਾਮੂਲੀ ਜਾ ਆਪਨੜੇ। ਤੇ ਇਸ ਕਰਕੇ ਜੋ ਪੁਰਖ ਆਪਣੇ ਪਰਮੇਸ਼ਰ ਨੂੰ ਪਾਇਆ ਪਾ ਗਿਆ ਹੈ ਉਹ ਦਰਗਾਹ ਦੇ ਵਿਚ ਫਿਰ ਦਰਗਾਹ ਹੈ।
ਦਰਗਾਹ ਹੈ ਪੈਦਾ ਜਾਏ ਜੀ।
ਹੇ ਪਿਆਰੇ ਜੀ, ਉਹ ਦਰਗਾਹ ਦੇ ਜਸ ਰੂਪੀ ਪੁਸ਼ਾਕ ਪਹਿਨ ਕੇ ਜਾਂਦਾ ਹੈ, ਭਗਤੀ ਰੂਪੀ ਸਿਰੋਪ ਪਹਿਨ ਕੇ ਸੱਚਖੰਡ ਰੂਪੀ ਦਰਬਾਰ ਵਿਚ ਜਾਂਦਾ ਹੈ ਜੀ।
ਇੱਥੇ ਸੁਖ ਮੁਖ ਉਜਲ।
ਇਹ ਭਾਈ ਦੇਖੋ, ਜਿਹੜਾ ਸੁਖ ਸ਼ਬਦ ਹੈ ਖੱਖੇ ਦੇ ਹੇਠਾਂ ਔਂਕੜ ਸਾਰਿਆਂ ਦੇ ਹੈਗਾ, ਜਿਹਦੇ ਨਹੀਂ ਹੈ ਉਹ ਦੱਸੋ, ਬਾਕੀ ਦੇ ਹੈਗਾ। ਇਹਦੇ ਚ ਥੋੜਾ ਜਿਹਾ ਇਹ ਭੇਦ ਹੈ ਵੀ ਜਿਹੜਾ ਸੱਸੇ ਦੇ ਨਾਲ ਖੱਖਾ ਹੈ, ਇਹਦੇ ਜਿਹੜਾ ਔਂਕਰ ਲੱਗਿਆ ਹੋਇਆ ਹੈ, ਇਹ ਬਹੁਤ ਸਾਰੀਆਂ ਸੈਂਚੀਆਂ ਦੇ ਸਰੂਪਾਂ ਦੇ ਵਿਚ ਇਹ ਕਈਆਂ ਦੇ ਰਿਹਾ ਵਾ ਹੁੰਦਾ ਨਹੀਂ ਹੈ, ਪਰ ਪੁਰਾਤਨ ਪਾਠ ਇਹ ਜਿਹੜਾ ਖੱਖੇ ਨੂੰ ਔਂਕੜ ਲੱਗਿਆ ਹੋਇਆ ਸ਼ੁੱਧ ਇਹੀ ਮੰਨਣਾ ਵੀ ਔਂਕੜ ਵਾਲਾ ਪਾਠ ਹੈ ਜਿਹੜਾ ਇਹ ਸ਼ੁੱਧ ਹੈ। ਤੇ ਉਹ ਗੁਰਮੁਖ ਜੀ ਦੀ ਵਿਚਾਰ ਚੱਲੀ ਆ ਰਹੀ ਹੈ, ਦਰਗਾਹ ਦੇ ਜਸ ਰੂਪ ਪੁਸ਼ਾਕ ਪਹਿਨ ਕੇ ਜਾਂਦਾ ਹੈ, ਰੱਬ ਨੂੰ ਪਾ ਗਿਆ ਹੈ, ਜਿੰਨਾ ਚਿਰ ਸੰਸਾਰ ਵਿਚ ਜਿਉਂਦਾ ਹੈ ਇੱਥੇ ਸੁਖ, ਉਹ ਆਤਮਕ ਆਨੰਦ ਦਾ ਸੁਖ ਹੈ ਉਹਨੂੰ, ਮੁੱਖ ਉਜਲਾ। ਪਰ ਲੋਕ ਦੇ ਵਿੱਚ ਉਹਦਾ ਮੂੰਹ ਜਿਹੜਾ ਉਜਾਲਾ ਜਸ ਵਾਲਾ ਹੈ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਅੱਗੇ ਦੱਸਦੇ ਨੇ,
ਇੱਕੋ ਨਾਮ ਧਿਆਏ ਜੀਉ।
ਹੇ ਪਿਆਰੇ ਜੀ, ਜਿਹੜਾ ਇੱਕ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ,
ਆਦਰ ਦਿੱਤਾ ਪਾਰ ਬ੍ਰਹਮ।
ਜਿਸ ਨੇ ਪੂਰੇ ਸਾਰਾ ਪੰਕਤੀ ਇਕੱਠੀ ਬੋਲੋ ਠੀਕ ਰਹੂਗੀ।
ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਭਾਏ ਜੀਉ।
ਹੇ ਪਿਆਰੇ ਜੀ, ਜਿਸ ਨੇ ਪੂਰੇ ਗੁਰ ਸਤਿਗੁਰੂ ਜੀ ਜਿਹੜੇ ਨੇ ਸਤ ਪਾਏ, ਸਤ ਨਿਸ਼ਚੇ ਕਰਕੇ ਸੇਵਨਾ ਕੀਤਾ ਜਾਂ ਸਤ ਨਿਸ਼ਚੇ ਕਰਕੇ ਪਾਏ ਪ੍ਰੇਮ ਦੇ ਨਾਲ, ਸਤ ਪਾਏ ਸੱਚੀ ਭਾਵਨਾ ਨਾਲ ਸੇਵਿਆ ਸੇਵਨਾ ਕੀਤਾ, ਉਸ ਨੂੰ ਪਾਰਬ੍ਰਹਮ ਪਰਮੇਸ਼ਵਰ ਨੇ ਆਪਣੇ ਸਰੂਪ ਚ ਲੀਨ ਕਰਨ ਰੂਪ ਆਦਰ ਸਤਿਕਾਰ ਦੇਣਾ ਕੀਤਾ ਹੈ।
ਥਾਨ ਥਨੰਤਰ ਰਾਵ ਰਹਿਆ,
ਉਹ ਪਰਮੇਸ਼ਵਰ ਸਾਰਿਆਂ ਥਾਨ ਥਾਵਾਂ ਮਕਾਨਾਂ ਵਿੱਚ ਤੇ ਥਨੰਤਰੀ ਜਿਹੜਾ ਰਾਰੇ ਨੂੰ ਸਿਆਰੀ ਲੱਗੀ ਵੀ ਹੈ ਨਾ, ਇਹ ਬਿਹਾਰੀ ਰੂਪ ਦੇ ਵਿੱਚ ਅਰਥ ਦੇ ਵਿੱਚ ਹਿੰਦੀ ਚ ਤਾਂ ਬੋਲਦੀ ਇਸ ਤਰ੍ਹਾਂ, ਇਹਦਾ ਥਨੰਤਰੀ ਬਣ ਜਾਏਗਾ, ਪਾਠ ਥਨੰਤਰੀ ਹੈ। ਤੇ ਸਨੰਤਰੀ ਕੌਣ ਹੁੰਦਾ? ਜੀਵ, ਅਸਾਨਾਂ ਤੇ ਰਹਿਣ ਵਾਲੇ ਜੀਵਾਂ ਵਿੱਚ ਰੱਬ ਰਿਹਾ ਸਾਰੀ ਜਗ੍ਹਾ, ਇਹ ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਟ ਹੈ ਨਾ ਘਾਟ ਵਾਟ ਹੋਤ ਹੈ, ਉਹ ਵਿਆਪਕ ਹੋ ਰਿਹਾ ਹੈ।
ਸਰਬ ਜੀਆ ਪ੍ਰਤਪਾਲ ਜੀਉ,
ਸਰਬ ਸਾਰਿਆਂ ਜੀਵਾਂ ਦੇ ਪ੍ਰਤ ਤਾਈ ਪਾਲ ਪਾਲਣਾ ਕਰਨ ਵਾਲਾ, ਉਹ ਵਾਹਿਗੁਰੂ ਪ੍ਰਤਪਾਲਣਾ ਕਰਦਾ ਹੈ ਜੀ।
ਸੱਚ ਖਜ਼ਾਨਾ ਸੰਚਿਆ,
ਤੇ ਕਹਿੰਦੇ ਜਿਸ ਪਿਆਰੇ ਨੇ ਗੁਰਾਂ ਦੀ ਕਿਰਪਾ ਦੁਆਰਾ ਸੱਚੇ ਨਾਮ ਦਾ ਖਜ਼ਾਨਾ ਭੰਡਾਰਾ ਸੰਚਿਆ ਇਕੱਤਰ ਕੀਤਾ ਹੈ, ਤੇ ਉਸਦੇ ਕੋਲ ਸੰਚਿਆ ਨਾਮ ਇਕੱਠੇ ਕਰਨ ਦਾ ਇਹ ਜਿਹੜਾ ਖਜ਼ਾਨਾ ਭੰਡਾਰਾ ਤੇ ਸੰਚਿਆ ਇਕੱਤਰ ਕੀਤਾ ਹੈ ਜਿਨ੍ਹਾਂ ਨੇ।
ਏਕ ਨਾਮ ਧਨ ਮਾਲ ਜੀਉ,
ਉਹਦੇ ਕੋਲ ਏਕ ਇਕ ਪਰਮੇਸ਼ਰ ਦੇ ਨਾਮ ਦਾ ਹੀ ਮਾਲ, ਹਾਥੀ ਘੋੜੇ ਆਦਿ ਧਨ ਰੋਕੜੀ ਹੈ ਜੀ। ਉਹਦੇ ਕੋਲ ਸਰਵਨ ਰੂਪੀ ਘੋੜੇ ਨੇ, ਮੰਨਣ ਰੂਪੀ ਰਥ ਹੈ, ਨਿਧਿਆਸਨ ਕਰਨ ਰੂਪੀ ਹਾਥੀ, ਇਹੋ ਮਾਲ ਧਨ ਹੈ ਜੀ।
ਮਨ ਤੇ ਕਬਹੁ ਨਾ ਈਸਰੈ,
ਤੇ ਕਹਿੰਦੇ ਜਦੋਂ ਪਰਮੇਸ਼ਰ ਆਪ ਕਿਰਪਾ ਕਰਦਾ, ਸਾਰੀ ਤੂੰ ਇਕੱਠੀ ਬੋਲੋ ਜੀ।
ਮਨ ਤੇ ਕਬਹੁ ਨਾ ਈਸਰੈ ਜਾਂ ਆਪੇ ਹੋਏ ਦਇਆਲ ਜੀਉ,
ਹੇ ਪਿਆਰੇ ਜੀ, ਜਾਂ ਜਦੋਂ ਉਹ ਆਪੇ ਆਪ ਪਰਮੇਸ਼ਰ ਜਿਸ ਜੀਵ ਦੇ ਉੱਤੇ ਦਇਆਲ ਦਇਆਵਾਨ ਹੋ ਜਾਂਦਾ ਹੈ, ਤਾਂ ਫਿਰ ਕਬੂ ਕਦੇ ਵੀ ਉਹ ਮਨ ਤੇ ਵਿਸਰੇ ਭੁੱਲਦਾ ਨਹੀਂ ਹੈ ਜੀ।
ਆਵਣ ਜਾਣਾ ਰਹਿ ਗਏ,
ਤੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਨਿਰੰਕਾਰ ਵੱਸਦਾ, ਸਾਰੀ ਤੁਕ ਬੋਲ ਦੋ ਜੀ।
ਮਨ ਵੁੱਠਾ ਨਿਰੰਕਾਰ ਜੀਉ,
ਜਿਨ੍ਹਾਂ ਦੇ ਮਨ ਦੇ ਵਿੱਚ ਨਿਰੰਕਾਰ ਨਿਰਾਕਾਰ ਪਰਮੇਸ਼ੁਰ ਆ ਕੇ ਬੁੱਠਾ ਵੱਸਦਾ ਹੈ, ਉਹ ਆਵਣ ਜਾਣ ਭਾਵ ਕਿ ਆਉਣ ਜਾਣ ਜੰਮਣ ਮਰਨ ਦੇ ਗੇੜ ਤੋਂ ਰਹਿ ਗਏ ਰਹਿਤ ਹੋ ਗਏ ਹਨ ਜੀ।
ਤਾਕਾ ਅੰਤ ਨਾ ਪਾਈਐ,
ਜੋ ਤਿੰਨਾਂ ਗੁਣਾਂ ਤੋਂ ਅਤੀਤ ਹੈ, ਸਾਰਿਆਂ ਤੋਂ ਪਰਮੇਸ਼ਰ ਉੱਚਾ ਹੋਣ ਕਰਕੇ ਸਾਰੀ ਤੋਂ ਇਕੱਠੀ ਬੋਲੋ ਜੀ ਵੀ।
ਤਾਕਾ ਅੰਤ ਨਾ ਪਾਈਐ ਉੱਚਾ ਅਗਮ ਅਪਾਰ ਜੀਉ,
ਜੋ ਤਿੰਨਾਂ ਗੁਣਾਂ ਤੋਂ ਅਤੀਤ ਸਾਰਿਆਂ ਤੋਂ ਉੱਚਾ ਸ੍ਰੇਸ਼ਟ ਅਗਮ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾਨਾ ਹੋਣ ਕਰਕੇ ਇਹ ਤੋਂ ਰਹਿਤ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਹੈ, ਤਾਂ ਉਸ ਦਾ ਅੰਤ ਅਖੀਰ ਨਹੀਂ ਪਾਇਆ ਜਾ ਸਕਦਾ, ਕਿਸੇ ਨਹੀਂ ਪਾਉਣਾ ਕੀਤਾ ਹੈ ਜੇ।
ਜਿਸ ਪ੍ਰਭ ਆਪਣਾ ਵਿਸਰੈ,
ਜਿਸ ਨੂੰ ਇਹੋ ਜਿਹਾ ਪਰਮਾਤਮਾ ਵਿਸਰੈ ਭੁੱਲ ਜਾਂਦਾ ਜਿਹੜੇ ਜੀਵਾਂ ਨੂੰ,
ਸੋ ਮਰ ਜੰਮੈ ਲੱਖ ਵਾਰ ਜੀਉ,
ਉਹ ਤਾਂ ਫਿਰ ਲੱਖਾਂ ਵਾਰੀ ਜੰਮਦਾ ਮਰਦਾ ਰਹਿੰਦਾ ਹੈ ਜੀ, ਇਹ ਹਾਲਤ ਉਹਦੀ ਹੈ ਜੀ।
ਸਾਚ ਨੇਹੋ ਤਿੰਨ ਪ੍ਰੀਤਮਾ,
ਤੇ ਕਹਿੰਦੇ ਜਿਨ੍ਹਾਂ ਪਰਮੇਸ਼ਰ ਜਿਹੜਾ ਸਾਚ ਨੇਹੋ ਤਿੰਨ ਪ੍ਰੀਤਮਾ, ਇਹ ਵੀ ਇੱਕ ਪੰਕਤੀ ਇਕੱਠੀ ਬੋਲੋ।
ਸਾਚ ਨੇਹੋ ਤਿੰਨ ਪ੍ਰੀਤਮਾ ਜਿਨ ਮਨ ਵੁੱਠਾ ਆਪ ਜੀਉ,
ਹੇ ਪਿਆਰੇ ਜੀ, ਜਿਨ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਆਪ ਪਰਮੇਸ਼ਰ ਆ ਕੇ ਬੁੱਠਾ ਵਸਿਆ ਹੈ, ਤਿੰਨ ਉਹਨਾਂ ਪ੍ਰੀਤਮਾ ਪਿਆਰਿਆਂ ਦਾ ਗੁਰਾਂ ਦੇ ਨਾਲ ਜਾਂ ਪਰਮੇਸ਼ਰ ਦੇ ਨਾਲ ਸਾਚ ਸੱਚਾ ਨੇਹੋ ਪ੍ਰੇਮ ਹੈ, ਪ੍ਰੇਮ ਹੈ ਜੀ।
ਗੁਣ ਸਾਂਝੇ ਤਿੰਨ ਸੰਗ ਵਸੇ,
ਤੇ ਜੋ ਪੁਰਖ ਸਤ ਸੰਤੋਖ ਆਦਿ ਇਹਨਾਂ ਗੁਣਾਂ ਦੀ ਸਾਂਝੀ ਭਾਈਵਾਲਤਾ ਸਾਂਝ ਕਰਕੇ ਤੇ ਤਿੰਨ ਉਹਨਾਂ ਪਿਆਰਿਆਂ ਦੀ ਸੰਗ ਸੰਗਤ ਵਿੱਚ ਬਸੇ ਬਸਦੇ ਹਨ।
ਆਠ ਪਹਿਰ ਪ੍ਰਭ ਜਾਪ ਜੀਉ,
ਹੇ ਪਿਆਰੇ ਜੀ, ਆਠ ਅੱਠੇ ਪਹਿਰ ਪਰਮੇਸ਼ਰ ਦੇ ਨਾਮ ਨੂੰ ਜਾਪ ਜਪਦੇ ਹਨ ਜੀ, ਉਹ ਫਿਰ ਅੱਠੇ ਪਹਿਰ ਉਹ ਜਾਪ ਜਪਦੇ ਹਨ, ਜਾਂ ਫਿਰ ਗੁਣ ਸਾਂਝੀ ਤਿੰਨ ਸੰਗ ਵਸੇ, ਆਠ ਪਹਿਰ ਪ੍ਰਭ ਜਾਪ ਜੀਓ, ਤਿੰਨ ਉਹਨਾਂ ਪਿਆਰਿਆਂ ਦੀ ਸੰਗ ਸੰਗਤ ਵਿੱਚੋਂ ਸਤ ਸੰਤੋਖ ਆਦਿ ਇਹਨਾਂ ਗੁਣਾਂ ਦੀ ਸਾਂਝੀ ਸਾਂਝ ਕਰਕੇ ਹੀ ਪਰਮੇਸ਼ਰ ਹਿਰਦੇ ਚ ਵਸ ਜਾਂਦਾ ਤੇ ਐਸਾ ਵਸ ਜਾਂਦਾ ਕਿ ਅੱਠੇ ਪੈਰ ਫਿਰ ਵਾਹਿਗੁਰੂ ਦਾ ਜਾਪ ਹੀ ਹੁੰਦਾ ਰਹਿੰਦਾ। ਐਸੀ ਬਖਸ਼ਿਸ਼ ਹੋ ਜਾਂਦੀ ਹੈ ਕਿ ਕਦੇ ਵੀ ਪਰਮੇਸ਼ਰ ਭੁੱਲਦਾ ਨਹੀਂ ਹੈ। ਜੇ
ਰੰਗ ਰਤੇ ਪਰਮੇਸ਼ਰ,
ਜਿਹੜੇ ਪੁਰਖ ਪਰਮੇਸ਼ਰ ਦੇ ਪਰਮ ਈਸ਼ਵਰ ਜੋ ਵਾਹਿਗੁਰੂ ਹੈ ਉਸ ਅਕਾਲ ਪੁਰਖ ਦੇ ਪ੍ਰੇਮ ਦੇ ਰੰਗ ਵਿੱਚ ਰਤੇ ਰੰਗੇ ਰਹਿੰਦੇ ਹਨ। ਜੇ
ਬਿਨਸੇ ਸਗਲ ਸੰਤਾਪ ਜੀਉ,
ਹੇ ਪਿਆਰੇ ਜੀ, ਉਹਨਾਂ ਦੇ ਆਦਿ ਵਿਆਦੀ ਉਪਾਧੀ ਆਦਿ ਸਗਲ ਸਾਰੇ ਸੰਤਾਪ ਦੁੱਖ ਬਿਨਸੇ ਵਿਸ਼ੇਸ਼ ਕਰਕੇ ਨਾਸ ਹੋ ਜਾਂਦੇ ਹਨ। ਇਸ ਪ੍ਰਕਾਰ ਇਹ ਫਲ ਮਿਲਦਾ ਹੈ। ਜੇ
ਤੂੰ ਕਰਤਾ ਤੂੰ ਕਰਨਹਾਰ,
ਹੇ ਪਰਮੇਸ਼ਰ, ਤੂੰ ਪਿੱਛੇ ਵੀ ਕਰਤਾ ਸੀ ਹੁਣ ਵੀ ਕਰਨਹਾਰ ਹੈ। ਤੂੰ ਹੀ ਜਗਤ ਦਾ ਕਰਤਾ ਹੈ, ਤੂੰ ਹੀ ਜਗ ਦੀ ਪਾਲਣਾ ਤੇ ਕਰਨਹਾਰ ਕਰਨ ਵਾਲਾ ਹੈ। ਜੇ
ਤੂੰ ਹੈ ਏਕ ਅਨੇਕ ਜੀਉ,
ਤੂੰ ਹੈ, ਤੂੰ ਹੀ ਨਿਰਗੁਣ ਸਰੂਪ ਹੋਣ ਕਰਕੇ ਏਕ ਏਕ ਰੂਪ ਹੈ ਤੇ ਸਰਗੁਣ ਸਰੂਪ ਧਾਰਨ ਕਰਕੇ ਸਾਰੀਆਂ ਦੇਹਾਂ ਚ ਅਨੇਕ ਰੂਪ ਵੀ ਹੈ। ਜੀ ਤੂੰ
ਸਮਰੱਥ ਤੂੰ ਸਰਬ ਮੈਂ,
ਇਹਨੂੰ ਮੈਂ ਬੋਲਣਾ ਬਈ ਬਿੰਦੀ ਨਾ ਲੱਗੇ ਇੱਥੇ। ਹੇ ਪਰਮੇਸ਼ਰ, ਤੂੰ ਸਮਰੱਥ ਸਰਵ ਸ਼ਕਤੀਵਾਨ ਹੈ, ਤੂੰ ਹੀ ਸਰਬ ਮੈਂ ਸਰਬ ਸਾਰਿਆਂ ਦੇ ਮੈਂ ਸਰੂਪ ਹੈ, ਮੈਂ ਦਾ ਸਰੂਪ ਹੁੰਦਾ ਤੇ ਤੂੰ ਹੀ ਐਸਾ ਸਰੂਪ ਹੈ। ਜੀ ਅੱਗੇ ਬੋਲੋ।
ਤੂੰ ਹੈ ਬੁੱਧ ਵਿਵੇਕ ਜੀਓ,
ਤੂੰ ਹੀ ਬੁੱਧੀ ਦੇ ਅੰਦਰ ਵਿਵੇਕ ਗਿਆਨ ਦੇਣ ਵਾਲਾ ਸਾਖੀ ਚੇਤਨ ਰੂਪ ਹੈ, ਵਿਵੇਕ ਵਾਲੀ ਬੁੱਧੀ ਦੇਣ ਵਾਲਾ ਹੈ, ਜਾਂ ਦੇਹ ਵੀ ਤੂੰ ਹੀ ਹੈ, ਗਿਆਨ ਸਰੂਪ ਵੀ ਤੂੰ ਹੀ ਹੈ। ਵਿਵੇਕ ਬਿਬ ਜਮਾ ਏਕ, ਬਿਬ ਦੋ ਭਾਵ ਜੀਵ ਤੇ ਈਸ਼ ਦੀ ਏਕ ਏਕਤਾ ਕਰਨ ਵਾਲਾ ਤਤਵੇਤਾ ਵੀ ਤੂੰ ਆਪ ਹੀ ਹੈ।
ਨਾਨਕ ਨਾਮ ਸਦਾ ਜਪੀ,
ਸਤਿਗੁਰੂ ਜੀ ਕਥਨ ਕਰਦੇ, ਹੇ ਪਰਮੇਸ਼ਰ, ਸਦਾ ਹਮੇਸ਼ਾ ਹੀ ਤੇਰਾ ਅੰਮ੍ਰਿਤ ਨਾਮ ਜਪੀ ਜਪਦੇ ਰਹੀਏ, ਇਹ ਸਾਡੇ ਦੀ ਕਿਰਪਾ ਕਰ ਦਿਓ।
ਭਗਤ ਜਨਾ ਕੀ ਟੇਕ ਜੀਉ,
ਕਿਉਂਕਿ ਤੂੰ ਭਗਤ ਜਨਾ ਦੀ ਟੇਕ ਓਟ ਰੂਪ ਹੈ। ਹੇ ਹਰੀ, ਤੂੰ ਹੀ ਭਗਤ ਜਨਾ ਦੀ ਓਟ ਰੂਪ ਹੈ, ਇਸ ਲਈ ਸਦਾ ਹੀ ਤੇਰਾ ਨਾਮ ਜਪਦੇ ਰਹੀਏ। ਜੇ
ਰਾਗ ਸੂਹੀ ਮਹੱਲਾ ਪੰਜਵਾ, ਅਸ਼ਟਪਦੀਆ ਘਰ ਦਸਵਾ ਕਾਫੀ।
ਰਾਗ ਸੂਹੀ ਹੈ ਉਚਾਰਨ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਸ਼ਪਦੀਆਂ ਅੱਠਾਂ ਪਦਾਂ ਵਾਲੀ ਬਾਣੀ ਉਚਾਰਨ ਕਰਦੇ ਹੈ ਰਾਗ ਦੇ ਦਸਵੇਂ ਸੁਰਤਾਲ ਵਿੱਚ। ਕਾਫੀ ਛੰਦ ਦੀ ਚਾਲ ਹੁੰਦੀ ਹੈ, ਇਸ ਕਰਕੇ ਇਹ ਮਹਾਰਾਜ ਸਾਹਿਬ ਜੀ ਨੇ ਪਾਵਨ ਅੰਮ੍ਰਿਤ ਬਚਨ ਕਹੇ ਹੈ, ਪਹਿਲਾਂ ਮੰਗਲ ਕਰਨਗੇ। ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਐਸਾ ਪਰਮੇਸ਼ਰ ਮਿਲਦਾ ਹੈ।
ਜੇ ਭੁੱਲੀ ਜੇ ਚੁੱਕੀ ਸਾਈ,
ਹੇ ਸਾਈ ਸਵਾਮੀ ਪਰਮੇਸ਼ਰ, ਜੇ ਮੈਂ ਬਹੁਤੀ ਭੁੱਲ ਕੀਤੀ, ਜੇ ਥੋੜਾ ਜਾ ਚੁੱਕੀ ਉੱਕੀ ਹਾਂ, ਜੀਵ ਰੂਪ ਇਸਤਰੀ ਜਿਗਿਆਸੂ ਰੂਪ ਇਸਤਰੀ ਬੇਨਤੀ ਕਰਦੀ ਹੈ, ਜਿਵੇਂ ਨਿਮਰਤਾ ਧਾਰ ਕੇ ਔਰਤ ਆਪਣੇ ਪਤੀ ਨੂੰ ਆਪਣੀ ਭੁੱਲ ਬਖਸ਼ਾਉਣ ਵਾਸਤੇ ਨਾਰਾਜ਼ ਹੋਏ ਨੂੰ ਮਨਾਉਂਦੀ ਹੋਵੇ, ਵੀ ਜਿਵੇਂ ਭੁੱਲ ਗਈ ਜਾਂ ਮੈਨੂੰ ਚੁੱਕ ਹੋ ਗਈ ਤਾਂ ਵੀ ਹੇ ਮੇਰੇ ਸਾਈ
ਭੀ ਤਿਹੰਜੀ ਕਾਢੀਆ,
ਵੀ ਫਿਰ ਵੀ ਮੈਂ ਤੇਰੀ ਪਤਨੀ ਕਹੀ ਜਾਂਦੀ ਹਾਂ, ਤੂੰ ਇਸ ਗੱਲ ਦੀ ਲਾਜ ਰੱਖ, ਇਹ ਦੁਨਿਆਵੀ ਪ੍ਰਮਾਣ ਦਿੱਤਾ। ਹੇ ਸਾਈ ਸਵਾਮੀ, ਅਸੀਂ ਜਗਿਆਸੂ ਰੂਪ ਔਰਤਾਂ ਜੇ ਭੁੱਲ ਵੀ ਗਏ ਤਾਂ ਵੀ ਤੇਰੇ ਹਾਂ, ਜੇ ਉੱਕ ਗਏ ਤਾਂ ਵੀ ਤੇਰੇ ਹਾਂ। ਭੁੱਲ ਤੇ ਚੁੱਕ ਜਿਹੜੇ ਦੋ ਸ਼ਬਦ ਨੇ ਕਈ ਜਗ੍ਹਾ ਇਕੱਠੇ ਆਉਂਦੇ ਆ, ਭੂਲ ਜੋ ਚੂਕ ਪਈ ਹਮ ਤੇ ਗੁਰ, ਕਿੰਕਰ ਸੋ ਤੁਮ ਤੇ ਬਖਸ਼ਾਵਤ। ਭੁੱਲ ਤੇ ਚੁੱਕ ਦਾ ਥੋੜਾ ਜਿਹਾ ਫਰਕ ਹੈ ਤੇ ਕੀ ਅੰਤਰ ਹੈ ਇਹਨਾਂ ਦੇ ਵਿੱਚ, ਸਮਝ ਲਓ ਵੀ ਜਿਹੜਾ ਕੋਈ ਕੰਮ ਕਰਨਾ ਚਾਹੇ ਬੰਦਾ ਉਹ ਕੰਮ ਹੋ ਨਾ ਸਕਿਆ, ਉਹਨੂੰ ਕਹਿੰਦੇ ਵੀ ਚੁੱਕ ਗਿਆ, ਕਰਨ ਲੱਗਿਆ ਸੀ ਉਹ ਕਰਦਾ ਕਰਦਾ ਚੁੱਕ ਗਿਆ, ਅੰਦਰ ਉਹਦੇ ਨਿਸ਼ਚਾ ਸੀ ਮੈਂ ਕਰਾਂ। ਜਿਵੇਂ ਪਾਠ ਬੋਲਦੇ ਬੋਲਦੇ ਚਾਹੇ ਮੈਂ ਬੋਲਦਾ ਚਾਹੇ ਭਾਈ ਸਾਹਿਬ ਬੋਲਦੇ ਨੇ, ਅਸੀਂ ਬੋਲਦੇ ਹਾਂ ਸ਼ਬਦ ਅੰਦਰ ਤੋਂ ਵੀ ਸ਼ੁੱਧ ਬੋਲੀਏ, ਪਰ ਕਈ ਵਾਰੀ ਉਹ ਸ਼ੁੱਧ ਬੋਲਿਆ ਨਹੀਂ ਜਾਂਦਾ, ਇਹਨੂੰ ਚੂਕ ਕਹਿੰਦੇ ਨੇ, ਦੁਬਾਰੇ ਫਿਰ ਦਰੁਸਤ ਕਰਨਾ ਪੈਂਦਾ। ਜਿਹੜਾ ਭੁੱਲ ਹੈ, ਭੁੱਲ ਉਹ ਹੁੰਦਾ ਵੀ ਜਿਹੜਾ ਕਰਨਾ ਚਾਹੁੰਦਾ ਸੀ ਉਹ ਫਿਰ ਹੋ ਨਹੀਂ ਸਕਿਆ। ਉਹ ਕਿਵੇਂ ਹੈ, ਹਰ ਇੱਕ ਜੀਵ ਨਾਮ ਜਪਣਾ ਚਾਹੁੰਦਾ ਪਰ ਜਪਿਆ ਨਹੀਂ ਜਾ ਰਿਹਾ, ਭੁੱਲ ਆ ਜਾਂਦੀ ਹੈ ਵਿੱਚ। ਯਾਨੀ ਜਿਹੜਾ ਕੋਈ ਕੰਮ ਕਰਦਾ, ਜਿਹੜੇ ਕਰਮ ਕੰਮ ਦੇ ਲਈ ਨਿਸ਼ਚਾ ਕੀਤਾ ਵੀ ਮੈਂ ਕਰਨਾ ਹੈ, ਉਹ ਕੰਮ ਕਰਨ ਤੋਂ ਪਹਿਲਾਂ ਵਿਚਾਲੇ ਭੁੱਲ ਆ ਗਈ, ਉਹਦੇ ਵਿੱਚ ਉਹ ਵਿਸਰ ਗਿਆ, ਕੰਮ ਹੀ ਵਿਸਰ ਗਿਆ, ਉਹਨੂੰ ਕਹਿੰਦੇ ਨੇ ਭੁੱਲ। ਇਸ ਕਰਕੇ ਹੇ ਸਵਾਮੀ ਮਾਲਕ, ਜੇ ਮਨ ਕਰਕੇ ਬਹੁਤੀਆਂ ਭੁੱਲਾਂ ਵੀ ਕਰਦੇ ਹਾਂ, ਜੇ ਬਾਣੀ ਕਰਕੇ ਚੁੱਕ ਵੀ ਗਏ ਹਾਂ, ਜੇ ਤੇਰੇ ਸਰੂਪ ਵੱਲੋਂ ਭੁੱਲੀ ਭੁੱਲ ਗਈ ਹਾਂ ਮੈਂ, ਜੀਵ ਰੂਪ ਇਸਤਰੀ ਕਹਿੰਦੀ ਹੈ, ਜਗਿਆਸੂ ਰੂਪ ਇਸਤਰੀ ਦੀ ਜੋਦੜੀ ਹੈ, ਤੇਰੇ ਸਿਮਰਨ ਵੱਲੋਂ ਚੁੱਕੀ ਉੱਕ ਗਈ ਹਾਂ, ਜੇਕਰ ਭੁੱਲੀ ਭੁਲਾਉਣ ਵਾਲੇ ਅਗਿਆਨ ਕਰਕੇ ਤੇਰੇ ਗਿਆਨ ਤੋਂ ਚੁੱਕ ਗਏ, ਜੇਕਰ ਮੇਰੀ ਵਿਰਤੀ ਤੇਰੇ ਨਿਰਗੁਣ ਸਰੂਪ ਵੱਲੋਂ ਭੁੱਲ ਗਈ, ਜੇਕਰ ਤੇਰੇ ਸਰਗੁਣ ਸਰੂਪ ਵੱਲੋਂ ਚੁੱਕੀ ਉੱਕ ਗਈ ਹੈ, ਫਿਰ ਵੀ ਤਹਿੰਜੀ ਤੇਰੀ ਦਾਸੀ ਕਾਂਢੀ ਆ ਕਹੀ ਜਾਂਦੀ ਹਾਂ, ਅਸੀਂ ਤੇਰੇ ਹੀ ਆ ਮਹਾਰਾਜ ਫਿਰ ਵੀ। ਇਹ ਭਾਵ ਕਿਹਾ ਹੈ,
ਜਿਨ੍ਹਾਂ ਨੇਹ ਦੂ ਜਾਣੇ ਲੱਗਾ,
ਭੁੱਲ ਤੇ ਚੁੱਕ ਦੋਨਾਂ ਨੂੰ ਮਾਫ਼ ਕਰ ਦਿੰਦੇ ਮਹਾਰਾਜ, ਪਰ ਕਹਿੰਦੇ ਜਿਨ੍ਹਾਂ ਨੇਹ ਦੂ ਜਾਣੇ ਲੱਗਾ, ਜਿਨ੍ਹਾਂ ਇਸਤਰੀਆਂ ਦਾ ਆਪਣੇ ਪਤੀ ਨੂੰ ਛੱਡ ਕੇ ਦੂ ਜਾਣੇ ਦੂਸਰੇ ਪੁਰਖਾਂ ਦੇ ਨਾਲ ਨੇਹ ਪ੍ਰੇਮ ਲੱਗ ਗਿਆ, ਉਹ ਫਿਰ ਪਤੀ ਉਹਨਾਂ ਨੂੰ ਮਾਫ਼ ਨਹੀਂ ਕਰਦਾ ਹੈ, ਉਹਨਾਂ ਦੇ ਵਾਸਤੇ ਕੀ ਕਹਿੰਦੇ ਨੇ,
ਚੂਰ ਮਰਹ ਸੇ ਵਾਢੀਆ।
ਸੋ ਉਹ ਫਿਰ ਆਪਣੇ ਪਤੀ ਤੋਂ ਵਾਢੀਆਂ ਵਿਛੜੀਆਂ ਹੋਈਆਂ, ਝੂਰ ਝੁਰ ਝੁਰ ਕੇ ਭਾਵ ਰੋਣੇ ਰੋ ਰੋ ਕੇ ਮਰੋ ਮਰਦੀਆਂ ਰਹਿੰਦੀਆਂ, ਕਲਪਨਾ ਦੇ ਵਿੱਚ ਦੁਖੀ ਹੋਣਾ ਪੈਂਦਾ, ਇਹ ਝੂਰਨਾ ਹੁੰਦਾ ਜਿਹੜੀ ਕਲਪਨਾ ਕਰਨੀ। ਇਸੇ ਤਰ੍ਹਾਂ ਜੇ ਜਿਨ੍ਹਾਂ ਨੇ ਹੋ
ਦੂ ਜਾਣੇ ਲੱਗਾ,
ਇਸੇ ਪ੍ਰਕਾਰ ਜਿਨ੍ਹਾਂ ਜਗਿਆਸੂ ਰੂਪ ਇਸਤਰੀਆਂ ਦਾ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ ਦੂ ਜਾਣੇ ਕੌਣ ਹੈ, ਦੂ ਜਾਣੇ ਨਾਮ ਹੈ ਦੂਸਰੇ ਦੇਵੀ ਦੇਵਤਿਆਂ ਦਾ, ਜਾਂ ਦਵੈਤ ਭਾਵ ਦੇ ਪ੍ਰੇਮ ਲੱਗਾ ਹੋਇਆ ਹੈ,
ਝੂਰ ਮਰਹ ਸੇ ਵਾਢੀਆ,
ਉਹ ਪਤੀ ਪਰਮੇਸ਼ਰ ਵਾਹਿਗੁਰੂ ਨੇ ਛੱਡ ਦਿੱਤੀਆਂ ਵੀ ਇਹ ਦੇਵੀ ਦੇਵਕਾਂ ਦੇ ਉਪਾਸਕੇ ਬਣੇ ਰਹਿਣ, ਉਹ ਪਰਮੇਸ਼ਰ ਤੋਂ ਵਿਛੜ ਕਰਕੇ ਝੁਰ ਝੁਰ ਕੇ ਮਰਦੀਆਂ, ਭਾਵ ਕਾਲ ਦੇ ਅਧੀਨ ਹੁੰਦੀਆਂ ਹਨ।
ਹੋ ਨਾ ਛੋਡੋ ਕੰਤ ਪਾਸਰਾ,
ਇਸ ਕਰਕੇ ਮੈਂ ਕੰਤ ਪਤੀ ਪਰਮੇਸ਼ਰ ਦੀ ਸ਼ਰਨ ਰੂਪੀ ਪਾਸਰਾ ਪਾਸਾ ਤੇ ਨਾ ਛੋਡੋ, ਮੈਂ ਨਹੀਂ ਛੱਡਦੀ, ਭਾਵ ਇੱਕ ਪਰਮਾਤਮਾ ਦੀ ਉਹ ਪੂਜਾ ਕਰਨੀ ਹੈ।
ਸਦਾ ਰੰਗੀਲਾ ਲਾਲ ਪਿਆਰਾ,
ਕਿਉਂਕਿ ਉਹ ਮੇਰਾ ਪਿਆਰਾ ਪ੍ਰੀਤਮ ਸਦਾ ਹਮੇਸ਼ਾ। ਰੰਗੀਲਾ ਜੈ ਰੰਗ ਜਮਾ ਈਲਾ, ਰੰਗ ਦਾ ਅਰਥ ਹੈ ਆਨੰਦ, ਆਨੰਦ ਦਾ ਈਲਾ ਨਾਮ ਹੈ ਘਰ ਦਾ, ਉਹ ਆਨੰਦ ਦਾ ਘਰ ਹੈ, ਤੇ ਲਾਲ ਰਤਨਾ ਵਾਂਗ ਅਮੋਲਕ ਹੈ।
ਇਹੋ ਮਹਿੰਜਾ ਆਸਰਾ,
ਇਸ ਕਰਕੇ ਇਹੋ ਐਸਾ ਪ੍ਰੀਤਮ ਹੀ ਮਹਿੰਜਾ ਮੇਰਾ ਮਨ ਬਾਣੀ ਸਰੀਰ ਕਰਕੇ ਆਸਰਾ ਹੈ, ਸਹਾਰਾ ਹੈ ਜੀ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ।
ਸੱਜਣ ਤੂੰ ਹੈ ਸੈਣ ਤੂੰ,
ਹੇ ਪਤੀ ਪਰਮੇਸ਼ਰ ਜੀ, ਮਾਤਾ ਦੇ ਗਰਭ ਵਿਚ ਰੱਖਿਆ ਕਰਨ ਵਾਲਾ ਤੂੰ ਹੀ ਮੇਰਾ ਸੱਜਣ ਮਿੱਤਰ ਹੈ, ਇਸ ਲੋਕ ਦਾ ਮੇਰਾ ਸੈਣ ਸਾਥੀ ਵੀ ਤੂੰ ਹੀ ਹੈ, ਤੇ ਇਸ ਕਰਕੇ ਅਤੇ ਪਰਲੋਕ ਦੇ ਵਿਚ ਸਹਾਇਤਾ ਕਰਨ ਵਾਸਤੇ ਅੱਗੇ ਦੱਸ ਦੇਣ, ਮੈਂ
ਤੁਝ ਉੱਪਰ ਬਹੁ ਮਾਣੀਆ,
ਮੈਨੂੰ ਇਹ ਮਾਣ ਹੈ ਵੀ ਪਰਲੋਕ ਦੀ ਸਹਾਇਤਾ ਕਰਨ ਵਾਸਤੇ ਤੁਝ ਤੁਹਾਡੇ ਉਪਰ ਉੱਤੇ ਮੇਰਾ ਬਹੁਤ ਮਾਣੀਆ, ਮਾਣ ਭਰੋਸਾ ਵੀ ਤੂੰ ਮੇਰੀ ਰੱਖਿਆ ਕਰੇਗਾ।
ਜਾ ਤੂੰ ਅੰਦਰ ਤਾ ਸੁਖੇ,
ਹੇ ਪਤੀ ਪਰਮੇਸ਼ਰ ਵਾਹਿਗੁਰੂ, ਜਦੋਂ ਤੂੰ ਮੇਰੇ ਹਿਰਦੇ ਦੇ ਅੰਦਰ ਵਿਚ ਵਸਿਆ ਰਹਿਣਾ ਤਾਂ ਮੈਂ ਸੁਖੇ ਸੁਖੀ ਹੁੰਦੀ ਹਾਂ। ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਉਹ ਸੁਖ ਦੀਆਂ ਘੜੀਆਂ ਨੇ ਮੇਰੇ ਵਾਸਤੇ, ਇਸ ਕਰਕੇ
ਤੂੰ ਨਿਵਾਣੀ ਮਾਣੀਆ,
ਤੂੰ ਹੀ ਮੇਰੀ ਨਿਵਾਣੀ ਗਰੀਬਣੀ ਦੀ ਗਰੀਬਣੀ ਜਿੰਦ ਨੂੰ ਮਾਣੀਆ ਮਾਣ ਦੇਣ ਵਾਲਾ ਹੈ, ਜੋ ਨਿਮਾਣੀਆਂ ਰੂਹਾਂ ਤੋਂ ਗੁਣਾਂ ਤੋਂ ਹੀਣੀਆਂ ਨੇ, ਜਿਹੜੀਆਂ ਨਿਮਾਣੀਆਂ ਰੂਹਾਂ ਗੁਣਾਂ ਤੋਂ ਹੀਣੀਆਂ ਨੂੰ, ਉਹਨਾਂ ਤੋਂ ਆਪਣੇ ਸਰੂਪ ਦੀ ਪ੍ਰਾਪਤੀ ਦੇ ਆਨੰਦ ਦਾ ਮਾਣੀਆਂ ਸਤਿਕਾਰ ਦੇਣ ਵਾਲਾ ਹੈ।
ਜੇ ਤੂੰ ਤੁੱਠਾ ਕਿਰਪਾ ਨਿਧਾਨ,
ਹੇ ਕਿਰਪਾ ਦੇ ਖਜ਼ਾਨੇ ਪਰਮੇਸ਼ਰ ਜੀ, ਜੇ ਤੂੰ ਮੇਰੇ ਤੇ ਤੁੱਠਾ ਪ੍ਰਸੰਨ ਹੋਇਆ, ਇਹਨੂੰ ਤੁੱਠਾ ਨਹੀਂ ਕਹਿਣਾ ਭਾਈ, ਤੁੱਠਾ ਬੋਲਣਾ, ਜੇ ਤੂੰ ਪ੍ਰਸੰਨ ਹੋਇਆ ਹੈ ਹੇ ਕਿਰਪਾ ਦੇ ਖਜ਼ਾਨੇ,
ਨਾ ਦੂਜਾ ਵੀ ਖਾਲ,
ਤਾਂ ਮੈਨੂੰ ਹੋਰ ਦੂਜਾ ਦਵੈਤ ਭਾਵ ਨਾ ਵਿਖਾਲ ਵਿਖਾਉਣਾ ਕਰੀ, ਮੈਨੂੰ ਆਪਣੇ ਆਸਰੇ ਤੋਂ ਬਗੈਰ ਹੋਰ ਕੋਈ ਆਸਰਾ ਨਾ ਵਿਖਾਉਣਾ ਕਰੀ, ਤੇਰਾ ਹੀ ਆਸਰਾ ਰਹੇ ਮੈਨੂੰ।
ਇਹ ਪਾਈ ਮੂੰਹ ਦਾਤੜੀ,
ਇਹਨੂੰ ਦਾਤੜੀ ਥੋੜਾ ਜਿਹਾ ਕੱਸ ਕੇ ਬੋਲਣਾ, ਬਹੁਤਾ ਵੀ ਨਹੀਂ, ਜ਼ਿਆਦਾ ਦਾਤੜੀ ਨਾ ਬਣੇ। ਦਾਤੜੀ ਦਾਤਾਂ ਤੋਂ ਭਾਵ ਹੈ ਮੂੰਹ, ਮੈਨੂੰ ਇਹੋ ਦਾਤੜੀ ਦਾਤ ਹੀ ਬਖਸ਼ਿਸ਼ ਪਾਈ ਪਾਉਣਾ ਕਰੀ, ਮੂੰਹ ਮੈਂ ਜਾਣੀ ਮੈਨੂੰ ਇਹੋ ਦਾਤੜੀ ਦਾਤ ਹੀ ਬਖਸ਼ਿਸ਼ ਪਾਈ ਪਾਉਣਾ ਕਰੀ ਮਹਾਰਾਜ।
ਨਿਤ ਹਿਰਦੈ ਰੱਖਾ ਸੰਭਾਲ,
ਜੋ ਮੈਂ ਨਿਤਾ ਪ੍ਰੀਤੀ ਤੇਰੇ ਨਾਮ ਨੂੰ ਹਿਰਦੇ ਵਿਚ ਸੰਭਾਲ ਕੇ ਰੱਖਾਂ, ਹਮੇਸ਼ਾ ਤੇਰੇ ਨਾਮ ਨੂੰ ਹਿਰਦੇ ਵਿਚ ਸੰਭਾਲ ਚੇਤੇ ਰੱਖਣਾ ਕਰਾਂ।
ਭਾਵ ਜੁਲਾਈ ਪੰਧ ਤੋਂ,
ਭਾਵ ਪੈਰਾਂ ਨਾਲ ਤੋ ਤੇਰੇ ਸਰੂਪ ਦੀ ਪ੍ਰਾਪਤੀ ਵਾਲੇ ਸਤਸੰਗਤ ਨੂੰ ਜਾਣ ਵਾਲੇ, ਪੰਧ ਰਸਤੇ ਉੱਤੇ ਜੁਲਾਈ ਨਾਮ ਚੱਲਣ ਦਾ ਚੱਲਾ, ਅਤੇ ਮੇਰੀਆਂ ਪ੍ਰਤੱਖ ਅੱਖਾਂ ਜਿਹੜੀਆਂ ਨੈਣੇ
ਨੈਣੀ ਦਰਸ ਦਿਖਾਲ,
ਪ੍ਰਤੱਖ ਨੈਣੀ ਅੱਖਾਂ ਨੂੰ ਤੂੰ ਆਪਣਾ ਦਰਸ ਦਰਸ਼ਨ ਦਿਖਾਲ, ਦਿਖਾਉਣਾ ਕਰ ਜਿਵੇਂ ਹੋਰ ਸੰਤਾਂ ਭਗਤਾਂ ਨੂੰ ਦਿਖਾਇਆ। ਤੇ ਪਾਪ ਜੁਲਾਈ ਪੰਧ ਤੋ, ਮੈਂ ਸਾਧਨਾ ਰੂਪੀ ਪੈਰਾਂ ਦੇ ਨਾਲ ਤੇਰੇ ਭਗਤੀ ਸਹਿਤ ਗਿਆਨ ਰੂਪੀ ਰਸਤੇ ਦੇ ਉੱਤੇ ਚੱਲਾਂ, ਅਤੇ ਮੈਨੂੰ ਨੈਣੀ ਦਰਸ਼ਨ ਦਿਖਾਲ, ਬੈਰਾਗ ਵਿਵੇਕ ਰੂਪੀ ਨੇਤਰਾਂ ਦੇ ਨਾਲ ਆਪਣੇ ਸਰੂਪ ਦੇ ਦਰਸ਼ਨ ਦਿਖਾਉਣਾ ਕਰੋ। ਜੇ
ਸ਼੍ਰਵਣੀ ਸੁਣੀ ਕਹਾਣੀ,
ਹੇ ਪਤੀ ਪਰਮੇਸ਼ਰ ਜੀ, ਜੇਕਰ ਪੂਰੇ ਗੁਰੂ ਮੇਰੇ ਉੱਤੇ ਮਿਹਰਬਾਨ, ਇਹ ਸਾਰੀ ਤੋਂ ਇਕੱਠੀ ਬੋਲੋ ਜੀ, ਜ਼ਿਆਦਾ ਵਧੀਆ ਰੂਪ।
ਸ਼੍ਰਵਣੀ ਸੁਣੀ ਕਹਾਣੀ ਆ, ਜੇ ਗੁਰ ਥੀਵੈ ਕਿਰਪਾਲ,
ਹੇ ਪਤੀ ਪਰਮੇਸ਼ਰ ਜੀ, ਜੇਕਰ ਪੂਰੇ ਗੁਰੂ ਮੇਰੇ ਉੱਤੇ ਕਿਰਪਾਲੂ ਹੋ ਜਾਣ, ਕਿਰਪਾਲੂ ਥੀਵੈ ਹੋਣ, ਤਾਂ ਮੈਂ ਉਹਨਾਂ ਗੁਰਾਂ ਪਾਸੋਂ ਆਪਣੇ ਸ਼੍ਰਵਣੀ ਕੰਨਾਂ ਨਾਲ ਤੇਰੀ ਸਿਫਤ ਸਲਾਹ ਦੀਆਂ ਜਾਂ ਤੇਰੀ ਭਗਤੀ ਭਾਵ ਵਾਲੀਆਂ ਕਹਾਣੀਆਂ ਕਥਾਵਾਂ ਸੁਣਾ, ਸੁਣੀ ਸੁਣਨਾ ਕਰਾਂ, ਜਾਂ ਉਹ ਕੋਈ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਤੇਰੀਆਂ ਤਟਸਥੀ ਲੱਖਣਾ ਵਾਲੀਆਂ, ਸਰੂਪ ਲੱਖਣਾ ਵਾਲੀਆਂ ਕਥਾ ਕਹਾਣੀਆਂ ਸਰਵਣ ਕਰਾਂ। ਜੇ
ਕੀਤੀ ਲੱਖ ਕਰੋੜ ਪੀਰੀਏ,
ਇਹ ਵਿਸਰਾਮ ਦੇ ਚ ਭਾਈ ਭੇਦ ਹੈ ਥੋੜਾ ਜਿਹਾ, ਭੇਦ ਇਹ ਹੈ ਵੀ ਜਿਹੜਾ ਤਾਂ ਪਾਠ ਦੀ ਚਾਲ ਹੈ, ਪਾਠ ਦੀ ਚਾਲ ਦੇ ਨਾਲ ਤਾਂ ਪੀਰੀਏ ਤੇ ਠੀਕ ਹੈ ਵਿਸਰਾਮ, ਪਰ ਅਰਥ ਦੇ ਨਾਲ ਵਿਸਰਾਮ ਇੱਥੇ ਸਹੀ ਨਹੀਂ ਹੋਏਗਾ। ਅਰਥ ਦੇ ਨਾਲ ਪਿਰੀਏ ਰੋਮ ਨਾ ਪੁੱਜਣ ਤੇਰਿਆ, ਇਹ ਅੱਗੇ ਜਾਏਗਾ, ਤੇ ਇਸ ਕਰਕੇ ਕੀਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰੀਆ, ਅਰਥ ਦੇ ਵਿੱਚ ਐਸਾ ਆਏਗਾ, ਪਾਠ ਦੀ ਚਾਲ ਇੱਥੇ ਸੋਹਣੀ ਬਣਦੀ ਹੈ, ਕੀਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆ, ਪਾਠ ਕਰਨ ਵੇਲੇ ਇੱਥੇ ਲਾ ਸਕਦੇ ਆ, ਪਰ ਅਰਥ ਕਰਨ ਵੇਲੇ ਵਿਸਰਾਮ ਇੱਥੇ ਨਹੀਂ ਲੱਗੇਗਾ। ਹੇ ਪਿਰੀਏ ਪਿਆਰੇ ਪਤੀ ਪਰਮੇਸ਼ਰ, ਭਾਵ ਕੋਈ ਵੀ ਕੀਤੀ ਅਣਗਿਣਤ ਹੀ ਜਨਮ ਧਾਰ ਕੇ ਲੱਖਾਂ ਕਰੋੜਾਂ ਸਾਧਨਾ ਦੇ ਨਾਲ ਤਪ ਵੀ ਕਰ ਲਵੇ, ਕਿਤਨੀਆਂ ਹੀ ਤੇਰੀਆਂ ਉਸਤਤੀ ਦੀਆਂ ਪੁਸਤਕਾਂ ਪੜ੍ਹ ਲਵੇ, ਲੱਖਾਂ ਜਪ ਤਪ ਕਰ ਲਵੇ, ਕਰੋੜਾਂ ਵਰਤ ਰੱਖ ਲਵੇ, ਜਾਂ ਕਈ ਲੱਖਾਂ ਕਰੋੜਾਂ ਪਦਾਰਥਾਂ ਦਾ ਆਨੰਦ ਵੀ, ਤੇ ਉਹ ਜਿਹੜਾ ਹੈ ਨਾ ਐਸਾ ਤੇਰਾ ਸਰੂਪ ਹੈ ਉਹਦੇ ਬਰਾਬਰ ਨਹੀਂ ਹੋ ਸਕਦਾ।
ਰੋਮ ਨਾ ਪੁੱਜਣ ਤੇਰਿਆ,
ਹੇ ਪ੍ਰੀਏ ਪਤੀ ਪਰਮੇਸ਼ਰ ਜੀ, ਤੇਰੇ ਰੋਮ ਦੇ ਬਰਾਬਰ ਵੀ ਨਹੀਂ ਆਨੰਦ ਪੁੱਜ ਸਕਦੇ। ਕੀਤੀ ਕਿਤਨੀ ਹੀ ਦੇਵੀ ਦੇਵਤਿਆਂ ਦੇ ਅੰਦਿਆਂ ਪ੍ਰਾਪਤ ਹੋ ਜਾਣ, ਲੱਖਾਂ ਕਰੋੜਾਂ ਸਵਰਗ ਆਦਿ ਦੇ ਰਾਜ ਪ੍ਰਾਪਤ ਹੋ ਜਾਣ, ਫੇਰ ਵੀ ਤੇਰੇ ਆਨੰਦ ਦੇ ਬਰਾਬਰ ਉਹ ਲੂਹ ਮਾਤਰ ਵੀ ਨਹੀਂ ਪੁੱਜ ਸਕਦੇ ਹਨ। ਤੇ ਇਸ ਪ੍ਰਕਾਰ ਹੈ ਤੇਰਾ ਸਰੂਪ।
ਤੂੰ ਸਾਹੀ ਹੂ ਸਾਹੋ,
ਹੇ ਪਿਆਰੇ ਪਤੀ ਪਰਮੇਸ਼ਰ, ਤੂੰ ਸਾਹੀ ਬਾਦਸ਼ਾਹ ਹੋ, ਤੂੰ ਵੀ ਵੱਡਾ ਸਾਹੋ ਬਾਦਸ਼ਾਹ ਹੈ, ਬਰਮਾ ਆਦਿਕ ਬਾਦਸ਼ਾਹ ਦਾ ਵੀ ਬਾਦਸ਼ਾਹ ਹੈ।
ਓ ਕਹਿ ਨਾ ਸਕਾ ਗੁਣ ਤੇਰਿਆ,
ਇਸ ਲਈ ਮੈਂ ਜਗਿਆਸੂ ਰੂਪ ਇਸਤਰੀ ਤੇਰਿਆਂ ਗੁਣਾਂ ਨੂੰ ਕਹਿ ਨਹੀਂ ਸਕਦੀ ਹਾਂ।
ਸਹੀਆ ਤਉ ਅਸੰਖ,
ਤੇਰੀਆਂ ਸਹੀਆਂ ਤਾਂ ਅਨੇਕਾਂ ਮਹਾਰਾਜ, ਜਿਵੇਂ ਰਾਜੇ ਦੀਆਂ ਅਨੇਕਾਂ ਰਾਣੀਆਂ ਹੁੰਦੀਆਂ, ਤਉ ਤੇਰੀਆਂ ਸਲੋਕ ਸਮੀਪ ਸਵਿਜ ਆਦਿ, ਇਹ ਮੁਕਤੀਆਂ ਵਾਲੀਆਂ ਅਸੰਖ ਅਨੇਕਾਂ ਸਹੀਆਂ ਸਖੀਆਂ ਹਨ। ਸਹੀਆਂ ਤਉ ਅਸੰਖ ਪਰ
ਮੰਜਹ ਹਬ ਵਧਾਣੀ ਆ,
ਪਰ ਇਹ ਮੰਜਹ ਤੇ ਇਸ ਕਰਕੇ ਨਿੰਜਾ ਹੈ, ਇਹਨੂੰ ਉਸ ਤਰੀਕੇ ਦੇ ਨਾਲ ਬੋਲਣਾ ਤੇ ਹੈ ਭਾਵੇਂ ਮੇਰੇ ਤੋਂ ਭਾਵ ਬੋਲੀ ਹੈ ਇਲਾਕਿਆਂ ਦੀ ਵੱਖਰੀ ਵੱਖਰੀ, ਉਹ ਹਬ ਸਾਰੀਆਂ ਹੀ ਲਹਿੰਦੇ ਦੀ ਬੋਲੀ ਹੈ, ਆਪਾਂ ਸਭ ਕਹਿੰਦੇ ਹਬ ਕਹਿੰਦੇ ਨੇ, ਸਾਰੀਆਂ ਗੁਣਾਂ ਵਿੱਚ ਵਧਾਣੀਆਂ ਦਾ ਮਤਲਬ ਵੱਧ ਚੜ ਕੇ ਨਾ, ਵੱਧ ਚੜ ਕੇ ਕਿਵੇਂ ਨਾ, ਸਰਵਣ ਕਰਨ ਵਾਲੇ ਜਿਹੜੇ ਨੇ, ਸਰਵਣ ਕਰਨ ਵਾਲਿਆਂ ਨਾਲੋਂ ਮੰਨਣ ਵਾਲੇ ਵਧਣ, ਮੰਨਣ ਕਰਨ ਵਾਲਿਆਂ ਨਾਲ ਉਹਨਾਂ ਦੇ ਆਸਣ ਕਰਨ ਵਾਲੇ ਉਹ ਮੇਰੀਆਂ ਸਖੀਆਂ ਵਧਣ, ਤੇ ਸੁਭ ਇੱਛਾ ਵਾਲੇ ਜਿਹੜੀਆਂ ਸੁਭ ਇੱਛਾ ਵਾਲੀਆਂ ਨੇ ਜਗਿਆਸੂ ਰੂਪ ਔਰਤਾਂ ਉਹਨਾਂ ਦੇ ਨਾਲ ਸੁਵਿਚਾਰਨ ਵਾਲੀਆਂ ਉਹ ਵਧਣ, ਸੁਵਿਚਾਰਨ ਵਾਲਿਆਂ ਨਾਲੋਂ ਤਨੂ ਮਾਨਸਾ ਵਾਲੀਆਂ ਵਧਣ, ਤਨੂ ਮਾਨਸਾ ਵਾਲੀਆਂ ਨਾਲੋਂ ਸਤੂਆਪਾਦਕ ਵਾਲੀਆਂ ਵਧਣ, ਸਤੂਪਾਦਕ ਨਾਲੋਂ ਅਸੰਸਕਤ ਵਾਲੀਆਂ ਵਧਣ, ਅਸੰਸਕਤ ਨਾਲੋਂ ਪਦਾਰਥ ਭਾਵਨੀ ਵਾਲੀਆਂ ਵਧਣ, ਪਦਾਰਥ ਭਾਵਨੀ ਨਾਲੋਂ ਤੁਰੀਆ ਪਦ ਵਾਲੀਆਂ ਵਧਣ, ਤੁਰੀਆ ਪਦ ਨਾਲੋਂ ਤੁਰੀਆ ਪਦ ਅਤੀਤ ਵਾਲੀਆਂ ਵਧਣ। ਇਉਂ ਮੇਰੇ ਨਾਲੋਂ ਵਧੀਕ ਗੁਣਾਂ ਵਾਲੀਆਂ ਸਖੀਆਂ ਹਨ। ਇਹ ਅਸਲ ਦੇ ਵਿੱਚ ਸੱਤ ਭੂਮਿਕਾ ਹਨ ਗਿਆਨ ਦੀਆਂ, ਸੁਭਿੱਛਾ, ਸੁਵਿਚਾਰਨਾ, ਤਨੂ ਮਾਨਸਾ, ਸਤੂਆਪਾਦ, ਅਸੰਸਕਤ, ਪਦਾਰਥ ਭਾਵਨੀ, ਤੁਰੀਆ, ਤੁਰੀਆ ਅਤੀਤ। ਇਹ ਜਿਹੜੀ ਹੈ ਇਸ ਤਰ੍ਹਾਂ ਇਹ ਅਵਸਥਾ ਇੱਕ ਦੂਜੇ ਦਾ ਪ੍ਰਮਾਣ ਦਿੱਤਾ ਹੈ, ਇਹਦੇ ਨਾਲੋਂ ਆਹ ਵੱਧ ਹੈ, ਇਹਦੇ ਨਾਲੋਂ ਆਹ ਵੱਧ ਹੈ, ਇਸ ਕਰਕੇ ਇਹ ਸਾਰੀਆਂ ਮੇਰੇ ਨਾਲੋਂ ਵੱਧ ਹਨ। ਜੇ
ਇੱਕ ਭੂਰੀ ਨਦਰ ਨਿਹਾਲ,
ਰੰਚਕ ਮਾਤਰ ਮੇਰੇ ਵੱਲ ਮਿਹਰ ਦੀ ਦ੍ਰਿਸ਼ਟੀ ਕਰ, ਨਿਹਾਲ ਦੇਖਣਾ ਕਰ, ਨਿਹਾਰਨਾ ਦੇਖਣਾ ਹੁੰਦਾ ਹੈ, ਲੱਲਾ ਤੇ ਰਾਰਾ ਸਵਰਨੀ ਅੱਖਰ, ਦੇਖਣਾ ਕਰੋ ਜੀ।
ਦੇਹ ਦਰਸ ਰੰਗ ਮਾਣੀਆ,
ਆਪਣੇ ਸਰੂਪ ਦਾ ਦਰਸ਼ਨ ਦੇਣਾ ਕਰ, ਜਿਸ ਕਰਕੇ ਤੇਰੇ ਸਰੂਪ ਦੇ ਰੰਗ ਆਨੰਦ ਨੂੰ ਮਾਣੀਆਂ ਮਾਨਣਾ ਕਰਾਂ, ਮਾਣਨਾ ਕਰ ਸਕਾਂ ਜੀ।
ਜੈ ਡਿੱਠੇ ਮਨ ਧੀਰੀ ਐ,
ਜਿਸ ਰੂਪ ਦੇ ਦਰਸ਼ਨ ਡਿੱਠੇ ਦੇਖਣ ਕਰਕੇ ਤੇਰੇ ਸਰੂਪ ਨਾਲੋਂ ਵਿਛੜੇ ਹੋਏ ਜਿਹੜਾ ਮਨ ਹੈ ਯਾਨੀ ਅੰਤਸ਼ਕਰਨ ਉਹ ਧੀਰੀ ਹੈ, ਧੀਰਜ ਆਵੇ ਜੇ।
ਕਿਲ ਵਿਖ ਵਹੀਆਂ ਦੂਰੇ,
ਅਤੇ ਕਿਲ ਵਿਖ ਚਾਰ ਪ੍ਰਕਾਰ ਦੇ ਪਾਪ ਦੂਰੇ ਦੂਰ ਵਹੀਆਂ ਚਲੇ ਜਾਣ, ਪਾਪ ਨਿਵਰਤ ਹੋ ਜਾਣ। ਇਹ ਚਾਰ ਪਾਪ ਵੱਡੇ ਮੰਨੇ ਹਨ, ਬ੍ਰਹਮਣ ਕੈਲੀ, ਘਾਤ, ਕੰਜਕਾ, ਅਣਚਾਰੀ ਕਾ ਤਾਨ, ਬ੍ਰਹਮ ਗਿਆਨੀ ਦਾ ਮਾਰਨਾ, ਗਊ ਦਾ ਮਾਰਨਾ, ਚੋਰੀ ਕਰਨੀ ਜਾਂ ਲੜਕੀ ਦਾ ਮਾਰਨਾ, ਵਿਵਚਾਰੀ ਪੁਰਸ਼ ਦਾ ਅੰਨ ਧਨ ਖਾਣਾ, ਇਹ ਵੱਡੇ ਮੰਨੇ ਚਾਰੇ ਕਿਲ ਵਿਖੋ ਅੱਗ ਕੀ ਹੈ ਹੋਆ ਅਸਰ ਸੰਘਾਰ, ਇਹ ਪ੍ਰਮਾਣ ਦਿੱਤਾ ਹੈ।
ਸੋ ਕਿਉਂ ਬਿਸਰੈ ਮਾਉ ਮੈਂ,
ਹੇ ਮਾਤਾ ਪਿਤਾ ਰੂਪ ਸਖੀਓ, ਮਹਾਤਮਾ ਰੂਪ ਸੁਹਾਗਣੋ ਮਾਤਾਵੋ, ਸੋ ਉਹ ਪਰਮੇਸ਼ਰ ਮੈਨੂੰ ਕਿਉਂ ਬਿਸਰੇ ਭੁੱਲ ਸਕਦਾ ਹੈ।
ਜੋ ਰਹਿਆ ਭਰ ਪੂਰੇ,
ਤੇ ਭਾਵ ਉਹ ਨਹੀਂ ਭੁੱਲ ਸਕਦਾ ਜਿਹੜਾ ਸਾਰੀਆਂ ਥਾਵਾਂ ਵਿੱਚ ਭਰਪੂਰੇ ਵਿਆਪਕ ਹੋ ਰਿਹਾ ਹੈ।
ਹੋਏ ਨਿਮਾਣੀ ਟਹਿ ਬਈ,
ਜਦੋਂ ਮੈਂ ਤਨ ਦੇ ਮਾਨ ਜਿਹੜਾ ਤਾਣ ਸੀ ਉਹਦੇ ਵੱਲੋਂ, ਤਨ ਦੇ ਤਾਣ ਤੇ ਮਨ ਦੇ ਮਾਨ ਤੇ ਸਾਧਨਾ ਵੱਲੋਂ ਜਾਂ ਗੁਣਾਂ ਦੀ ਨਿਮਾਣੀ ਨੇ ਮਾਣੀ ਮਾਣੀ ਮਾਨ ਤੋਂ ਰਹਿਤ ਹੋ ਕੇ ਸਾਧ ਸੰਗਤ ਦੇ ਚਰਨੀ ਟਹਿ ਪਈ, ਡਿੱਗ ਪਈ, ਤਾਂ ਫਿਰ
ਮਿਲਿਆ ਸਹਿਜ ਸੁਭਾਅ,
ਸਹਿਜ ਗਿਆਨ ਸਰੂਪ ਸੁਭਾਅ ਨਿਰਜਤਨ ਸੁਭਾਵ ਕੀ ਮਿਲਿਆ, ਮਿਲ ਗਿਆ ਸਹਿਜ ਸ਼ਾਂਤੀ ਸੁਭਾਅ ਧਾਰਨ ਕਰਕੇ ਸੁਭਾਅ ਸੋ ਪਾਏ, ਸੋ ਸ੍ਰੇਸ਼ਟ ਪਾਏ ਪ੍ਰਕਾਸ਼ ਰੂਪ ਪਰਮੇਸ਼ਰ ਮਿਲ ਗਿਆ।
ਪੂਰਬ ਲਿਖਿਆ ਪਾਇਆ,
ਸਤਿਗੁਰੂ ਜੀ ਅੱਗੇ ਹੁਣ ਕਥਨ ਕਰਦੇ ਹੈ ਕਿ ਪੂਰਬ ਦੀ ਲਿਖਤ ਦੇ ਅਨੁਸਾਰ ਪ੍ਰਾਪਤ ਹੋਇਆ।
ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਇ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਮੈਂ ਜਿਹੜਾ ਸੰਤ ਸ਼ਾਂਤ ਆਤਮਾ ਵਾਲੀ ਮਹਾਤਮਾ ਰੂਪ ਸਖੀਆਂ ਦੀ ਸਹਾਇ ਸਹਾਇਤਾ ਦੁਆਰਾ ਪੂਰਬ ਪੂਰਬਲੇ ਨਿਸ਼ਕਾਮ ਕਰਮਾਂ ਦੇ ਲਿਖੇ ਅਨੁਸਾਰ ਹੀ ਐਸਾ ਸ੍ਰੇਸ਼ਟ ਪਰਮੇਸ਼ਵਰ ਵਾਹਿਗੁਰੂ ਪਾਇਆ ਹੈ। ਉਹਦੇ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ, ਸੰਤਾਂ ਨੇ ਸਹਾਇਤਾ ਕੀਤੀ ਹੈ ਤੇ ਇਸ ਕਰਕੇ ਇਸ ਪੂਰਬਲੇ ਨਿਸ਼ਕਾਮ ਕਰਮਾਂ ਦੇ ਲਿਖਿਆਂ ਵਾਹਿਗੁਰੂ ਦੀ ਪ੍ਰਾਪਤੀ ਰੂਪ ਫਲ ਪਾਇਆ ਪਾਉਣਾ ਕੀਤਾ, ਉਹ ਪਾਉਣ ਦੇ ਬਾਬਤ ਸੰਤਾਂ ਮਹਾਤਮਾ ਨੇ ਮੇਰੀ ਸਹਾਇਤਾ ਕੀਤੀ ਹੈ। ਸੰਤ ਸ਼ਾਂਤ ਆਤਮਾ ਸਤਿਗੁਰਾਂ ਨੇ ਉਪਦੇਸ਼ ਦੇ ਕੇ ਸਹਾਇਤਾ ਕੀਤੀ ਹੈ, ਤਾਂ ਪ੍ਰਾਪਤ ਹੋਇਆ ਹੈ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਵਚਨ ਹੈ ਜੀ।
ਸਿਮਰਤ ਵੇਦ ਪੁਰਾਣ,
ਤੇ ਸਿਮਰਤੀਆਂ ਜਿਹੜੀਆਂ 27 ਨੇ, ਜਿਹੜੀਆਂ ਵੇਦ ਦੇ ਗਿਆਨ ਨੂੰ ਚੇਤੇ ਕਰਾਉਣ, ਤੇ ਵੇਦ 4 ਹਨ, ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਵਣ ਵੇਦ, 18 ਪੁਰਾਣ ਜੋ ਵੀ ਹੈ, ਤੇ ਇਹ ਜਿੰਨੇ ਵੀ ਧਾਰਮਿਕ ਗ੍ਰੰਥ ਹਨ।
ਪੁਕਾਰਨ ਪੋਥੀਆ,
ਪੋਥੀਆਂ ਹੋਰ ਧਾਰਮਿਕ ਗ੍ਰੰਥ ਪੁਸਤਕਾਂ, ਤੇ ਇਹ ਪੁਕਾਰ ਪੁਕਾਰ ਕੇ ਬੁਲੰਦ ਆਵਾਜ਼ ਵਿਚ ਇਹੋ ਗੱਲ ਕਹਿੰਦੀਆਂ ਹਨ ਕਿ
ਨਾਮ ਬਿਨਾ ਸਭ ਕੂੜ,
ਪਰਮੇਸ਼ਵਰ ਦੇ ਨਾਮ ਤੋਂ ਬਗੈਰ ਕੂੜ ਝੂਠੀਆਂ ਗਾਲੀ ਗੱਲਾਂ, ਇਹ ਸਾਰੀਆਂ ਗੱਲਾਂ ਜਿਹੜੀਆਂ, ਨਾਮ ਬਿਨਾ ਸਭ ਕੂੜ, ਨਾਮ ਤੋਂ ਬਿਨਾ ਸਭ ਕੁਝ ਝੂਠ ਹੀ ਝੂਠ ਹੈ।
ਗਾਲੀ ਹੋਛੀਆਂ,
ਇਹ ਹੋਛੀਆਂ ਗੱਲਾਂ ਨੇ ਜਿੰਨੀਆਂ ਕੋਈ ਤੁੱਛ ਮਾਤਰ ਨੇ, ਜੇ ਨਾਮ ਸਿਮਰਨ ਹੀ ਜਿੱਡਾ ਮਰਜ਼ੀ ਗ੍ਰੰਥਾਂ ਦਾ ਗਿਆਤਾ ਬਣ ਜਾਵੇ, ਕੁਛ ਵੀ ਨਹੀਂ ਹੈ। ਨਾਮ ਤੋਂ ਬਗੈਰ ਸਾਰੇ ਪਦਾਰਥ ਝੂਠੇ ਨੇ। ਸ਼ਾਸਤਰੀ ਗਿਆਨ ਧਾਰਨ ਕਰਨ ਤੋਂ ਬਿਨਾਂ ਐਵੇਂ ਗੱਲਾਂ ਮਾਰੀਆਂ ਤੁੱਛ ਮਾਤਰੇ ਨੇ, ਕੋਈ ਬਹੁਤਾ ਉਹਨਾਂ ਦਾ ਲਾਭ ਨਹੀਂ ਹੈ ਫਿਰ। ਪਰ ਇਹਦੇ ਚ ਇੱਕ ਭੇਦ ਹੈ, ਬਾਕੀ ਗ੍ਰੰਥਾਂ ਦਾ ਜਿਹੜਾ ਗਿਆਨ ਹੈ, ਬਾਕੀ ਗ੍ਰੰਥਾਂ ਦਾ, ਵੇਦਾਂ ਸ਼ਾਸਤਰਾਂ ਦਾ ਪੜ੍ਹਨਾ ਪੜਾਉਣਾ ਹੈ, ਉਹਦਾ ਇੱਕ ਅੰਤਰ ਹੈ ਵੀ ਗੁਰਬਾਣੀ ਜਿਹੜੀ ਹੈ ਇਹਦਾ, ਇਸ ਕਰਕੇ ਨੀ ਵੀ ਸਿੱਖ ਹੋਣ ਦੇ ਨਾਤੇ ਆਪਾਂ ਖਿੱਚ ਕੇ ਅਰਥ ਕਰਦੇ ਹਾਂ, ਅਸਲੀਅਤ ਇਹੀ ਹੈ। ਗੁਰਬਾਣੀ ਦਾ ਪੜ੍ਹਨਾ ਬੰਦਗੀ ਰੂਪ ਹੈ, ਗੁਰਬਾਣੀ ਦੀ ਕਥਾ ਬੰਦਗੀ ਰੂਪ ਹੈ, ਗੁਰਬਾਣੀ ਦਾ ਕੀਰਤਨ ਬੰਦਗੀ ਰੂਪ ਹੈ। ਇਸ ਕਰਕੇ ਉਹ ਗ੍ਰੰਥ ਬੰਦਗੀ ਰੂਪ ਨਹੀਂ ਹੈ, ਜਾਣਕਾਰੀ ਰੂਪ ਨੇ, ਇਹ ਫਰਕ ਹੈ। ਇਸ ਕਰਕੇ ਬਾਕੀ ਦੇ ਵੇਦ ਸ਼ਾਸਤਰਾਂ ਦਾ ਗਿਆਤਾ ਹੋ ਜਾਣਾ ਵੱਡੀ ਬਾਤ ਨਹੀਂ, ਜੇ ਆਤਮਾ ਦਾ ਗਿਆਤਾ ਨਹੀਂ ਹੋਇਆ। ਅੱਗੇ ਫਰਮਾਨ ਕਰਦੇ ਹਨ,
ਨਾਮ ਨਿਧਾਨ ਅਪਾਰ,
ਤੇ ਨਾਮ ਦਾ ਜਿਹੜਾ ਨਿਧਾਨ, ਨਾਮ ਖਜ਼ਾਨੇ ਦਾ ਹੁੰਦਾ, ਤੇ ਉਹ ਅਪਾਰ, ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੇ ਨਾਮ ਦਾ ਨਿਧਾਨ ਖਜ਼ਾਨਾ ਹੈ, ਜੋ ਅਪਾਰ ਬੇਅੰਤ ਨਿਧੀਆਂ ਦਾ ਨਾਮ ਰੂਪੀ ਖਜ਼ਾਨਾ ਹੈ।
ਭਗਤਾ ਮਨ ਵਸੈ,
ਉਹ ਜਿਹੜੇ ਭਗਤ ਨੇ ਪਰਮੇਸ਼ਰ ਦੇ, ਉਹਨਾਂ ਦੇ ਮਨ ਹਿਰਦੇ ਚ ਵਸੇ ਵਸਦਾ ਹੈ।
ਜਨਮ ਮਰਨ ਮੋਹ ਦੁੱਖ,
ਜੰਮਣ ਮਰਨ ਦਾ ਮੋਹ, ਅਗਿਆਨ ਦਾ ਦੁੱਖ, ਕਸ਼ਟ, ਦੁਖਦਾਈ, ਜਿਹੜਾ ਜੰਮਣ ਮਰਨ ਦਾ ਕਾਰਨ ਉਹ ਮੋਹ ਹੀ ਹੈ, ਐਸਾ ਜੋ ਹੈ।
ਸਾਧੂ ਸੰਗ ਨਸੈ,
ਇਹਨੂੰ ਨਸੈ ਕਰਨਾ ਭਾਈ, ਨਸੈ, ਨਸਾਂ ਹੁੰਦੀਆਂ ਨੇ ਨਾੜਾਂ, ਇਹਨਾਂ ਨਾੜਾਂ ਨੂੰ ਤਾਂ ਨਸਾਂ ਕਹਾਂਗੇ, ਨਸੈ, ਨਸਾਂ ਨਾਵੇਂ ਦੌੜਨ ਦਾ। ਇਸ ਕਰਕੇ ਸਾਧੂਆਂ ਸ੍ਰੇਸ਼ਟ ਸੰਗਤ ਕਰਕੇ ਨਸੈ ਨਸ ਜਾਂਦਾ ਹੈ, ਦੌੜ ਜਾਂਦਾ ਹੈ।
ਰਹਾਉ,
ਤੇ ਅੱਗੇ 27 ਦੇ ਕੇ ਫਰਮਾਉਂਦੇ ਹੈ,
ਮੋਹੇ ਬਾਦ ਅਹੰਕਾਰ,
ਦੇਹ ਸੰਬੰਧੀਆਂ, ਦੇਹ ਜਾਂ ਫਿਰ ਸੰਬੰਧੀਆਂ ਦੇ, ਇਹਦਾ ਜਿਹੜਾ ਦੇਹ ਦਾ ਮੋਹ ਹੈ, ਸੰਬੰਧੀਆਂ ਦਾ ਮੋਹ ਹੈ, ਬਾਦ ਝਗੜਿਆਂ ਆਦਿ ਨੂੰ ਧਾਰਨ ਕਰਨ ਵਾਲੇ ਜਿਹੜੇ ਜੀਵ ਹਨ, ਇਹਨਾਂ ਦੀ ਹੰਗਤਾ ਧਾਰਨ ਕਰਨੀ, ਐਸਾ ਜਿਹੜਾ ਕਰਨ ਵਾਲੇ ਹਨ।
ਸਰਪਰ ਰੁਨਿਆ,
ਸਰਪਰ ਨਿਸ਼ਚੇ ਕਰਕੇ ਅੰਤ ਨੂੰ ਰੁਨਿਆ ਰੋਂਦੇ ਜਾਣਗੇ, ਫਿਰ ਇੱਥੇ ਜਿੰਨਾ ਮਰਜ਼ੀ ਮੋਹ ਕਰ ਲੈਣ, ਜਿੰਨਾ ਮਰਜ਼ੀ ਆਪਣੇ ਸਵਾਸ ਬਰਬਾਦ ਕਰ ਲੈਣ, ਪਰ ਅੰਤ ਨੂੰ ਫਿਰ ਰੋਂਦੇ ਜਾਣਗੇ ਵੀ ਓਹੋ, ਸਵਾਸ ਮਿਲੇ ਸੀ, ਐਵੇਂ ਵਿਅਰਥ ਗਵਾ ਲਏ।
ਸੁਖ ਨ ਪਾਏ ਨ ਮੂਲ,
ਕਿਉਂਕਿ ਉਹ ਜੀਵ ਪਰਮੇਸ਼ਰ ਦੇ ਨਾਮ ਤੋਂ ਵਿਛੜ ਕੇ ਨਾ ਫਿਰ ਸੁਖ ਨਹੀਂ ਪ੍ਰਾਪਤ ਨਹੀਂ ਹੈ। ਸੁਖ ਨਾ ਪਾਇਨ ਮੂਲ, ਮੂਲ ਕਦਾ ਚਿੱਤ ਵੀ ਸੁਖ ਨਹੀਂ, ਆਤਮ ਸੁਖ ਨਹੀਂ ਮਿਲੇਗਾ।
ਨਾਮ ਵਿਛੁੰਨਿਆ,
ਕਿਉਂਕਿ ਨਾਮ ਤੋਂ ਵਿਛੜ ਗਏ, ਨਾਮ ਤੋਂ ਵਿਛੜ ਕੇ ਸੁਖ ਨਹੀਂ ਹੈ।
ਮੇਰੀ ਮੇਰੀ ਧਾਰ,
ਇਹ ਜੀਵ ਮੇਰੀ ਜ਼ਮੀਨ, ਮੇਰਾ ਮਕਾਨ, ਮੇਰਾ ਸੰਬੰਧੀ, ਮੇਰਾ ਆਹ ਰੁਤਬਾ, ਮੇਰੀ ਮੇਰੀ ਧਾਰ, ਇਹਨੇ ਧਾਰਨ ਕੀਤੀ ਹੋਈ ਹੈ ਅੰਦਰ, ਮੇਰ ਤੇਰ
ਬੰਧਨ ਬੰਧਿਆ,
ਇਹਨਾਂ ਬੰਧਨਾਂ ਦੇ ਚ ਬੰਨਿਆ ਗਿਆ, ਹੋਰ ਪ੍ਰਤੱਖ ਨੀ ਰੱਸਾ ਪਾ ਕੇ ਬੰਨਿਆ ਕਿਸੇ ਨੂੰ। ਹੇਤ ਕੇ ਬੰਧਨ ਤੋੜ ਨਾ ਸਕੇ ਤਾਂ ਜਮ ਕਰੇ ਖੁਆਰੀ ਜੀਓ, ਜਮ ਤਾਂ ਖੱਜਲ ਖੁਆਰ ਕਰਦਾ। ਅਸੀਂ ਇਹ ਝੂਠੇ ਬੰਧਨ ਤੋੜ ਨਹੀਂ ਸਕਦੇ, ਐਸੇ ਸੰਗਲ ਪਏ ਹੋਏ ਮੋਹ ਦੇ। ਇਸ ਕਰਕੇ ਕਰਤਾ ਭੋਗਤਾ ਦੇ ਜਾਂ ਕਾਮ ਕਰੋ ਆਦਿ ਦੇ ਬੰਧਨ ਇਹਨਾਂ ਚ ਬੰਨਿਆ ਹੋਇਆ ਜੀਵ ਹੈ।
ਨਰਕ ਸੁਰਗ ਅਵਤਾਰ,
ਤੇ ਇਹ ਫਿਰ ਸਾਰੀ ਬੋਲ ਦੂ ਇਕੱਠੀ,
ਨਰਕ ਸੁਰਗ ਅਵਤਾਰ, ਮਾਇਆ ਧੰਦਿਆ,
ਮਾਇਆ ਦੇ ਤੰਦਾਲਾਂ ਦੇ ਵਿਚ, ਧੰਦਿਆ ਤੰਦਾਲ ਜਿਹੜੇ ਨੇ ਜਾਲ ਰੂਪ, ਪਾਪਾਂ ਕਰਕੇ ਨਰਕ ਤੇ ਸੁਰਗਾਂ ਦੇ ਵਿੱਚ ਅਵਤਾਰ ਅਵਤਾਰ ਨਾਮ ਉਤਰਨ ਦਾ ਹੁੰਦਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਅਵਤਾਰ ਦਾ ਮਤਲਬ ਉਤਰਨਾ ਹੁੰਦਾ। ਇਹ ਇਸ ਪ੍ਰਕਾਰ ਤੇ ਉਹ ਅਵਤਾਰ ਉਤਰਦਾ ਰਹਿੰਦਾ, ਨਰਕ ਦੇ ਵਿੱਚ ਉਤਰ ਗਿਆ, ਕਦੇ ਸਵਰਗ ਦੇ ਵਿੱਚ ਉਤਰ ਗਿਆ, ਕਦੇ ਮਾਤ ਲੋਕ ਚ ਉਤਰ ਗਿਆ, ਐਸਾ ਹੁੰਦਾ ਰਹਿੰਦਾ।
ਸੋਧਤ ਸੋਧਤ ਸੋਧ,
ਵੇਦਾਂ ਨੂੰ ਸੋਧਤ ਵਿਚਾਰਿਆ, ਸ਼ਾਸਤਰਾਂ ਨੂੰ ਸੋਧਤ ਵਿਚਾਰਿਆ, ਅਤੇ ਫਿਰ ਸਿਮਰਤੀਆਂ ਨੂੰ ਵੀ ਸੋਧ ਵਿਚਾਰ ਕੇ ਮਹਾਤਮਾ ਨੇ
ਤਤ ਵਿਚਾਰਿਆ।
ਮਹਾਤਮਾ ਨੇ ਮਨ ਦੁਆਰਾ ਵੀ ਤਤ ਸਿਧਾਂਤ ਮਤਲਬ ਵਿਚਾਰਨ ਕੀਤਾ। ਸੋਧਣ ਵਾਲੇ ਹੋ ਕੇ ਮਨ ਵਾਣੀ ਸਰੀਰ ਦੁਆਰਾ ਸੋਧ ਸੋਧ ਕੇ ਇਹੋ ਵਿਚਾਰਨਾ ਕੀਤਾ ਹੈ ਕਿ
ਨਾਮ ਬਿਨਾ ਸੁਖ ਨਾਹੀ,
ਪਰਮੇਸ਼ਵਰ ਦੇ ਨਾਮ ਤੋਂ ਬਗੈਰ ਸੁਖ ਨਹੀਂ ਪ੍ਰਾਪਤ ਹੁੰਦਾ ਹੈ।
ਸਰ ਪਰ ਹਾਰਿਆ,
ਜਿਸ ਨੂੰ ਨਾਮ ਵਿਸਰ ਗਿਆ ਉਹਨੇ ਮਨੁੱਖਾ ਜਨਮ ਸਰ ਪਰ ਜ਼ਰੂਰ ਪਰ ਜ਼ਰੂਰ ਹਾਰਿਆ, ਹਾਰ ਗਿਆ ਉਸਦਾ, ਉਹਨੇ ਹਾਰ ਕੇ ਜਾਣਾ ਹੈ।
ਆਵਹਿ ਜਾਹੀ ਅਨੇਕ,
ਤੇ ਫਿਰ ਅਨੇਕ ਬੇਅੰਤ ਜੀਵ ਸੰਸਾਰ ਆਵਹਿ ਜਾਹੇ ਆਉਂਦੇ ਜਾਂਦੇ ਰਹਿੰਦੇ ਹਨ, ਜੰਮਦੇ ਮਰਦੇ ਰਹਿੰਦੇ ਹਨ, ਇਸ ਕਰਕੇ ਅਨੇਕਾਂ ਵਾਰੀ ਆਉਂਦੇ ਜਾਂਦੇ ਰਹਿਣਗੇ। ਅੱਗੇ ਦੱਸਦੇ ਨੇ
ਮਰ ਮਰ ਜਨਮ ਤੇ,
ਮਰ ਮੌਤ ਦੇ ਮਾਰੇ, ਮਰ ਮਾਰੇ ਹੋਏ, ਮਰ ਮਰ ਕੇ ਵਾਸਨਾ ਦੇ ਵਧੇ ਹੋਏ ਜਨਮ ਤੇ ਜੰਮਦੇ ਰਹਿੰਦੇ ਹਨ।
ਬਿਨ ਬੂਝੇ ਸਭ ਵਾਦ,
ਤੇ ਅੱਗੇ ਭਾਈ ਦੱਸਦੇ ਹੈ ਕਿ ਗੁਰੂ ਸਾਹਿਬ ਜੀ ਦੇ ਕੋਲੋਂ ਆਤਮਕ ਜੀਵ ਤੇ ਆਤਮਾ ਨੂੰ ਜਾਣਨਾ ਸੀ ਨਾ, ਬਿਨ ਬੂਝੇ ਕਿਸ ਨੂੰ ਜਾਣਨਾ ਸੀ? ਗੁਰੂ ਸਾਹਿਬ ਦੇ ਕੋਲੋਂ ਤੇ ਆਤਮਕ ਜੀਵਨ ਅਸੀਂ ਬੂਝੇ ਬੁੱਝਣ ਤੋਂ ਬਗੈਰ ਇਹ ਜਿਹੜੇ ਜੀਵਨ ਵਾਹਿਗੁਰੂ ਦੇ ਸਰੂਪ ਦੇ ਬੂਝੇ ਸਮਝਣ ਤੋਂ ਤੇ ਇਹ ਬਿਨਾਂ ਜਿਹੜੇ ਨੇ ਬਾਦ ਸਾਰੇ ਝਗੜਿਆਂ ਦੇ ਵਿੱਚ ਪਏ ਰਹਿੰਦੇ ਹਨ, ਹੋਰ ਸਾਰੇ ਕਰਮ ਬਾਦ ਵਿਅਰਥ ਹੀ ਹਨ।
ਜੂਨੀ ਭਰਮ ਤੇ,
ਉਹ ਜੂਨਾਂ ਦੇ ਅੰਦਰ ਭਰਮਣ ਕਰਦੇ ਫਿਰਦੇ ਰਹਿੰਦੇ ਆ, ਫਿਰ ਇਹ ਹਾਲਤ ਹੁੰਦੀ ਹੈ।
ਜਿਨ ਕੋ ਭਈ ਦਇਆਲ,
ਜਿਨ੍ਹਾਂ ਦੇ ਉੱਤੇ ਜੀਵਾਂ ਦੇ ਤਾਈ ਕਉ ਦਰਥ ਤਾਈ ਹੈ ਪਰਮੇਸ਼ਰ ਦਇਆਲ ਕਿਰਪਾਲੂ ਹੋਏ ਹਨ।
ਤਿਨ ਸਾਧੂ ਸੰਗ ਭਇਆ,
ਉਹਨਾਂ ਨੂੰ ਸਾਧੂ ਸ੍ਰੇਸ਼ਟ ਮਹਾਤਮਾ ਦਾ ਸੰਗ ਸਾਥ ਪ੍ਰਾਪਤ ਹੋ ਗਿਆ ਹੈ।
ਅੰਮ੍ਰਿਤ ਹਰ ਕਾ ਨਾਮ,
ਪਰਮੇਸ਼ਰ ਦਾ ਅੰਮ੍ਰਿਤ ਨਾਮ ਜਿਹੜਾ ਅੰਮ੍ਰਿਤ ਰੂਪੀ ਨਾਮ, ਤੇ ਉਹਨਾਂ ਅੰਮ੍ਰਿਤ ਹਰ ਕਾ ਨਾਮ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਜੋ ਨਾਮ ਹੈ,
ਜਿਨੀ ਜਨੀ ਜਪ ਲਾਇਆ,
ਜਿਨੀ ਉਹਨਾਂ ਜਨਾ ਪੁਰਸ਼ਾਂ ਨੇ ਜਪ ਲਿਆ, ਜਪਣਾ ਲੈਣਾ ਜਪ ਲੈਣਾ ਕੀਤਾ ਹੈ ਜੀ।
ਖੋਜਹਿ ਕੋਟ ਅਸੰਖ, ਬਹੁਤ ਅਨੰਤ ਕੇ,
ਅਨੰਤ ਅੰਤ ਤੋਂ ਰਹਿਤ ਪਰਮੇਸ਼ਰ ਦੇ ਤਾਈ ਬਹੁਤ ਬੇਅੰਤ, ਉਹ ਗੰਧਰਵ ਪਾਵੇਂ ਕੋਟ ਕਰੋੜਾਂ ਦੇਵਤੇ ਨੇ, ਅਸੰਖ ਗਿਣਤੀ ਤੁਰੇ ਰਿਸ਼ੀ ਮੁਨੀ ਨ ਖੋਜੇ ਲੱਭਦੇ ਫਿਰਦੇ, ਪਰ ਐਸਾ ਜੋ ਪਰਮੇਸ਼ਰ ਹੈ।
ਜਿਸ ਬੁਝਾਈ ਆਪ,
ਪਰ ਜਿਸ ਨੂੰ ਪਰਮੇਸ਼ਰ ਗੁਰਾਂ ਦੁਆਰਾ ਆਪਣਾ ਸਰੂਪ ਬੁਝਾਏ ਸਮਝਾਏ, ਭਾਵ ਆਪਣੇ ਆਪ ਨੂੰ ਲੁਭਾ ਦੇਵੇ ਤੇ ਜੀਵ ਨਹੀਂ ਲੱਭ ਸਕਦਾ, ਉਹ ਆਪ ਹੀ ਕਿਰਪਾ ਕਰ ਦੇਵੇ।
ਨੇੜਾ ਤਿਸ ਹੀ,
ਤਿਸ ਉਸ ਦੇ ਨੇੜਾ ਨਜ਼ਦੀਕ ਹੀ ਪਰਮੇਸ਼ਰ ਵਸ ਜਾਂਦਾ, ਉਹਨੂੰ ਨੇੜੇ ਹੀ ਪਰਮੇਸ਼ਰ ਪ੍ਰਾਪਤ ਹੋ ਜਾਂਦਾ। ਇਹੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ,
ਵਿਸਰ ਨਾਹੀ ਦਾਤਾਰ,
ਇਹ ਦਾਤਾਰ ਦਾਤਾਂ ਦੇਣ ਵਾਲੇ ਪਰਮੇਸ਼ਰ ਕਦੇ ਵੀ ਸਾਨੂੰ ਭੁੱਲਣਾ ਜੇ,
ਆਪਣਾ ਨਾਮ ਦੇ
ਸਗੋਂ ਆਪਣਾ ਨਾਮ ਦੇਣਾ ਕਰੋ ਜੇ,
ਗੁਣ ਗਾਵਾ ਦਿਨ ਰਾਤ।
ਸਤਿਗੁਰੂ ਜੀ ਕਥਨ ਕਰਦੇ ਆ ਮੇਰੇ ਅੰਦਰ ਇੰਨਾ ਇਹ ਚਾਉ ਸਾਰੀ ਤੁਕਠੀ ਬੋਲ ਦੋ ਜੀ,
ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ।
ਸਤਿਗੁਰੂ ਜੀ ਕਥਨ ਕਰਦੇ ਆ ਕਿ ਮੇਰੇ ਅੰਦਰ ਇਹੋ ਇਹੋ ਹੀ ਚਾਉ ਉਤਸ਼ਾਹ ਬਣਿਆ ਰਹੇ ਕਿ ਮੈਂ ਦਿਨ ਰਾਤ ਤੇਰੇ ਗੁਣਾਂ ਨੂੰ ਗਾਵਾਂ ਗਾਉਂਦਾ ਰਹਾਂ। ਤੋ ਇਸ ਪ੍ਰਕਾਰ ਅੱਗੇ ਸਾਧ ਸਿੰਘ ਜੀ ਇਹ ਹੁਣ ਜਿਹੜਾ ਅੰਕ ਲੱਗੇ 8, 2, 5 ਤੇ 16, ਤੇ ਇਹ ਜਿਹੜੇ ਨੇ ਜਿਹੜਾ ਤਾਂ 8 ਲੱਗਿਆ ਵਾ ਹੈ, ਇਹ ਤਾਂ ਅਸ਼ਟਪਦੀ ਦਾ ਵਾਚਕ ਹੈ ਜਿਹੜਾ ਪਹਿਲਾਂ 8 ਲੱਗਿਆ, ਤੇ ਉਸ ਤੋਂ ਅੱਗੇ 10ਵੇਂ ਘਰ ਦੀਆਂ 2 ਅਸ਼ਟਪਦੀਆਂ ਹੋਣ ਕਰਕੇ ਦੂਆ ਅੰਕ ਲੱਗਿਆ, ਇਸ ਤੋਂ ਅੱਗੇ 5 ਜਿਹੜਾ ਲੱਗਿਆ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ 5 ਅਸ਼ਟਪਦੀਆਂ ਨੇ, ਤੇ ਇਸ ਕਰਕੇ ਪਹਿਲੇ ਪਾਤਸ਼ਾਹ ਦੀਆਂ ਪੰਜ ਤੀਸਰੇ ਪਾਤਸ਼ਾਹ ਦੀਆਂ, ਚਾਰ ਚੌਥੇ ਪਾਤਸ਼ਾਹ ਦੀਆਂ, ਦੋ ਪੰਜਵੇਂ ਪਾਤਸ਼ਾਹ ਦੀਆਂ ਜਿਹੜੀਆਂ ਪੰਜ, ਇਹਨਾਂ ਦਾ ਪੰਜ ਚਾਰ ਦੋ ਪੰਜ ਇਹ 16 ਇਹਨਾਂ ਦਾ ਜੋੜ ਹੈ। ਇਸ ਪ੍ਰਕਾਰ ਇਹ ਜੋੜ ਕੀਤਾ ਹੈ। ਸੋ ਅੱਗੇ ਜਿਸ ਪ੍ਰਕਾਰ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਚੱਲੇਗੀ, ਸੁਣੋ ਜੀ।
ਰਾਗ ਸੂਹੀ ਮਹੱਲਾ ਪਹਿਲਾ ਕੁਤੱਜੀ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨਾ, ਇਹ ਇੱਕ ਪ੍ਰਕਰਨ ਹੈ ਗੁਰਬਾਣੀ ਦੇ ਵਿੱਚ, ਤੇ ਉਹਦੇ ਵਿੱਚ ਪਿੱਛੇ ਜੇ ਸ਼ੰਕਾ ਵੀ ਹੋਈ ਸੀ ਜਦੋਂ ਦਸਮ ਗ੍ਰੰਥ ਤੇ ਬੜਾ ਵਿਵਾਦ ਚੱਲਦਾ ਸੀ। ਇੱਕ ਬਹੁਤ ਵੱਡਾ, ਸਭ ਤੋਂ ਵੱਡਾ ਸੈਮੀਨਾਰ ਸੀ ਇਹ, ਜਿਹਨੂੰ ਕਹਿ ਦਈਏ ਵੀ ਐਡਾ ਵੱਡਾ ਸੈਮੀਨਾਰ ਦੇਸਾਂ ਪ੍ਰਦੇਸਾਂ ਚ ਕਿਤੇ ਵੀ ਨਹੀਂ ਸੀ ਹੋਇਆ ਪੰਜਾਬ ਦੀ ਧਰਤੀ ਦੇ ਵਿੱਚ। ਤੇ ਕੁਝ ਵਿਦਵਾਨਾਂ ਨੇ, ਯੂਨੀਵਰਸਿਟੀ ਵਾਲਿਆਂ ਨੇ ਵੀ ਉੱਦਮ ਕੀਤਾ ਸੰਪ੍ਰਦਾਨ ਦੇ ਨਾਲ ਮਿਲ ਕੇ। ਇਹ ਫਿਰ ਅੰਮ੍ਰਿਤਸਰ ਸਾਹਿਬ ਹੋਇਆ ਸੀ। ਸਾਰੀਆਂ ਨਿਹੰਗ ਸਿੰਘ ਸੰਪਰਦਾਵਾਂ, ਸੰਤ ਸੰਪਰਦਾਵਾਂ ਤੇ ਜੇ ਸਾਰੇ ਇਕੱਠੇ ਹੋਏ, ਉਹਦੇ ਵਿੱਚ ਸਿੱਧਾ ਸੱਦਾ ਦਿੱਤਾ ਗਿਆ ਸੀ ਕਿ ਭਾਈ ਜਿਹਨੂੰ ਵੀ ਦਸਮ ਗ੍ਰੰਥ ਤੇ ਸ਼ੰਕਾ ਹੈ ਉਹ ਪੂਰੇ ਸੰਸਾਰ ਦੇ ਕਿਸੇ ਕੋਨੇ ਵਿੱਚ ਵੱਸਦਾ, ਉਹਦਾ ਕਿਰਾਇਆ ਵੀ ਅਸੀਂ ਦਿਆਂਗੇ। ਉਹ ਆ ਕੇ ਸਾਡੇ ਸਾਹਮਣੇ ਦੱਸੇ ਵੀ ਇਹਦੇ ਚ ਨੁਕਸ ਕੀ ਹੈ ਦਸਮ ਗ੍ਰੰਥ, ਅਸੀਂ ਉਹਦਾ ਉੱਤਰ ਦਿਆਂਗੇ। ਇਹ ਯੂਨੀਵਰਸਿਟੀ ਵੱਲੋਂ, ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਵਿਸ਼ੇਸ਼ ਕਰਕੇ ਮੈਦਾਨ ਵਿੱਚ ਆਏ, ਹੋਰ ਬਾਕੀ ਯੂਨੀਵਰਸਿਟੀਆਂ ਦੇ ਵਿਦਵਾਨ ਵੀ ਆਏ ਤੇ ਸੰਪਰਦਾਵੇ ਰਲਵਾਂ ਮਿਲਵਾਂ ਘੱਟ ਸੀ ਉਹਦੇ ਚ। ਖੈਰ ਉਹ ਲੋਕ ਆਏ ਤਾਂ ਹੈ ਨਹੀਂ ਜਿਹੜੇ ਸ਼ੰਕਾ ਕਰਦੇ ਸੀ, ਪਰ ਉਹਨਾਂ ਸ਼ੰਕਾ ਦੀ ਲਿਸਟ ਬਣੀ ਹੋਈ ਸੀ। ਚਲੋ ਦਾਸ ਨੂੰ ਵੀ ਸਮਾਂ ਮਿਲਿਆ, ਵਿਦਵਾਨਾਂ ਨੇ ਬੋਲਿਆ, ਬੜੇ ਬੜੇ ਉਹਨਾਂ ਨੇ ਵੇਰਵੇ ਦਿੱਤੇ ਤੇ ਬਾਅਦ ਦੇ ਵਿੱਚ ਪੂਰੀ ਦੁਨੀਆ ਦਾ ਹੁਣ ਮੀਡੀਆ ਆਇਆ ਹੋਇਆ ਸੀ। ਉੱਥੇ ਪ੍ਰਬੰਧਕਾਂ ਨੇ ਸਟੇਜ ਦੇ ਉੱਤੇ ਨਾਲ ਹੀ ਇਹ ਗੁਰਮਤਾ ਕਰ ਲਿਆ ਵੀ ਮੀਡੀਏ ਨੂੰ ਕੁਛ ਉਹਨਾਂ ਦੇ ਸਵਾਲ ਜਵਾਬ ਹੁੰਦੇ ਆ ਵੀ ਉਹਦੇ ਲਈ ਇੱਕ ਟੀਮ ਤਿਆਰ ਕੀਤੀ ਜਾਏ ਜਿਹੜੀ ਮੀਡੀਆ 'ਚ ਉੱਤਰ ਦੇਵੇ। ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਮਹਾਂਰਥੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਡਾਕਟਰ ਜੋਧ ਸਿੰਘ ਜੀ, ਉਹ ਚੁਣੇ ਤੇ ਇਹਦੇ ਨਾਲ ਇਹ ਸਾਧ ਸਿੰਘ ਜੀ ਉਹਨਾਂ ਨੇ ਹਰਭਜਨ ਸਿੰਘ ਜੀ, ਡਾਕਟਰ ਹਰਭਜਨ ਸਿੰਘ ਦੇਹਰਾਦੂਨ ਵਾਲੇ, ਤੇ ਇੱਕ ਉਹ ਉਹਨਾਂ ਨੇ ਚੁਣੇ। ਇਹ ਦੋ ਵਿਦਵਾਨ ਤਾਂ ਯੂਨੀਵਰਸਿਟੀ ਹੋ ਗਏ ਤੇ ਮੇਰੇ ਨਾਲੋਂ ਬਾਕੀ ਦੇ ਸਾਰੇ ਸਿਆਣੇ ਸੀ, ਪਰ ਉਹ ਚੋਣ ਦੇ ਵਿੱਚ ਉਹਨਾਂ ਨੇ ਮੈਨੂੰ ਨਾਲ ਚੁਣ ਲਿਆ। ਕਹਿੰਦੇ ਸਾਰੀਆਂ ਸੰਪਰਦਾ ਵੱਲੋਂ ਅਸੀਂ ਇਹਨਾਂ ਨੂੰ ਦਿੰਦੇ। ਉਹ ਕੁਦਰਤੀ ਦੋਨੇ ਵਿਦਵਾਨ, ਇੱਕ ਮੇਰੇ ਸੱਜੇ ਬੈਠੇ, ਖੱਬੇ ਬੈਠਾ, ਵਿਚਾਲੇ ਮੈਂ ਬੈਠਾ, ਤੇ ਮੀਡੀਆ ਉਹ ਫਿਰ ਸਵਾਲ ਕਰਦੇ ਆ, ਵਿਦਵਾਨ ਉੱਤਰ ਦੇ ਰਹੇ ਤੇ ਦੋਨਾਂ ਨੇ ਉੱਤਰ ਦਿੱਤੇ। ਡਾਕਟਰ ਹਰਭਜਨ ਸਿੰਘ ਨੇ ਵੀ ਦਿੱਤੇ, ਬਹੁਤ ਵਾਖੂਬੀ ਡਾਕਟਰ ਜੋਧ ਸਿੰਘ ਜੀ ਨੇ ਦੀ। ਉਹ ਦੋਨਾਂ ਦੇ ਨਾਲ ਗੱਲ ਕਰਕੇ ਨਾ, ਉਹ ਪਤਾ ਨਹੀਂ ਉਹਨੂੰ ਮੀਡੀਆ ਵਾਲੇ ਨੂੰ ਇਸ ਤਰ੍ਹਾਂ ਕੀ ਸੀ, ਉਹ ਚੋਲਾ ਦੇਖ ਕੇ ਉਹਨੇ ਕਿਹਾ ਵੀ ਇਹ ਡਾਕਟਰ ਤਾਂ ਨਹੀਂ ਫਸਦੇ, ਵੀ ਇਹਨੂੰ ਚੋਲੇ ਵਾਲੇ ਨੂੰ ਫਸਾ ਲਈਏ। ਉਹ ਮੇਰੇ ਤੇ ਫੋਕਸ ਕੀਤਾ, ਮੈਨੂੰ ਕਹਿੰਦੇ ਬਾਬਾ ਜੀ ਹੁਣ ਤੁਹਾਨੂੰ ਸਵਾਲ ਕਰਨਾ ਹੈ ਅਸੀਂ। ਮੈਂ ਕਿਹਾ ਜੀ ਕਰੋ, ਜਦ ਮੈਂ ਇਸ ਟੀਮ 'ਚ ਬੈਠਾ ਕਰੋ। ਕਹਿੰਦੇ ਜੀ ਬਸ ਸਾਡਾ ਸਵਾਲ ਜਿਹੜਾ ਇੰਨਾ ਹੀ ਹੈ ਵੀ ਦਸਮ ਗ੍ਰੰਥ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਦਾ ਇਹ ਸਾਨੂੰ ਦੱਸੋ ਵੀ ਕੀ ਮੇਲ ਹੈ, ਇਹਨਾਂ ਦਾ ਮੇਲ ਹੈ ਕੋਈ? ਮੈਂ ਕਿਹਾ ਹਾਂ ਜੀ ਹੈਗਾ। ਕਹਿੰਦੇ ਕੀ? ਮੈਂ ਕਿਹਾ ਸਿਧਾਂਤਕ ਮੇਲ ਹੈ। ਮੈਂ ਨਹੀਂ ਅੱਖਰਬੱਧ ਹੀ ਨਹੀਂ ਬੋਲਿਆ। ਕਹਿੰਦੇ ਜੀ ਸਿਧਾਂਤਕ ਮੇਲ ਕਿਵੇਂ? ਮੈਂ ਕਿਹਾ ਫਿਰ ਤੁਸੀਂ ਖੋਲ ਕੇ ਸੁਣੋ ਫਿਰ ਸਿਧਾਂਤਕ ਮੇਲ ਕੀ ਹੈ। ਮੈਂ ਕਿਹਾ ਵੀ ਭਾਈ ਤੂੰ ਮੈਨੂੰ ਪਹਿਲਾਂ ਦੱਸ ਦੇ ਵੀ ਕਿਹੜੇ ਮੀਡੀਆ ਨੂੰ ਕੰਟਰੋਲ ਕਰਦਾ। ਉਹਨੇ ਦੱਸਿਆ ਮੈਂ ਫਲਾਨਿਆਂ ਦਾ। ਮੈਂ ਕਿਹਾ ਤੇਰੇ ਮਾਲਕ ਨੂੰ ਤਾਂ ਬਹੁਤ ਹੀ ਕਸਰ ਹੈ ਫਿਰ ਇਹ ਦਸਮ ਗ੍ਰੰਥ ਤੇ। ਚੰਗਾ ਹੋਇਆ ਜੇ ਤੂੰ ਹੈ ਵੀ ਹੁਣ ਤੂੰ ਐਂ ਕਰ, ਮੈਂ ਬਹੁਤਾ ਸਮਾਂ ਤਾਂ ਦਿਖ ਹੈ ਨਹੀਂ, ਤੇਰੇ ਸਵਾਲ ਦਾ ਇੰਨੇ ਉੱਤਰ ਹੈ ਵੀ ਮੈਨੂੰ ਇਹ ਦੱਸ ਵੀ ਗੁਰੂ ਗ੍ਰੰਥ ਸਾਹਿਬ ਦਾ ਤੇ ਦਸਮ ਗ੍ਰੰਥ ਦਾ ਜਿਹੜਾ ਮੇਲ ਹੈ, ਤੁਸੀਂ ਕਹਿੰਦੇ ਵੀ ਮੇਲ ਹੀ ਕੋਈ ਨਹੀਂ, ਤੇ ਮੈਂ ਕਿਹਾ ਸਿਧਾਂਤਕ ਮੇਲ ਹੈ। ਹੁਣ ਤੁਸੀਂ ਸਵਾਲ ਕੀਤਾ ਵੀ ਸਿਧਾਂਤਕ ਮੇਲ ਖੋਲ ਕੇ ਦੱਸੋ, ਮੈਂ ਦੱਸਦਾ। ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪ੍ਰਕਾਰ ਦੀ ਔਰਤ ਲਿਖੀ ਹੋਈ ਹੈ, ਕੁਚੱਜੀ, ਸਚੱਜੀ, ਗੁਣਵੰਤੀ, ਆਹ ਜਿਹੜੀ ਹੁਣ ਇੱਥੇ ਆ ਰਹੀ ਹੈ। ਇਹਨੇ ਕੰਮ ਦਿੱਤਾ ਇਸ ਵਿਦਿਆ ਨੇ ਗੁਰੂ ਗ੍ਰੰਥ ਸਾਹਿਬ ਜੀ, ਕੁਚੱਜੀ, ਸਚੱਜੀ ਤੇ ਗੁਣਵੰਤੀ। ਮੈਂ ਕਿਹਾ ਠੀਕ ਹੈ ਜੀ, ਇਹਦੇ ਤੇ ਪੂਰਾ ਇੱਕ ਇੱਕ ਸ਼ਬਦ ਪੂਰਾ ਮਹਾਰਾਜ ਨੇ ਲਿਖਿਆ। ਕਹਿੰਦੇ ਜੀ ਠੀਕ ਹੈ। ਮੈਂ ਕਿਹਾ ਦਸਮ ਗ੍ਰੰਥ ਦੇ ਵਿੱਚ ਖਾਸ ਕਰਕੇ ਚਰਿੱਤਰ ਉਪਖਿਆਨ ਜਿਹੜੀ ਬਾਣੀ ਹੈ ਜਿਹਦੇ ਤੇ ਤੁਹਾਨੂੰ ਸ਼ੰਕਾ ਜਾ ਰਹੇ, ਮੈਂ ਕਿਹਾ ਉਹਦੇ ਚ ਤਿੰਨੇ ਪ੍ਰਕਾਰ ਦੀਆਂ ਔਰਤਾਂ ਦਸੋਂ ਗ੍ਰੰਥ ਚ ਲਿਖੀਆਂ, ਇੱਥੇ ਸੰਖੇਪ ਨਾਲ ਹੈ ਤੇ ਉੱਥੇ ਪੂਰਾ ਵੇਰਵਾ ਦਿੱਤਾ। ਜਿਵੇਂ ਕਿ ਗੁਰਬਾਣੀ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਸੰਖੇਪ ਰੂਪ ਦੇ ਵਿੱਚ ਕੀ ਹੈ, ਰੋਬੈ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਇੱਥੇ ਤਾਂ ਇੰਨੇ ਕਿਹਾ। ਦਸਮ ਗ੍ਰੰਥ ਦੇ ਵਿੱਚ ਲਿਖਿਆ ਵੀ ਕਿਵੇਂ ਕਿਵੇਂ ਰੋਂਦਾ, ਫਿਰ ਸਾਰੀ ਕਹਾਣੀ ਲਿਖੀ ਵੀ ਹੈ, ਉੱਥੇ ਵਿਸਤਾਰ ਨਾਲ ਹੈ, ਚੀਜ਼ ਤਾਂ ਉਹੀ ਹੈ ਨਾ। ਤੇ ਚਾਰੇ ਵੇਦ ਬਰਮਾ ਕੋਦੀ ਪੜ ਪੜ ਕਰਿਆ ਵੀ ਚਾਰੇ, ਉੱਥੇ ਪੂਰਾ ਵੇਰਵੇ ਨਾਲ ਲਿਖਿਆ। ਇਸੇ ਤਰ੍ਹਾਂ ਇੱਥੇ ਸੰਖੇਪ ਦੇ ਨਾਲ ਲਿਖਿਆ ਉੱਥੇ ਤਿੰਨੇ ਪ੍ਰਕਾਰ ਦੀਆਂ ਔਰਤਾਂ, ਜਿਹੜੀ ਤਾਂ ਕੁਚੱਜੀ ਹੈ ਇਹਨੂੰ ਵਿਭਚਾਰਨ ਔਰਤ ਕਹਿੰਦੇ ਨੇ, ਇਹਦੇ ਪੂਰੇ ਪ੍ਰਸੰਗ ਲਿਖੇ ਮਹਾਰਾਜ ਨੇ, ਜਿਹੜੇ 405 ਗਿਣਤੀ ਵਿੱਚ ਨੇ, 404 ਚਰਿੱਤਰ ਹੈ ਇਹਦੇ ਵਿੱਚ। ਬਹੁਤਾ ਸਮਾਜ ਦੇ ਵਿੱਚ ਗੰਦ ਫੈਲਾਉਣ ਵਾਲੀਆਂ ਉਹਨਾਂ ਔਰਤਾਂ ਤੇ ਪੁਰਸ਼ਾਂ ਨੂੰ ਗਿਆਨ ਦੇਣ ਵਾਸਤੇ ਵੀ ਇਹ ਮਾੜਾ ਕਰਮ ਹੈ। ਇੱਥੇ ਕੁਚੱਜੀ ਕਿਹਾ, ਉੱਥੇ ਉਹਨਾਂ ਦਾ ਇਹ ਕੁਚੱਜੀ ਦੇ ਸਾਰੇ ਚੱਜ ਖੋਲ ਖੋਲ ਕੇ ਦੱਸੇ। ਦੂਸਰੀ ਆ ਗਈ ਸੱਚੀ, ਜਿਹਨੇ ਆਪਣੀ ਸੂਰ ਵੀਰਤਾ ਦੇ ਨਾਲ ਸ਼ਸਤਰਧਾਰੀ ਹੋਣ ਕੇ ਆਪਣੀ ਪੱਤ ਵੀ ਵਜਾਈ, ਪਰਾਏ ਮਰਦਾਂ ਤੋਂ ਜੇ ਕਿਤੇ ਉਹਦੇ ਤੇ ਵਿਫਤਾ ਪੈ ਗਈ, ਉਹਨੇ ਸ਼ਸਤਰਧਾਰੀ ਹੋ ਕੇ ਆਪਣੇ ਆਪ ਨੂੰ ਬਚਾਇਆ ਤੇ ਹੋਰਨਾਂ ਦੀ ਪੱਤ ਵੀ ਬਚਾਈ, ਉਹਨਾਂ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਗੁਰਬਾਣੀ ਚ ਉਹਨੂੰ ਸੱਚੀ ਲਿਖਿਆ, ਉਹਨੂੰ ਸੱਚੀ ਕਿਹਾ ਸ੍ਰੇਸ਼ਟ ਚੱਜ ਆਚਾਰ ਵਾਲੀ, ਜਿਹਨੇ ਆਪਣਾ ਧਰਮ ਵੀ ਰੱਖਿਆ ਤੇ ਆਪਣੀਆਂ ਸਾਥਣਾਂ ਦਾ ਵੀ, ਜਿਹੜੀਆਂ ਕਹਿੰਦੀਆਂ ਔਰਤ ਕੀ ਸਕਦੀ ਸੀ, ਮੇਰੀ ਬਾਂਹ ਨੂੰ ਹੱਥ ਪਾ ਲਿਆ ਫਲਾਣੇ ਨੇ ਕੀਤਾ, ਉਹਨੇ ਤਾਣ ਭਰ ਦਿੱਤਾ, ਉਹਨੂੰ ਕਹਿੰਦੇ ਸੁਚੱਜੀ। ਮੈਂ ਕਿਹਾ ਗੁਣਮੰਤੀ ਜਿਹੜੀ ਹੈ, ਗੁਣਮੰਤੀ ਜਿਹੜੀ ਉਹਨਾਂ ਦੇ ਪ੍ਰਸੰਗ ਲਿਖੇ ਮਹਾਰਾਜ ਨੇ ਵੀ, ਜਿਹੜੀਆਂ ਰਿਸ਼ੀਆਂ ਮੁਨੀਆਂ ਤੋਂ ਵੀ ਤਪੱਸਿਆ ਦੇ ਵਿੱਚ ਸੱਤ ਦੇ ਵਿੱਚ ਅੱਗੇ ਨਿਕਲ ਗਈਆਂ, ਤੇ ਇੱਧਰ ਫਿਰ ਕੁਚੱਜੀ ਜਿਹੜੀ ਹੈ ਕੁਸੰਗਤ ਕਰਨ ਵਾਲਿਆ ਜਗਿਆਸੂ ਰੂਪ ਔਰਤ, ਸ੍ਰੇਸ਼ਟ ਚੱਜ ਆਚਾਰ ਵਾਲਾ ਜਗਿਆਸੂ, ਤੇ ਗੁਣਵੰਤੀ ਕਹਿ ਦਿੱਤਾ ਜਿਹੜਾ ਬ੍ਰਹਮ ਗਿਆਨੀ ਹੈ। ਮਹਾਰਾਜ ਨੇ ਕਿਰਪਾ ਕੀਤੀ, ਰਿਕਾਰਡ ਹੋਈ ਇਹ ਗੱਲ। ਉਹ ਭਾਈ ਕਹਿੰਦਾ ਬਾਅਦ ਦੇ ਵਿੱਚ, ਕਹਿੰਦਾ ਬਾਬਾ ਜੀ, ਮੈਂ ਹਾਂ ਜੀ, ਕਹਿੰਦਾ ਅੱਜ ਪਹਿਲਾ ਦਿਨ ਹੈ ਵੀ ਮੈਨੂੰ ਸਹੀ ਉੱਤਰ ਮਿਲਿਆ, ਅੱਜ ਤੱਕ ਕਹਿੰਦਾ ਇਹ ਉੱਤਰ ਨਹੀਂ ਮਿਲਿਆ, ਮੈਂ ਇਹਨੂੰ ਢੂੰਡਦਾ ਫਿਰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਦਸਮ ਦਾ ਰਿਸ਼ਤਾ ਕੀ ਹੈ, ਅੱਜ ਮੈਨੂੰ ਪਤਾ ਲੱਗਿਆ, ਮੇਰੀ ਸ਼ੰਕਾ ਖਤਮ ਹੋ ਗਈ। ਇਹ ਵਿਦਵਾਨਾਂ ਦੇ ਸਾਹਮਣੇ ਮੀਡੀਆ ਦੇ ਅਹਿਸਾਸ ਜੀ, ਇਸ ਕਰਕੇ ਭਾਈ ਧਿਆਨ ਨਾਲ ਅੱਖਰ ਪੜੋਗੇ। ਹੁਣ ਮੈਨੂੰ ਕਿਹੜਾ ਪਤਾ ਸੀ ਜਿਸ ਵੇਲੇ ਦਸਮ ਗ੍ਰੰਥ ਪੜਿਆ ਜਾਂ ਗੁਰਬਾਣੀ ਦੇ ਵਿਚਾਰਾਂ ਸੀ ਵੀ ਮੈਨੂੰ ਕਦੇ ਇਸ ਤਰ੍ਹਾਂ ਦੀ ਲੋੜ ਪਊਗੀ, ਮੀੜੀ ਚ ਬਹਿ ਕੇ ਵੀ ਕਹਿਣਾ ਪਊ, ਧਿਆਨ ਦੇ ਨਾਲ ਪੜੀਦਾ ਹੁੰਦਾ। ਇੱਥੇ ਰਾਗ ਸੂਹੀ ਦੇ ਅੰਦਰ ਮਹਾਰਾਜ ਸਾਹਿਬ ਨੇ ਇਹਨੂੰ ਇੱਕ ਤਾਂ ਕੁਚੱਜੀ ਅਧਿਕ ਸਹਿਤ ਪਾਠ ਕਰਨਾ ਹੈ, ਕੁਚੱਜੀ ਜੀ ਨਾ ਬਣ ਜਾਵੇ, ਹੋਰ ਕੁਛ ਬਣ ਜੂ ਪਾਠ, ਫੇ ਕੁਚੱਜੀ ਅਧਿਕ ਸਹਿਤ ਪਾਠ ਹੈ। ਤੇ ਇਹਦੇ ਚ ਮਹਾਰਾਜ ਸਾਹਿਬ ਨੇ ਸੂਹੀ ਰਾਗਣੀ ਹੈ, ਪਹਿਲੇ ਪਾਤਸ਼ਾਹ ਦੀ ਬਾਣੀ ਹੈ, ਇਹ ਸਿਰਲੇਖ ਹੈ, ਜਿਹੜੇ ਖੋਟੇ ਚੱਜ ਆਚਾਰ ਵਾਲੀ ਹੋਵੇ। ਤੇ ਅੱਗੇ ਮੰਗਲ ਕਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹਦੇ ਚ ਇੱਕ ਇਤਿਹਾਸਕ ਤੱਥ ਨੇ, ਉਹ ਕੀ ਹੈ ਵੀ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਜਗਤ ਜਲੰਧਰ ਦੀ ਸਾਰ ਲੈਂਦੇ ਹੋਏ ਇਹ ਤ੍ਰਿਆ ਰਾਜ ਵਿੱਚ ਮਹਾਰਾਜ ਗਏ, ਉੱਥੇ ਇਸਤਰੀ ਦਾ ਹੀ ਰਾਜ ਸੀ, ਤ੍ਰਿਆ ਰਾਜ ਦਾ, ਉੱਥੇ ਪ੍ਰਧਾਨਤਾ ਇਸਤਰੀਆਂ ਦੀ ਸੀ, ਜਾਦੂਗਰਨੀਆਂ ਸੀ ਬਹੁਤ ਵੱਡੀਆਂ ਵੱਡੀਆਂ, ਉਹਨਾਂ ਦਾ ਭਲਾ ਕਰਨ ਲਈ ਮਹਾਰਾਜ ਚਲੇ ਗਏ। ਮਰਦਾਨਾ ਜੀ ਨੂੰ ਪਿਆਸ ਲੱਗੀ ਹੈ, ਜੋ ਇਤਿਹਾਸ ਦੇ ਵਿੱਚ ਹੈ, ਮਰਦਾਨੇ ਕਿਹਾ ਮਹਾਰਾਜ ਮੈਨੂੰ ਪਿਆਸ ਬੜੀ ਲੱਗੀ ਹੈ, ਮੈਂ ਪਾਣੀ ਪੀਆ ਵਾਂ। ਮਹਾਰਾਜ ਕਹਿੰਦੇ ਮਰਦਾਨਿਆਂ ਵੀ ਇੱਥੇ ਖਿਆਲ ਕਰ ਲੈ ਵੀ ਬਲਾਵਾਂ ਬਹੁਤ ਵੱਡੀਆਂ ਵੱਡੀਆਂ ਨੇ, ਫਸ ਜਾਏਗਾ ਤੂੰ। ਕਹਿੰਦਾ ਮਹਾਰਾਜ ਪਾਣੀ ਦੀ ਪਿਆਸ ਲੱਗੀ ਹੈ, ਸਮੇਂ ਸਿਰ ਰੋਟੀ ਨਹੀਂ ਖਾਣ ਦਿੰਦੇ, ਪਿਆਸ ਲੱਗੀ ਹੁਣ ਪਾਣੀ ਤੋਂ ਵੀ ਰੋਕਦੇ ਹੋ, ਕਿਹੜੀਆਂ ਬਲਾਵਾਂ, ਪਾਣੀ ਪੀਣਾ, ਪਾਣੀ ਪੀ ਕੇ ਹੁਣੇ ਆ ਜਾਂਦੇ। ਮਹਾਰਾਜ ਕਹਿੰਦੇ ਚੰਗਾ ਫਿਰ ਠੀਕ ਹੈ। ਮਰਦਾਨਾ ਕਹਿੰਦਾ ਜਲਦੀ ਆ ਜਾਂਦਾ ਮੈਂ ਹੁਣੇ ਪਾਣੀ ਪੀ ਕੇ। ਸਤਿਗੁਰੂ ਨੇ ਆਗਿਆ ਦੇਤੀ, ਕਹਿੰਦੇ ਚੰਗਾ ਮਰਦਾਨਿਆਂ ਜਾ ਫਿਰ, ਚੱਲਿਆ ਜਾ ਪਾਣੀ ਪੀ ਆ। ਪਿੰਡ ਵਿੱਚ ਗਿਆ ਤੇ ਉਹ ਮਰਦਾਨਾ ਜੀ ਨਗਰ ਦੇ ਪਾਣੀ ਪੀਣ ਲਈ ਚਲੇ ਗਏ, ਸਤਿਗੁਰੂ ਜੀ ਪਿੰਡ ਤੋਂ ਬਾਹਰ ਬੈਠੇ ਰਹੇ। ਮਰਦਾਨਾ ਜੀ ਪਿੰਡ ਵਿੱਚ ਗਿਆ, ਇੱਕ ਇਸਤਰੀ ਨੂੰ ਜਾ ਕੇ ਕਹਿੰਦਾ ਬੀਬੀ ਪਿਆਸ ਲੱਗੀ ਆ, ਪ੍ਰਦੇਸੀਆਂ ਪਾਣੀ ਪਿਆ ਦੇ। ਉਹ ਕਹਿੰਦੀ ਲਓ ਜੀ ਇਹ ਕਿਹੜੀ ਗੱਲ ਹੈ, ਆਓ ਜੀ ਬੈਠੋ, ਤੁਸੀਂ ਖੜੇ ਖੜੇ ਪਾਣੀ ਪੀਓਗੇ, ਬੈਠੋ ਪੜਨਗੇ ਜੀ। ਮਰਦਾਨਾ ਤਾਂ ਖੁਸ਼ ਹੋ ਗਿਆ, ਇਹ ਤਾਂ ਦੇਸ਼ ਹੀ ਬੜਾ ਚੰਗਾ ਹੈ, ਪਲੰਘੇ ਦੇ ਉੱਪਰ ਬੈਠਣ ਦੀ ਦੇਹ ਸੀ ਇਸਤਰੀ ਨੇ, ਪਾਣੀ ਪਿਲਾਉਣ ਦੇ ਬਹਾਨੇ ਮਰਦਾਨੇ ਦੇ ਗਲ 'ਚ ਧਾਗਾ ਪਾ ਕੇ, ਮਰਦਾਨੇ ਦਾ ਸਾਹ ਸਿੰਘ ਜੀ ਉਹਨੂੰ ਪ੍ਰਤੀਤ ਹੋਣ ਲੱਗਿਆ ਵੀ ਮੈਂ ਤਾਂ ਮੇਢਾ ਬਣ ਗਿਆ, ਭਿਆਂ ਭਿਆਂ ਲੱਗਿਆ ਕਰਨ, ਮੱਤ ਮਾਰੀ ਗਈ ਤੇ ਮਰਦਾਨਾ ਜੇ ਉਹਨੇ ਫੜ ਕੇ ਜਿਵੇਂ ਪਸ਼ੂ ਬੰਨੀ ਦੇ ਕਿਲੇ ਨਾਲ ਬੰਨਤਾ ਪਛਤਾਤਾਪ ਕਰਨ ਲੱਗਿਆ ਕਿ ਵੀ ਇਹ ਤਾਂ ਉਹੀ ਗੱਲ ਹੋ ਗਈ ਮੈਨੂੰ ਤਾਂ ਗੁਰੂ ਦੀ ਆਗਿਆ ਤੋਂ ਬਾਹਰ ਜਾਣ ਦੀ ਸਜ਼ਾ ਮਿਲ ਗਈ ਹੈ ਮਨੀ ਮਨ ਗੁਰੂ ਨੂੰ ਬੇਨਤੀਆਂ ਕਰਨ ਲੱਗਿਆ ਮਹਾਰਾਜ ਤੁਸੀਂ ਦਇਆਲੂ ਹੋ ਕਿਰਪਾਲੂ ਹੋ ਕਿਰਪਾ ਕਰਕੇ ਛੁਡਾ ਲਓ ਮਹਾਰਾਜ ਮੈਨੂੰ ਮਹਾਰਾਜ ਬੈਠੇ ਬੈਠੇ ਹੱਸ ਪਏ ਬਾਲਾ ਕਹਿੰਦਾ ਮਹਾਰਾਜ ਹੱਸ ਪਏ ਹੋ ਕਹਿੰਦੇ ਹੱਸੇ ਤਾਂ ਆਇਆ ਵੀ ਮਰਦਾਨਾ ਫੇਰ ਫਸ ਗਿਆ ਫਸਦਾ ਹੀ ਰਹਿੰਦਾ ਸੀ ਨਾ ਕਿਹੜੇ ਨੂੰ ਵੀ ਕਹਿੰਦੇ ਕੀ ਹੋਇਆ ਕਹਿੰਦੇ ਬਈ ਬਾਲਿਆ ਨਾਲ ਲਈ ਦੀ ਲੱਜਿਆ ਵੀ ਚੱਲ ਪਾਣੀ ਪੀਣ ਗਿਆ ਸੀ ਉਹ ਤਾਂ ਮੁਸੀਬਤ ਹੀ ਫਸਿਆ ਹੋਇਆ ਦੱਸਿਆ ਨਹੀਂ ਵੀ ਕਿਹੜੀ ਮੁਸੀਬਤ ਫਸਿਆ ਕਹਿੰਦੇ ਚਲੋ ਬਈ ਭਾਈ ਬਾਲਾ ਤੇ ਗੁਰੂ ਸਾਹਿਬ ਜੀ ਉੱਥੋਂ ਉੱਠੇ ਵੀ ਚਲੋ ਚੱਲ ਕੇ ਆਪਾਂ ਛੁਡਾ ਕੇ ਲੈ ਆਈਏ ਮਹਾਰਾਜ ਸਾਹਿਬ ਜੀ ਤੋਂ ਭਾਈ ਮਰਦਾਨਾ ਨੂੰ ਛੁਡਾਉਣ ਵਾਸਤੇ ਪਿੰਡ ਵਿੱਚ ਆਏ ਉੱਥੇ ਤਿੰਨ ਚਾਰ ਇਸਤਰੀਆਂ ਖੂਹ ਤੇ ਪਾਣੀ ਭਰ ਕੇ ਨਾ ਘੜੇ ਭਰ ਕੇ ਲਿਆ ਰਹੀਆਂ ਉਹਨਾਂ ਨੂੰ ਮਹਾਰਾਜ ਕਹਿੰਦੇ ਬੀਬੀ ਸਾਡਾ ਇੱਕ ਸਾਥੀ ਆਇਆ ਸੀ ਪਾਣੀ ਪੀਣ ਉਹ ਪਤਾ ਨਹੀਂ ਮੁੜ ਕੇ ਗਿਆ ਨਹੀਂ ਹੈ ਤੁਹਾਨੂੰ ਪਤਾ ਕਿਤੇ ਦੇਖਿਆ ਉਹ ਕਹਿੰਦੀ ਨਾ ਜੀ ਸਾਨੂੰ ਤਾਂ ਕੁਛ ਨਹੀਂ ਪਤਾ ਹੈ ਚਲਾਕੀ ਕਰਕੇ ਨਾ ਭੱਜ ਕੇ ਗੁਰੂ ਸਾਹਿਬ ਦੇ ਗਲ ਦੇ ਵਿੱਚ ਵੀ ਧਾਗਾ ਲੱਗੀ ਪਾਉਣ ਉਹ ਉਸ ਵੇਲੇ ਸੂਰੀ ਬਣ ਗਈ ਘੁਰ ਘੁਰ ਕਰਦੀ ਫਿਰੇ ਫਿਰ ਦੂਜੀ ਬਾਲੇ ਦੇ ਗਲ 'ਚ ਤੰਦ ਪਾਉਣ ਲੱਗੀ ਉਹ ਕੁੱਤੀ ਬਣ ਗਈ ਉਹ ਟੋਂ ਟੋਂ ਕਰਦੀ ਫਿਰੇ ਉਹ ਤੀਸਰੀ ਜਦੋਂ ਅੱਗੇ ਨੂੰ ਆਉਣ ਲੱਗੀ ਨਾ ਤਾਂ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਲਰ ਕੀਆਂ ਬਣ ਜਾ ਰਹੀਆਂ ਝੁੰਗੇ ਮੁਸਕ ਮਗੇਨ ਅਮਲਾਂ ਬਾਝੋ ਨਾਨਕਾ ਕਿਉਂ ਕਰ ਕੰਤ ਮਿਲੇਨ ਉਹ ਘੜਾ ਉਹਦੇ ਨਾਲ ਹੀ ਜੁੜ ਗਿਆ ਸਿਰ ਦੇ ਨਾਲ ਹੀ ਉਹ ਆਪਣੇ ਮਾਲਕਾਂ ਨੂੰ ਕੁੱਤੀ ਜਿਹੜੀ ਬਣੀ ਆ ਉਹ ਆਪਣੇ ਮਾਲਕ ਦੇ ਪੈਰ ਚੱਟਦੀ ਫਿਰੇ ਵੀ ਮੈਨੂੰ ਛਡਾ ਮੈਂ ਤਾਂ ਕੁੱਤੀ ਬਣ ਗਈ ਜਿਹੜੀ ਸੂਰ ਬਣੀ ਆ ਘੁਰਕਰ ਕਰਦੀ ਫਿਰੇ ਐਸੇ ਵਚਨ ਕਰਦੇ ਆ ਤੀਸਰੀ ਇਸਤਰੀ ਦਾ ਜਿਹੜਾ ਉਹ ਘੜਾ ਸਿਰ ਦੇ ਨਾਲ ਹੀ ਜੁੜਿਆ ਹੋਇਆ ਇਹਦੇ ਵੀ ਸਾਸ ਸੁਣਜੀ ਦੋ ਤਰ੍ਹਾਂ ਦੀ ਗੱਲ ਹੈ ਤੇ ਕਈਆਂ ਦਾ ਵਿਚਾਰ ਇਹ ਹੈ ਵੀ ਜਿਹੜੇ ਜਾਦੂਗਰ ਜਿਹੜੇ ਦੇਹ ਹੀ ਨਹੀਂ ਬਦਲਦੇ ਹੁੰਦੇ ਵੀ ਉਹ ਸੁਰਤ ਬਦਲ ਦਿੰਦੇ ਨੇ ਸੁਰਤ ਕਿਹੜਾ ਖਾ ਜਾਂਦੀ ਹੈ ਉਹਨੂੰ ਪਤਾ ਐਂ ਹੋ ਜਾਂਦਾ ਮੈਂ ਕੁੱਤਾ ਬਣ ਗਿਆ ਸ਼ਕਲ ਬੰਦੇ ਦੀ ਉਹ ਰਹਿੰਦੀ ਹੈ ਮੈਂ ਸੂਰ ਬਣ ਗਿਆ ਪਰ ਸਾਧ ਸੰਜੀਵ ਵੀ ਉਹ ਦੇਹ ਨਹੀਂ ਪਲਟਦੀ ਹੈ ਪਰ ਗੁਰੂ ਸਾਹਿਬ ਜੀ ਦੀ ਜਿਹੜੀ ਜਨਮ ਸਾਖੀ ਹੈ ਉਹਦੇ ਵਿੱਚ ਤਾਂ ਦੇਹ ਪਲਟਣੀ ਲਿਖਿਆ ਹੋਇਆ ਕਿ ਦੇਹਾਂ ਵੀ ਬਦਲਦੇ ਨੇ ਜਾਦੂਗਰ ਐਸਾ ਲਿਖਿਆ ਹੋਇਆ ਕਹਿੰਦੇ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਮਰਦਾਨੇ ਦੇ ਕੋਲ ਗਏ ਵੀ ਮਰਦਾਨੇ ਨੂੰ ਜਾ ਕੇ ਮਹਾਰਾਜ ਸਾਹਿਬ ਨੇ ਛਡਾਇਆ ਤੇ ਗਰੀਬ ਨਿਵਾਜ ਸਤਿਗੁਰੂ ਮਰਦਾਨੇ ਨੂੰ ਦੇਖ ਕੇ ਮਰਦਾਨਾ ਤਾਂ ਘਬਰਾਇਆ ਪਿਆ ਸੀ ਵਿਚਾਰਾ ਤੇ ਮਹਾਰਾਜ ਸਾਹਿਬ ਨੇ ਉਹਦਾ ਬਾਲੇ ਨੂੰ ਕਹਿੰਦੇ ਤਾਂਦੇ ਦੇ ਤੋੜਦੇ ਕਹਿੰਦੇ ਮਰਦਾਨਾ ਕਹੋ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਦੇਰ ਸੀ ਉਹ ਮੁੜ ਕੇ ਸਾਹਿਬ ਕਹਿੰਦਾ ਮਹਾਰਾਜ ਬਈ ਸ਼ੁਕਰ ਹੈ ਛੜਾ ਲਿਆ ਵੀ ਚੱਲੋ ਹੁਣ ਛੇਤੀ ਮਹਾਰਾਜ ਕਹਿੰਦੇ ਐਵੇਂ ਕਿਵੇਂ ਚੱਲੀਏ ਤੂੰ ਤਾਂ ਪਾਣੀ ਪੀ ਲਿਆ ਹੁਣ ਅਸੀਂ ਨਹੀਂ ਪਾਣੀ ਪੀਣਾ ਕਹਿੰਦਾ ਮਹਾਰਾਜ ਪਾਣੀ ਕਾਹਦੀ ਆ ਤਾਂ ਜ਼ਹਿਰੇ ਹੋਇਆ ਕਹਿੰਦੇ ਨਹੀਂ ਹੁਣ ਜਾਵਾਂਗੇ ਇਹਨਾਂ ਨੂੰ ਸੁਧਾਰ ਕੇ ਜਾਵਾਂਗੇ ਐਕੜ ਨਹੀਂ ਉਹਨਾਂ ਦਾ ਜਿਹੜਾ ਰਾਜ ਕਰਨ ਵਾਲੀ ਔਰਤ ਸੀ ਉਹਦਾ ਨਾਂ ਸੀ ਨੂਰ ਸ਼ਾਹ ਅਸਲ ਦੇ ਵਿੱਚ ਨੂਰ ਸ਼ਾਹ ਫਕੀਰ ਹੋਇਆ ਇੱਕ ਉਹ ਜਿਹੜਾ ਨੂਰ ਸ਼ਾਹ ਫਕੀਰ ਹੈ ਉਹ ਜਦੋਂ ਮਰ ਜਾਦੂਗਰ ਸੀ ਉਸ ਇਲਾਕੇ ਦਾ ਬਹੁਤ ਵੱਡਾ ਉਹ ਜਦੋਂ ਨੂਰ ਸ਼ਾਹ ਮਰਨ ਲੱਗਿਆ ਉਹ ਉਹਦੀ ਚੇਲੀ ਸੀ ਔਰਤ ਇੱਕ ਉਹਨੂੰ ਗੱਦੀ ਦੇ ਗਿਆ ਇਸ ਕਰਕੇ ਉਹ ਗੱਦੀ ਦੇ ਉੱਤੇ ਔਰਤ ਸੀ ਤਾਂ ਉਹਨੂੰ ਨੂਰ ਸ਼ਾਹ ਕਹਿੰਦੇ ਹੈ ਉਹ ਨੂਰ ਸ਼ਾਹ ਤਾਂ ਫਕੀਰ ਹੋਇਆ ਇਹ ਤਾਂ ਤ੍ਰਿਆ ਰਾਜ ਕਹਿੰਦੇ ਉੱਥੇ ਇਹਨਾਂ ਦੀ ਹਕੂਮਤ ਸੀ ਉਹਨੂੰ ਜਦੋਂ ਪਤਾ ਲੱਗਿਆ ਉਹ ਕਹਿਣ ਲੱਗੀ ਕਿਸੇ ਫਕੀਰ ਦੀ ਮਜ਼ਾਲ ਮੇਰੇ ਹੁੰਦੇ ਆ ਮੇਰੇ ਪੀਰ ਨੇ ਜੰਤਰ ਮੰਤਰ ਦੱਸੇ ਫੇਲ ਹੋ ਗਈਆਂ ਸਾਰੀਆਂ ਲੈ ਕੇ ਟੋਲਾ ਢੋਲਕੀ ਵਜਾਉਂਦੇ ਛੈਣੇ ਖੜਕਾਉਂਦੇ ਆ ਗਈ ਬੜੇ ਹੰਕਾਰ ਦੇ ਵਿੱਚ ਤੇ ਜਦੋਂ ਆਏ ਜੰਤਰਾਂ ਮੰਤਰ ਨੇ ਘੜਾ ਲਾਉਣਾ ਚਾਹਿਆ ਪਰ ਘੜਾ ਲਿਆ ਹੀ ਨਾ ਕੁੱਤੀ ਜਿਹੜੀ ਬਣੀ ਹੋਈ ਸੀ ਠੀਕ ਕਰਨਾ ਚਾਹਿਆ ਠੀਕ ਹੀ ਨਾ ਹੋਈ ਸੂਰੀ ਬਣੀ ਹੋਈ ਸੀ ਠੀਕ ਕਰਨੀ ਚਾਹੀ ਹੋਈ ਉਹਨਾਂ ਤੇ ਫਿਰ ਜਦੋਂ ਜ਼ੋਰ ਜ਼ੋਰ ਲਾ ਕੇ ਫਿਰ ਉਹਨੇ ਕਿਹਾ ਵੀ ਉਹ ਖੋਬੀ ਤਾਂ ਕੋਈ ਮੇਰੇ ਨੂਰ ਸ਼ਾਹ ਫਕੀਰ ਨਾਲੋਂ ਵੱਡਾ ਫਕੀਰ ਹੈ ਫਿਰ ਮਹਾਰਾਜ ਦੇ ਚਰਨ ਫੜ ਲਏ ਕਹਿੰਦੀ ਮਹਾਰਾਜ ਬਖਸ਼ ਲਓ ਨੂਰ ਸ਼ਾਹ ਨੇ ਜਿਹੜੀ ਅਵਗਿਆ ਕੀਤੀ ਮਹਾਰਾਜ ਤੁਹਾਡੇ ਸੇਵਕ ਦੀ ਉਹਦੇ ਲਈ ਮਾਫ਼ੀ ਮੰਗਦੀ ਹਾਂ ਵੀ ਕਿਰਪਾ ਕਰੋ ਮਹਾਰਾਜ ਇਹ ਸਿਰ ਤੇ ਘੁੜਾ ਉਤਾਰ ਦਿਓ ਜਿਹੜੀ ਕੁੱਤੀ ਬਣੀ ਆ ਸੂਰੀ ਬਣੀ ਆ ਇਹਨਾਂ ਨੂੰ ਵੀ ਜੀਵਨ ਬਖਸ਼ ਦਿਓ ਮਹਾਰਾਜ ਕਹਿੰਦੇ ਇੱਕ ਸ਼ਰਤ ਤੇ ਬਖਸ਼ਾਂਗੇ ਅੱਗੇ ਵਾਸਤੇ ਜੰਤਰ ਮੰਤਰ ਨਾਲ ਕਿਸੇ ਨੂੰ ਭਰਮਾਉਣਾ ਨਹੀਂ ਤੋਬਾ ਕਰੋ ਆਪਣੇ ਗੁਨਾਹਾਂ ਤੋਂ ਨਾਮ ਜਪੋਂਗੀਆਂ ਬਖਸ਼ ਦੇਣੇ ਆ ਨਹੀਂ ਨਿਰੰਕਾਰ ਨਹੀਂ ਬਖਸ਼ੇਗਾ ਨਹੀਂ ਤਾਂ ਜਿਹੜੀਆਂ ਬਾਕੀ ਆ ਇਹ ਵੀ ਕੁੱਤੀਆਂ ਬਣ ਜਾਣਗੀਆਂ ਉਹ ਤਾਂ ਡਰ ਗਈਆਂ ਕਿਤੇ ਸਾਰੀਆਂ ਨੂੰ ਕੁੱਤੀਆਂ ਬਣਾਤਾ ਜੀ ਤਾਂ ਦੋ ਤਿੰਨ ਕੇ ਇੱਕ ਸੂਰੀ ਬਣੀ ਹੈ ਇੱਕ ਕੁੱਤੀ ਬਣੀ ਆ ਇੱਕ ਘੜਾ ਸਿਰ ਤੇ ਚਿੰਬੜਿਆ ਹੋਇਆ ਕਹਿੰਦੀ ਨਾ ਮਹਾਰਾਜ ਐਂ ਨਾ ਕਰੋ ਕਹਿੰਦੇ ਫਿਰ ਨਿਰੰਕਾਰ ਦਾ ਨਾਮ ਜਪੋ। ਕਹਿੰਦੀ ਅਸੀਂ ਜੋ ਤੁਸੀਂ ਕਹੋਗੇ। ਮਹਾਰਾਜ ਨੇ ਚਰਨਾਮਤ ਦਿੱਤਾ, ਨੂਰ ਸ਼ਾਹ ਉਹਨਾਂ ਦੀ ਆਗੂ ਬਣਾਈ। ਮਹਾਰਾਜ ਸਾਹਿਬ ਨੇ ਘੜਾ ਵਾਹਿਗੁਰੂ ਕਹਿ ਕੇ ਸਿਰ ਤੋਂ ਘੜਾ ਵੀ ਲਾਹ ਦਿੱਤਾ, ਸੂਰੀ ਬਣੀ ਸੀ ਉਹ ਵੀ ਠੀਕ ਕਰਤੀ, ਕੁੱਤੀ ਬਣੀ ਸੀ ਉਹ ਵੀ ਠੀਕ ਕਰ ਦਿੱਤੀ, ਉਹਨਾਂ ਨੂੰ ਬਿਠਾ ਕੇ ਉਪਦੇਸ਼ ਦਿੱਤਾ। ਮਹਾਰਾਜ ਸਾਹਿਬ ਜੀ ਨੇ ਫਿਰ ਇਹ ਸਿਰਲੇਖ ਵੀ ਕੁਚੱਜੇ ਕੰਮ ਕਰਨ ਵਾਲੀਆਂ ਨੂੰ ਕੁਚੱਜੀ ਕਹਿੰਦੇ, ਤੁਸੀਂ ਕੁਚੱਜੀ ਹੋ, ਖੋਟੇ ਚਾਜਾਚਾਰ ਵਾਲੀਆਂ ਗਾਹਾਂ ਨੂੰ ਇਹ ਕੰਮ ਨਹੀਂ ਕਰਨਾ, ਮਨੁੱਖਾ ਸਰੀਰ ਮਿਲਿਆ, ਨਾਮ ਜਪੋ ਅਰ ਪਤੀਵਰਤਾ ਧਰਮ ਵਿੱਚ ਕਾਇਮ ਰਹੋ। ਇਹ ਉਪਦੇਸ਼ ਮਹਾਰਾਜ ਨੇ ਬਖਸ਼ਿਆ ਸੀ, ਇਹ ਅਲੰਕਾਰ ਬਣਾ ਕੇ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ। ਤੇ ਇਸ ਕਰਕੇ ਸਾਧ ਸਿੰਘ ਜੀ ਹੁਣ ਫਿਰ ਉਹ ਜਿਹੜੀ ਸਿਰਲੇਖ ਦੇ ਵਿੱਚ ਸੀ ਕੁਚੱਜੀ ਸ਼ਬਦ ਸੀ ਜਿਹੜਾ, ਉਹਦੇ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਅੰਤਰੀ ਭਾਵ ਦੇ ਚ ਲੈ ਕੇ ਜਗਿਆਸੂ ਨੂੰ ਉਪਦੇਸ਼ ਦਿੱਤਾ। ਸੁਣੋ ਜੀ,
ਮੰਝ ਕੁਚੱਜੀ ਅਮਾਵੜ ਡੋਸੜੇ,
ਦੋਨੇ ਤਿੰਨੇ ਸ਼ਬਦ ਔਖੇ ਆ ਗਏ। ਇਹਨੂੰ ਮੰਝ ਨੰਝਾ ਕੁਚੱਜੀ ਅਦਕ ਨਾਲ ਬੋਲਣਾ, ਅਮਾਵਣ ਡੋਸੜੇ, ਚਾਰੇ ਸ਼ਬਦ ਔਖੇ। ਹੇ ਸਕੀ, ਮੰਝ ਦਾ ਅਰਥ ਹੈ ਮੈਂ, ਕੁਚੱਜੀ ਸ਼ੁਭ ਗੁਣਾਂ ਤੋਂ ਹੀਣੀ, ਕਾਮ ਕ੍ਰੋਧ ਦੇ ਖੋਟੇ ਢੰਗਾਂ ਵਾਲੀ ਹਾਂ, ਮੇਰੇ ਵਿੱਚ ਅਮਾਵਣ ਨਾਮ ਹੁੰਦਾ, ਜਿਹੜੇ ਮਾਵਣਾ ਨਾਮ ਮਿਣਤੀ ਦਾ ਹੁੰਦਾ, ਮਿਣਤੂ ਤੋਂ ਰਹਿਤ ਔਗਣ ਮੇਰੇ ਵਿੱਚ, ਮਿਣਤੀ ਤੋਂ ਰਹਿਤ ਅੱਗੇ ਡੋਸੜੇ ਨਾਮ ਦੋਸ਼ਾਂ ਦਾ ਹੁੰਦਾ, ਮਿਣਤੀ ਤੋਂ ਰਹਿਤ ਦੋਸ਼ ਹਨ ਮੇਰੇ ਵਿੱਚ, ਫਿਰ ਇਸ
ਕਰਕੇ ਰਾਵਣ ਜਾਓ ਜੀਓ
ਦੱਸੋ, ਤੇ ਜੋ ਦੱਸੋ ਜਿਹੜੇ ਦੋਸ਼ ਨੇ ਉਹ ਦੱਸੇ ਨਹੀਂ ਜਾ ਸਕਦੇ, ਇੰਨੇ ਦੋਸ਼ ਨੇ, ਫਿਰ ਹੋ ਮੈਂ ਸੌ ਪਤੀ ਪਰਮੇਸ਼ਰ ਦੇ ਆਨੰਦ ਨੂੰ ਕਿਉਂ ਕਿਵੇਂ ਰਾਵਣ ਮਾਨਣ ਜਾਓ ਜਾਵਾਂ ਜੀ, ਇਹ ਦੋਸ਼ ਹੋਣ ਕਰਕੇ ਤੇ ਪਤੀ ਪਰਮਾਤਮਾ ਮੂੰਹ ਨਹੀਂ ਲਾਏਗਾ। ਤੇ ਇਹ ਫਿਰ ਜਗਿਆਸੂ ਦੀ ਤੜਫ ਇਹਦੇ ਚ ਗੁੰਥਨ ਕੀਤੀ, ਉਹਨਾਂ ਦੇ ਬਹਾਨੇ ਉਪਦੇਸ਼ ਦੇ ਰਹੇ ਮਹਾਰਾਜ,
ਇੱਕ ਦੂ ਇੱਕ ਚੜਨ ਦੀਆ,
ਪਰਮੇਸ਼ਰ ਦੇ ਦਰ ਦੇ ਉੱਤੇ ਇੱਕ ਦੂ ਤੋਂ ਇੱਕ ਤੋਂ ਇੱਕ ਚੜ੍ਹਦੀ ਅਵਸਥਾ ਵਾਲੀਆਂ ਗੁਣਵਾਨ ਬੈਠੀਆਂ ਨੇ, ਇੱਕ ਤੋਂ ਇੱਕ ਅਗਲੀ ਭੂਮਿਕਾ ਵਾਲੀਆਂ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੀਆਂ ਮਹਾਤਮਾ ਰੂਪ ਸਖੀਆਂ ਬੈਠੀਆਂ ਨੇ, ਪਹਿਲੀ ਤੋਂ ਦੂਜੀ ਭੂਮਿਕਾ, ਦੂਜੀ ਤੋਂ ਤੀਜੀ ਵਾਲੀ, ਤੀਜੀ ਤੋਂ ਚੌਥੀ, ਚੌਥੀ ਤੋਂ ਪੰਜਵੀਂ, ਪੰਜਵੀਂ ਤੋਂ ਛੇਵੀਂ, ਛੇਵੀਂ ਤੋਂ ਸੱਤਵੀਂ, ਸੱਤਵੀਂ ਤੋਂ ਤ੍ਰਿਆ ਅਤੀਤ ਪਦ ਵਾਲੀਆਂ, ਜਾਂ ਵੈਰਾਗ ਵਾਲਿਆਂ ਤੋਂ ਵਿਵੇਕ ਵਾਲੇ, ਵਿਵੇਕ ਵਾਲਿਆਂ ਤੋਂ ਖੱਟ ਸੰਮਤੀ ਵਾਲੇ, ਖੱਟ ਸੰਮਤੀ ਵਾਲਿਆਂ ਤੋਂ ਮੋਕਸ਼ ਇੱਛਾ ਵਾਲੇ, ਨਿਸ਼ਕਾਮ ਕਰਮਾਂ ਵਾਲੇ, ਉਪਾਸ਼ਨਾ ਵਾਲੇ, ਗਿਆਨ ਵਾਲੇ, ਆਪਾ ਭਾਵ ਗਵਾਉਣ ਵਾਲੀਆਂ, ਤੇ ਇਹ ਚੜ੍ਹਦੀਆਂ ਤੋਂ ਚੜ੍ਹਦੀਆਂ ਨਾ, ਇੱਕ ਤੋਂ ਇੱਕ ਸ੍ਰੇਸ਼ਟ ਅਵਸਥਾ ਵਾਲੀਆਂ ਹਨ।
ਕੌਣ ਜਾਣੇ ਮੇਰਾ ਨਾਉ ਜੀਉ,
ਮੇਰੀ ਨਕਮੀ ਦਾ ਉੱਥੇ ਉਹਨਾਂ ਦੀ ਸੰਗਤ ਵਿੱਚ ਕੌਣ ਕਿਹੜਾ ਨਾਮ ਜਾਣੇ ਜਾਣ ਸਕਦਾ, ਭਾਵ ਕੋਈ ਨਹੀਂ, ਮੈਂ ਤਾਂ ਕਿਸੇ ਲੇਖੇ ਵਿੱਚ ਹੀ ਨਹੀਂ ਹਾਂ।
ਕੌਣ ਜਾਣੇ ਮੇਰਾ ਨਾਉ ਜੀਉ,
ਹੇ ਪਿਆਰੇ ਜੀ, ਕੌਣ ਹੈ ਜਿਹੜਾ ਮੇਰਾ ਮੈਂ ਨਾ ਜਾਣੇ, ਭਾਵ ਮੈਂ ਤਾਂ ਕਿਸੇ ਗਿਣਤੀ ਦੇ ਵਿੱਚ ਹੀ ਨਹੀਂ ਹਾਂ, ਮੈਂ ਕਿਸ ਗਿਣਤੀ ਦੇ ਵਿੱਚ ਹਾਂ ਜੇ।
ਜਿਨੀ ਸਖੀ ਸੋਹਰਾਵਿਆ,
ਹੇ ਸਖੀ, ਜਿਨ੍ਹਾਂ ਮਹਾਤਮਾ ਰੂਪ ਸਖੀ ਸਹੇਲੀਆਂ ਨੇ ਸੌ ਪਤੀ ਪਰਮਾਤਮਾ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ।
ਜਿਨੀ ਸਖੀ ਸੋਹਰਾਵਿਆ, ਸੇ ਅੰਬੀ ਛਾਵੜੀਏ ਜੀਉ,
ਹੇ ਸਖੀ, ਜਿਨੀ ਜਿਨ੍ਹਾਂ ਮਹਾਤਮਾ ਰੂਪ ਸਖੀ ਸਹੇਲੀਆਂ ਨੇ ਸੌ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ। ਕਹਿੰਦੇ ਸੇ ਉਹ ਮਹਾਤਮਾ ਰੂਪ ਸਹੇਲੀਆਂ, ਅੰਬੀ ਅੰਬ ਦੀ ਛਾਵੜੀਏ ਹੈ, ਛਾਂ ਵੱਤ ਸ਼ੀਤਲ ਸੁਭਾਅ ਵਾਲੀਆਂ ਨੇ, ਜਿਵੇਂ ਅੰਬ ਦੀ ਛਾਂ ਸੰਘਣੀ ਤੇ ਠੰਡੀ ਹੁੰਦੀ ਹੈ, ਉਹਦੇ ਜਿਹੜੇ ਪੱਤੇ ਨੇ, ਪੱਤਰੇ ਵੀ ਸੰਘਣੇ ਤੇ ਫਲ ਵੀ ਬੜੇ ਮਿੱਠੇ ਹੁੰਦੇ ਨੇ, ਇਸੇ ਪ੍ਰਕਾਰ ਅੰਬ ਦੀ ਨੇ ਮਹਾਤਮਾ ਰੂਪ ਸਖੀਆਂ, ਉਹਨਾਂ ਦੇ ਕੋਲ ਸ਼ੁਭ ਗੁਣਾ ਰੂਪੀ ਤਾਂ ਪੱਤੇ ਹੈ, ਤੇ ਸ਼ੁਭ ਗੁਣਾ ਰੂਪੀ ਪੱਤਰੇ ਬੜੇ ਸੰਘਣੇ, ਜਿੰਨੇ ਸੰਘਣੇ ਪੱਤਰੇ ਹੋਣਗੇ ਉਨੀ ਛਾਂ ਸੰਘਣੀ ਹੁੰਦੀ ਹੈ, ਸ਼ੁਭ ਗੁਣਾਂ ਦੇ ਪੱਤਰੇ, ਸ਼ਾਂਤੀ ਰੂਪੀ ਛਾਂ ਹੈ। ਅਰੇ ਫਿਰ ਉਹਨਾਂ ਨੂੰ ਧਰਮ ਰੂਪੀ ਫੁੱਲ ਲੱਗਦੇ ਹੈ, ਗਿਆਨ ਰੂਪੀ ਫਲ ਹੈ ਉਹਨਾਂ ਦੇ ਕੋਲ, ਤੇ ਜਿਹੜਾ ਉਸ ਅੰਬ ਦੇ ਵਿੱਚ ਰਸ ਭਰਦਾ ਮਿੱਠਾ, ਉਹ ਬ੍ਰਹਮਾਨੰਦ ਦਾ ਰਸ ਹੈ ਉਹਨਾਂ ਦੇ ਕੋਲ, ਇਸ ਕਰਕੇ ਸ਼ਾਂਤੀ ਰੂਪੀ ਛਾਂ ਹੈ ਮਹਾਤਮਾ ਦੇ ਕੋਲ, ਤੇ ਸੀਤਲ ਸਤ ਸੰਤੋਖ ਆਦਿ ਧਰਮ ਇਹ ਉਹਨਾਂ ਦੇ ਕੋਲ ਗੁਣ ਹਨ, ਇਸ ਕਰਕੇ ਬ੍ਰਹਮ ਗਿਆਨ ਦੇ ਮਿੱਠੇ ਫਲ, ਇਹ ਅੰਬ ਦੀ ਨਿਆਈ ਸੰਤਾਂ ਦੀ ਸੰਗਤ ਹੈ, ਇਹਦੇ ਵਿੱਚ ਮੈਨੂੰ ਮਹਾਰਾਜ ਪ੍ਰਾਪਤ ਹੋਵੇ, ਇਹ ਅੰਬਾਂ ਦੀਆਂ ਛਾਂ ਦੀ ਨਿਆਈ ਸਾਨੂੰ ਮਹਾਰਾਜ ਇਹ ਬਗੀਚਾ ਦੇ ਦਿਓ ਸਤਸੰਗਤ ਦਾ।
ਸੇ ਅੰਬੀ ਛਾਵੜੀਏ ਜੀਓ,
ਤੇ ਹੇ ਪਿਆਰੇ ਜੀਓ, ਉਹ ਫਿਰ ਅੰਬੜੀਆ ਅੰਬ ਬੱਤ ਠੰਡੀ ਸ਼ਾਨ ਜਿਹੜੇ ਪੱਤਰੇ ਪਿੱਛੇ ਗੁਣੇ ਹਨ ਉਹਨਾਂ ਦੀ ਨਿਆਈ ਮਹਾਤਮਾ ਜਨ ਹਨ, ਅੰਬ ਦੀ ਨਿਆਈ ਨੇ, ਉਹਨਾਂ ਦੀ ਸ਼ਰਨ ਵਿੱਚ ਇਹੀ ਮੈਨੂੰ ਮਹਾਰਾਜ ਛਾਇਆ ਦੇਣਾ ਕਰੋ, ਜਿੱਥੇ ਮੈਂ ਬ੍ਰਹਮ ਗਿਆਨ ਰੂਪੀ ਮਿੱਠੇ ਫਲ ਨੂੰ ਬ੍ਰਹਮ ਆਨੰਦ ਦੇ ਰਸ ਨੂੰ ਮਾਨਣਾ ਕਰਾਂ ਜੀ।
ਛੇ ਗੁਣ ਮੰਝ ਨਾ ਆਵਨੀ,
ਉਹ ਮਹਾਤਮਾ ਰੂਪੀ ਸਿੱਖਿਆ ਵਾਲੇ ਸ੍ਰੇਸ਼ਟ ਗੁਣ ਮੰਝ ਮੇਰੇ ਵਿੱਚ ਨਾ ਆਵਨੀ, ਮੇਰੇ ਵਿੱਚ ਨਹੀਂ ਆਉਂਦੇ ਹਨ ਜੀ।
ਕਹਿ ਜੀ ਦੋਸ ਤਰੇਓ ਜੀਓ,
ਤੇ ਮੈਂ ਕਿਸ ਦੇ ਵਿੱਚ ਕਿਸ ਦੇ ਜੀ ਹਿਰਦੇ ਵਿੱਚ ਦੋਸ ਤਰੇਓ ਧਾਰਨ ਕਰਾਂ ਰੂਪਾਂ, ਮੈਂ ਕਹਿ ਜੀ ਕਿਸ ਦੇ ਉੱਪਰ ਦੋਸ ਧਰਾਂ, ਦੋਸਤਾਂ ਮੇਰਾ ਮੁਝ ਅਵਗਣ ਸਾ ਨਾ ਹੀ ਦੋਸ, ਮੇਰੇ ਵਿੱਚ ਔਗਣ ਪਤੀ ਪਰਮਾਤਮਾ ਨੂੰ ਦੋਸ਼ ਨਹੀਂ ਹੈ।
ਕਿਆ ਗੁਣ ਤੇਰੇ ਵਿਥਰ,
ਤੇ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਿਥਰਾਂ ਵਿਸਥਾਰ ਕਰਾਂ, ਤੇ ਕਿਆ ਗੁਣ ਤੇਰੇ ਵਿਥਰਾਂ, ਹੇ ਪਰਮਾਤਮਾ ਵਾਹਿਗੁਰੂ ਕਿਰਪਾ ਕਰ, ਹੇ ਮੇਰੀ ਪਤੀ ਪਰਮਾਤਮਾ ਜੀਓ, ਕਿਹੜੇ ਕਿਹੜੇ ਤੇਰੇ ਗੁਣਾਂ ਨੂੰ ਵਿਥਰਾਂ ਵਿਸਥਾਰ ਕਰਾਂ, ਕਥਨ ਕਰਾਂ।
ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਉ,
ਹਉ ਮੈਂ ਕਿਆ ਕਿਆ ਕਿਹੜਾ ਕਿਹੜਾ ਤੇਰਾ ਨਾਉ ਨਾਮ ਕਿੰਨਾ ਲਵਾਂ, ਕਥਨ ਕਰਾਂ ਜੀ।
ਇੱਕ ਤਾਂ ਟੋਲ ਨਾ ਅੰਬੜਾ,
ਮੈਂ ਇੱਕ ਤੇ ਇੱਕ ਤੇਰੇ ਦਿੱਤੇ ਹੋਏ, ਤੇ ਅੰਬੜਾ ਜਿਹੜਾ ਇੱਕ ਤੇਰਾ ਟੋਲ, ਟੋਲ ਨਾਮ ਹੈ ਪਦਾਰਥ ਦਾ, ਤੇਰੇ ਇੱਕ ਪਦਾਰਥ ਦੇ ਬਰਾਬਰ ਨਹੀਂ ਅੰਬਣਾ ਪੁੱਛ ਸਕਦੀ, ਭਾਵ ਜੋ ਅੱਖਾਂ ਦਿੱਤੀਆਂ ਕੀ ਮੁੱਲ ਹੈ ਇਹਦਾ, ਅੱਖਾਂ ਨਾ ਹੁੰਦੀਆਂ ਦੇਖੋ ਜਿਨ੍ਹਾਂ ਕੋਲ ਨਹੀਂ ਕੀ ਹਾਲਤ ਹੈ, ਤੇ ਨੱਕ ਨਾ ਹੁੰਦਾ ਕਿਹਾ ਜਾ ਲੱਗਦਾ, ਕੰਨ ਨਾ ਹੁੰਦੇ ਕਿਸ ਤਰ੍ਹਾਂ ਦੀ ਹੁੰਦੀ ਗੱਲ, ਇਹ ਇੰਦਰੀਆਂ ਦਾ ਕੋਈ ਮੁੱਲ ਹੈ, ਅਨੇਕਾਂ ਪਦਾਰਥਾਂ ਦੇ ਬਰਾਬਰ ਅੰਬਣਾ ਪਹੁੰਚ ਨਹੀਂ ਸਕਦੀ, ਭਾਵ ਤੇਰੇ ਦਿੱਤੇ ਪਦਾਰਥ ਬੜੇ ਅਮੋਲਕ ਹਨ, ਤੇਰੇ ਦਿੱਤੇ ਇੱਕ ਤੇ ਇੱਕ ਨਾਮ ਰੂਪੀ ਟੋਲ ਪਦਾਰਥ, ਟੋਲ ਉਪਕਾਰ ਦੇ ਬਰਾਬਰ ਅੰਬਣਾ ਪਹੁੰਚ ਨਹੀਂ ਸਕਦੀ ਹਾਂ, ਤੇਰੇ ਜਪਤਵ ਰੂਪੀ ਜਾਂ ਫਿਰ ਭੂਮਿਕਾ ਰੂਪ ਟੋਲ ਸਿੰਗਾਰਾਂ ਦੇ ਸਮਾਨ ਭਾਵ ਸਾਧਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਮੈਂ ਪਹੁੰਚ ਸਕਦੀ।
ਹਉ ਸਾਧੂ ਕੁਰਬਾਨ ਤੀਰੇ ਜਾਉ ਜੀਉ,
ਇਸ ਲਈ ਹਉ ਮੈਂ ਸਦ ਸੈਂਕੜੇ ਵਾਰੀ ਤੁਹਾਡੇ ਕੁਰਬਾਨੇ ਬਲਿਹਾਰ ਜਾਓ ਜਾਂਦੀ ਹਾਂ ਜੀ।
ਸੋਇਨਾ ਰੁਪਾ ਰੰਗਲਾ,
ਹੇ ਪਰਮੇਸ਼ਰ ਜਿੰਨੇ ਵੀ ਰੰਗਲਾ ਆਨੰਦ ਦੇਣ ਵਾਲੇ ਸੋਨਾ ਸੋਨੇ ਦੇ ਗਹਿਣੇ ਐ, ਮੋਹਰਾਂ ਰੂਪਾ ਚਾਂਦੀ ਆਦਿ, ਤੇ ਅੱਗੇ ਦੱਸਦੇ ਹਨ ਜੇ
ਮੋਤੀ ਤੈ ਮਾਣਿਕ ਜੀਓ,
ਤੇ ਮੋਤੀ ਅਮੋਲਕ ਰਤਨ ਸਿਪ ਦੇ ਮੂੰਹ ਦੇ ਵਿੱਚੋਂ ਨਿਕਲਦਾ ਹੈ, ਮਾਣਕ ਲਾਲ ਆਦਿ ਪਦਾਰਥ ਜਿਹਦੇ ਚਾਰ ਤਰ੍ਹਾਂ ਦੀਆਂ, ਚਿੱਟੇ ਰੰਗ ਦੀ, ਪੀਲੇ ਰੰਗ ਦੀ, ਖੱਟੇ ਰੰਗ ਦੀ ਤੇ ਲਾਲ ਰੰਗ ਦੀਆਂ ਧਾਰੀਆਂ ਆਦਿ ਪੈਂਦੀਆਂ ਹਨ, ਤੇ ਉਹ ਮਾਣਕ ਆਦਿ ਉਹਨਾਂ ਦੀ ਨਿਆਈ, ਇਹ ਜਿਹੜੇ ਜਿੰਨੇ ਵੀ ਆਨੰਦ ਦੇਣ ਵਾਲੇ ਇਹ ਪਦਾਰਥ ਹਨ ਇਹ ਮੰਨੇ ਜਾਂਦੇ ਹਨ ਜੇ।
ਸੇ ਵਸਤੂ ਸਹਿ ਦਿੱਤੀ,
ਤੇ ਹੇ ਸਹਿਪਤੀ ਪਰਮੇਸ਼ਰ ਉਹ ਸਾਰੀਆਂ ਵਸਤੂਆਂ ਚੀਜ਼ਾਂ ਮੈਨੂੰ ਤੂੰ ਦਿੱਤੀਆਂ ਦੇਣੀਆਂ ਕੀਤੀਆਂ ਮਨੁੱਖਾਂ ਨੂੰ ਦਿੱਤੀਆਂ ਹੋਈਆਂ ਨੇ ਵਾਹਿਗੁਰੂ ਨੇ, ਉਹ ਵਸਤੂਆਂ ਤਿੰਨਾਂ ਲੋਕਾਂ ਦੇ ਵਿੱਚ, ਸੇ ਵਸਤੂ ਸਹਿ ਦਿੱਤੀਆਂ ਤਿੰਨਾਂ ਲੋਕਾਂ ਦੇ ਜੋ ਦਿੱਤੀਆਂ ਹੋਣੀਆਂ ਦਿੱਤੀਆਂ ਤੈਂ ਦੇਣਾ ਕੀਤੀਆਂ ਹਨ ਜੇ।
ਮੈਂ ਤਿੰਨ ਸਿਉ ਲਾਇਆ ਚਿੱਤ ਜੀਉ,
ਅਸੀਂ ਜੀਵਾਂ ਨੇ ਕੀ ਕੀਤਾ, ਤੇਰੀਆਂ ਵਸਤੂਆਂ ਦੇ ਨਾਲ ਤਾਂ ਚਿੱਤ ਲਾ ਲਿਆ, ਪਰ ਤੇਰੇ ਨਾਲ ਚਿੱਤ ਹੈ ਜਿਹੜਾ ਉਹ ਨਾ ਲਾਇਆ, ਤੈਨੂੰ ਭੁਲਾ ਕੇ ਇਹਨਾਂ ਚੀਜ਼ਾਂ ਇਹਨਾਂ ਨੂੰ ਪਦਾਰਥਾਂ ਦੇ ਨਾਲ ਚਿੱਤ ਲਾ ਲਿਆ ਹੈ ਜੀ ਅਸੀਂ।
ਮੰਦਰ ਮਿੱਟੀ ਸੰਦੜੇ,
ਮਿੱਟੀ ਦੇ ਸੰਦੜੇ, ਸੰਦੜੇ ਦਾ ਅਰਥ ਹੈ ਦੇ, ਮਿੱਟੀ ਦੇ ਮੰਦਰ ਮਕਾਨ, ਉਹਨਾਂ ਮੰਦਰ ਮਿੱਟੀ ਦੇ ਸੰਦੜੇ ਦੇ ਮਕਾਨਾਂ ਦੇ ਥਾਂ ਤੇ।
ਪੱਥਰ ਕੀਤੇ ਰਾਸ ਜੀਓ,
ਪੱਥਰ ਸੰਖੇ ਮਰਮਰ, ਮਾਰਬਲ ਲਾ ਲਾ ਕੇ ਚਿੱਦੇ ਵਿੱਚ ਰਾਸ, ਉਹ ਸੱਚੇ ਜਾਣ ਕੇ, ਦਰੁਸਤ ਜਾਣ ਕੇ, ਪੱਕੇ ਮਜ਼ਬੂਤ ਕਰ ਲਿਆ ਹੈ ਵੀ ਉਹ ਘਰ ਬਣਾ ਲੈਣ ਵੀ ਹਮੇਸ਼ਾ ਹੀ ਰਹਾਂਗੇ ਜੀ।
ਹਾਂ ਇਹ ਨੀ ਟੋਲੀ ਭੁੱਲੀ ਅਸ,
ਤੇ ਹਾਂ ਮੈਂ ਇਨੀ ਇਹਨਾਂ ਪਦਾਰਥਾਂ ਦੁਨਿਆਵੀ ਟੋਲੀ ਪਦਾਰਥਾਂ ਵਿੱਚ ਲੱਗ ਕੇ ਤੇਰੇ ਸਰੂਪ ਦੇ ਗਿਆਨ ਨੂੰ ਭੁੱਲੀ ਅਸ ਭੁੱਲ ਗਈ ਹਾਂ ਜੀ।
ਤਿਸ ਕੰਤ ਨਾ ਬੈਠੀ ਪਾਸ ਜੀਓ,
ਤਿਸ ਆਪ ਸਰਬ ਦੇ ਕੰਤ ਪਤੀ ਪਾਸ ਕੋਲ ਚਿੱਤ ਦੀ ਬਿਰਤੀ ਰੂਪ ਇਕਾਗਰ ਹੋ ਕੇ ਕਦੇ ਨਾ ਬੈਠੀ ਸਮਾਧ, ਇਸ ਕਦੇ ਨਾ ਹੋਈ ਮੈਂ।
ਤਿਸ ਕੰਤ ਨਾ ਬੈਠੀ ਪਾਸ ਜੀਓ,
ਤੇ ਮੈਂ ਉਸ ਪਤੀ ਪਰਮੇਸ਼ਰ ਦੇ ਚਿੱਤ ਬਿਰਤੀ ਕਰਕੇ ਚਿੱਤ ਬਿਰਤੀ ਦਾ ਜਿਹੜਾ ਇਕਾਗਰ ਕਰਨਾ ਸੀ ਇਹੀ ਪਾਸ ਬੈਠਣਾ ਸੀ। ਇਹ ਮੈਂ ਸੁਰਤੀ ਕਰਕੇ ਇਸਤਤ ਹੋ ਕੇ ਨਹੀਂ ਬੈਠੀ ਹਾਂ ਜੇ
ਅੰਬਰ ਕੂੰਜਾ ਕੁਰਲੀਆ
ਤੇ ਕੂੰਜ ਜਿਹੜੀ ਹੈ ਕਾਸਨੀ ਜਾ ਤਾਂ ਹੁੰਦਾ ਰੰਗ ਇਹਦਾ ਗਰਦਨ ਥੋੜੀ ਜਿਹੀ ਲੰਮੀ ਹੁੰਦੀ ਹੈ ਇਹ ਪੰਛੀ ਹੈ ਇੱਕ ਤੇ ਇਹ ਕੂੰਜਾਂ ਸਰਦੀਆਂ ਦੇ ਸ਼ੁਰੂ ਹੋਣ ਦੇ ਵਿੱਚ ਗਰਮ ਦੇਸ਼ਾਂ ਵਿੱਚ ਆਉਂਦੀਆਂ ਨੇ ਤੇ ਗਰਮੀਆਂ ਵਿੱਚ ਠੰਡੇ ਦੇਸ਼ਾਂ ਨੂੰ ਚਲੀਆਂ ਜਾਂਦੀਆਂ ਨੇ। ਇਹ ਕੂੰਜਾਂ ਖੇਤਾਂ ਦਾ ਬੜਾ ਨੁਕਸਾਨ ਕਰਦੀਆਂ ਕੂੰਜ ਪੜੇਗੀ ਖੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਕਿ ਲਿਖਿਆ ਨਾ ਇਸ ਕਰਕੇ ਜਿਹੜੀਆਂ ਕੂੰਜਾਂ ਦਾ ਪ੍ਰਮਾਣ ਦਿੱਤਾ ਅੰਬਰ ਕੂੰਜਾਂ ਕੁਰਲੀਆਂ ਦਿਨ ਦੇ ਚੜ੍ਹਨ ਵੇਲੇ ਕੂੰਜਾਂ ਅੰਬਰ ਆਕਾਸ਼ ਵਿੱਚ ਜਾ ਕੇ ਕੁਰਲੀਆਂ ਨਾਲ ਬੋਲਣ ਦਾ ਕਰਲਾਉਂਦੀਆਂ ਨੇ ਬਾ ਅੰਬਰ ਆਕਾਸ਼ ਵਿੱਚ ਕੂੰਜਾਂ ਕੁਰਲੀਆਂ ਕੁਰਲਾ ਕੇ ਚਲੀਆਂ ਜਾਣ ਤੇ ਅੰਬਰ ਕੁੰਜਾ ਕੁਰਲੀਆਂ ਹਾਂ ਜੀ ਬਗ
ਬਗ ਬੈਠੇ ਆਏ ਜੀ
ਬਗ ਬਗਲੇ ਛੱਪੜੀਆਂ ਤੇ ਕਿਨਾਰਿਆਂ ਤੇ ਆ ਕੇ ਤੇ ਬੈਠੇ ਬੈਠ ਜਾਣ ਇਹ ਕੀ ਦਿੱਤਾ ਪ੍ਰਮਾਣ ਸਮਝਾਇਆ ਸਾਨੂੰ ਕਿ ਅੰਬਰ ਆਕਾਸ਼ ਦੀ ਨਿਆਈ ਸਾਡਾ ਸਿਰ ਹੈ ਕੁੰਜਾਂ ਦੇ ਬਤ ਕਾਲੇ ਕੇਸ ਸੀ ਉਹ ਕੁਰਲੀਆਂ ਕੁਰਲਾ ਕੇ ਚਲੇ ਗਏ ਭਾਵ ਹੁਣ ਬਗ ਚਿੱਟੇ ਕੇਸ ਆ ਗਏ ਬਗ ਬੈਠੇ ਆਏ ਜੀ ਚਿੱਟੇ ਕੇਸ ਆ ਗਏ ਬਿਨ ਸਾਬੂ ਨੇ ਉਜਲਿਆ ਸਾਬਣ ਵਰਗੇ ਸਾਬਣ ਦੀ ਝੱਗ ਵਰਗੇ ਕੇਸ ਹੋ ਗਏ ਚਿੱਟੇ ਉਹ ਆ ਕੇ ਬੈਠ ਗਏ ਭਾਵ ਬਿਰਧ ਵਾਸਾ ਹੋਣ ਕਰਕੇ ਧੌਲੇ ਆ ਗਏ ਫਿਰ ਵੀ ਪਰਮੇਸ਼ਰ ਦਾ ਚਿੰਤਨ ਨਹੀਂ ਕਰ ਰਿਹਾ ਹੁਣ ਇਸੇ ਪ੍ਰਕਾਰ ਜੀ ਇਹਦਾ ਅੰਤਰੀ ਭਾਵ ਸੁਣੋ ਹੋਰ ਸ਼ਬਦ ਦਾ ਜੇ
ਸੋਨਾ ਰੁਪਾ ਰੰਗੁਲਾ
ਮੇਰਾ ਚਿੱਤ ਸੋਨੇ ਦੀ ਨਿਆਈ ਸ਼ੁੱਧ ਹੈ ਮੇਰੀ ਬੁੱਧੀ ਸੋਨੇ ਵਰਗੀ ਉਜਲ ਹੈ ਐ ਕਹਿੰਦਾ ਕਈ ਜਿਹੜੇ ਨਾ ਉਹਨਾਂ ਦੇ ਥੋੜੀ ਜਿਹੀ ਅਵਸਥਾ ਬਣ ਜਾਏ ਟਿਕਾ ਨਹੀਂ ਆਉਂਦਾ ਫਿਰ ਦੱਸਦੇ ਫਿਰਦੇ ਚਾਂਦੀ ਦੀ ਨਿਆਈ ਮੈਂ ਸਵੈ ਧਰਮ ਚ ਪ੍ਰਪੱਕ ਹਾਂ ਤੇ ਸੋਨਾ ਰੂਪਾ ਰੰਗਲਾ ਮੈਨੂੰ ਰੰਗਲਾ ਅੰਦੀ ਪਰਮੇਸ਼ਰ ਵੀ ਤੇ ਅੱਗੇ ਮੋਤੀ
ਮੋਤੀ ਤੈ ਮਾਣਿਕ ਜੀ
ਮੋਤੀਆਂ ਦੀ ਨਿਆਈ ਵੈਰਾਗ ਅਤੇ ਮਾਣਕ ਦੀ ਨਿਆਈ ਸਰਬਨ ਮਨ ਦੇ ਆਸਨ ਆਦਿ ਸਾਧਨਾਂ ਦੀ ਬਖਸ਼ਿਸ਼ ਦੇਣ ਵਾਲੇ ਨ ਤੇ ਇਸ ਪ੍ਰਕਾਰ ਇੱਕ ਤਾਂ ਇਹ ਬੇਨਤੀ ਕਰਨੀ ਹੈ ਵੀ ਇਹਨਾਂ ਚੀਜ਼ਾਂ ਦਾ ਹੰਕਾਰ ਨਾ ਫੁਰੇ ਕਿ ਮਹਾਰਾਜ ਇਹ ਮੈਨੂੰ ਦੇਣ ਵਾਲੇ ਨੇ ਐ ਨਿਮਰਤਾ ਧਾਰਨ ਕਰਕੇ ਰੱਖਣੀ ਹੈ
ਸੇ ਵਸਤੂ ਸਹਿ ਦਿੱਤੀ ਆ
ਕਈ ਹੋਛੇ ਹੁੰਦੇ ਨੇ ਉਹ ਫਿਰ ਉਛਾਲਦੇ ਫਿਰਦੇ ਮੇਰੀ ਆਹ ਅਵਸਥਾ ਬਣ ਗਈ ਸੇ ਉਹ ਸਾਰੀਆਂ ਪ੍ਰੋਗਤ ਜਿਹੜੀਆਂ ਦਾਤਾਂ ਸਹਿਪਤੀ ਪਰਮੇਸ਼ਰ ਨੇ ਦਿੱਤੀਆਂ ਨੇ ਪ੍ਰਾਪਤ ਕਰਾਉਣ ਵਾਲੇ ਉਹ ਪਰਮੇਸ਼ਰ ਨੇ ਸੌਂਪ ਦਿੱਤੀਆਂ ਹਨ ਮੈਨੇ ਸੇ ਵਸਤੂ ਸਹਿ ਦਿੱਤੀਆਂ
ਮੈਂ ਤਿੰਨ ਸਿਓ ਲਾਇਆ ਚਿੱਤ ਜੀਓ
ਪਰ ਮੈਂ ਤੈਨੂੰ ਉਹਨਾਂ ਸਾਧਨਾਂ ਦੇ ਨਾਲ ਚਿੱਤ ਲਾਇਆ ਪਰਮੇਸ਼ਰ ਪਤੀ ਦੇ ਨਾਲ ਨਾ ਲਾਇਆ ਭਾਵ ਕਿ ਹੰਕਾਰ ਦੇ ਸਹਿਤ ਹੋ ਗਈ ਕਿ ਮੈਂ ਆਹ ਸਾਧਨ ਕੀਤਾ ਮੈਨੂੰ ਆਹ ਪ੍ਰਾਪਤੀ ਹੋਈ ਮੈਂ ਆਹ ਸਾਧਨ ਕੀਤਾ ਮੈਨੂੰ ਆਹ ਪ੍ਰਾਪਤੀ ਹੋਈ ਵਾਹਿਗੁਰੂ ਨਾਲ ਚਿੱਤ ਨਾ ਲਾਇਆ ਖੁਸ਼ਾਪਣ ਆ ਗਿਆ ਹੈ
ਮੰਦਰ ਮਿੱਟੀ ਸੰਦੜੇ
ਮੈਂ ਮਿੱਟੀ ਆਦਿ ਪੰਜਾਂ ਤੱਤਾਂ ਦੇ ਸੰਦੜੇ ਦੇ ਸਰੀਰ ਰੂਪੀ ਮੰਦਰ ਮਕਾਨ ਨੂੰ ਪੱਥਰਾਂ ਨਾਲੋਂ ਵੀ ਰਾਸ ਠੀਕ ਦਰੁਸਤ ਸਮਝਿਆ ਵੀ ਪੱਕਾ ਹੀ ਰਹੂਗਾ ਇਹਨੂੰ ਮੰਨਣਾ ਕੀਤਾ ਹੈ ਮੰਦਰ ਮਿੱਟੀ ਸੰਦੜੇ ਇਕੱਠੀ ਪੰਕਤੀ ਬੋਲਦੇ ਜੀ ਇਕੱਠੀ ਇਕੱਠੀ ਦੇ ਅਰਥ ਠੀਕ ਹੈ
ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ
ਤੇ ਇਹ ਮਿੱਟੀ ਪੰਜਾਂ ਤੱਤਾਂ ਦੀ ਮਿੱਟੀ ਹੋਈ ਹੈ ਨਾ ਸਰੀਰ ਮਾਟੀ ਮਾਟੀ ਹੋਈ ਇਹਦੇ ਘਰ ਰੂਪੀ ਮੰਦਰ ਮਕਾਨ ਜਿਹੜਾ ਸਰੀਰ ਬਣਿਆ ਪੱਥਰਾਂ ਨਾਲੋਂ ਵੀ ਇਹਨੂੰ ਰਾਸ ਠੀਕ ਪੱਕਾ ਸਮਝਿਆ ਵੀ ਹਮੇਸ਼ਾ ਰਹੂਗਾ ਜਾਂ ਸਮੀਰ ਪਰਬਤ ਵਾਂਗ ਸਦਾ ਕਾਇਮ ਰਹਿਣ ਵਾਲਾ ਇਹਨੂੰ ਦਰੁਸਤ ਮੰਨਿਆ ਮੰਨੀ ਬੈਠੀਆਂ ਦੇਵਤਿਆਂ ਤੋਂ ਬਰ ਲੈ ਕੇ ਪੱਥਰ ਨਾਲੋਂ ਵੀ ਰਾਸ ਸੱਚਾ ਮੰਨੀ ਬੈਠੀ ਆ ਮੈਂ ਸਦਾ ਜਿਉਂਦੀ ਰਹਾਂ ਇਹ ਸਾਡੀ ਕਾਇਆ ਦੀ ਹਾਲਤ ਹੈ ਪੱਥਰ ਵਾਂਗ ਕਰੜੇ ਜਲ ਤਾਰੇ ਧੂਣੀਆਂ ਤਾਪਣੀਆਂ ਆਦਿ ਸਾਧਨ ਕਰਕੇ ਵੀ ਨਾਸਵੰਤ ਸਰੀਰ ਨੂੰ ਸੱਚਾ ਪਾਪ ਰਹਿਣ ਵਾਲਾ ਇਹਨੂੰ ਅਸੀਂ ਮੰਨੀ ਬੈਠੇ ਹਾਂ ਜੇ
ਹਾਂ ਇਹਨੀ ਟੋਲੀ ਭੁੱਲੀ ਆਸ
ਹਾਂ ਮੈਂ ਇਹਨੀ ਨਾਸਵੰਤ ਜਿਹੜੇ ਕਾਰਨ ਸੂਖਮ ਸਥੂਲ ਦੇਹਾਂ ਰੂਪ ਜਾਂ ਪ੍ਰਤੱਖ ਟੋਲੀ ਪਦਾਰਥਾਂ ਦੇ ਵਿੱਚ ਲਾ ਕੇ ਨਿਜ ਸਰੂਪ ਦੇ ਗਿਆਨ ਨੂੰ ਭੁੱਲੀ ਬੈਠੀ ਹਾਂ ਜੇ
ਤਿਸ ਕੰਤ ਨਾ ਬੈਠੀ ਪਾਸ ਜੀ
ਜਿਸ ਕਰਕੇ ਮੈਂ ਤਿਸ ਉਸ ਕੰਤ ਪਤੀ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਲਾਉਣ ਰੂਪ ਸਮਾਹਤ ਚਿਤ ਹੋਣ ਰੂਪ ਕਦੇ ਪਾਸ ਕੋਲ ਨਾ ਬੈਠੀ ਹਾਂ ਜੇ
ਅੰਬਰ ਕੂੰਜਾ ਕੁਰਲੀਆ
ਭਾਵੇਂ ਅੱਗੇ ਸਾਰੀ ਇਕੱਠੀ ਬੋਲੋ
ਬਗ ਬੈਠੇ ਆਏ ਜੀਓ
ਭਾਵੇਂ ਬਗ ਚਿੱਟੇ ਕੇਸ ਵੀ ਆ ਕੇ ਬੈਠੇ ਬੈਠ ਗਏ ਮਰ ਅਜੇ ਵੀ ਅੰਬਰ ਭਾਵ ਹਿਰਦੇ ਵਿੱਚ ਵਿਸ਼ੇ ਵਿਕਾਰ ਲਈ ਵਿਸ਼ੇ ਵਿਕਾਰ ਭੋਗਣ ਦੀ ਕੁੰਜਾਂ ਭਾਵ ਵਾਸ਼ਨਾਵਾਂ ਉਹ ਕੁਰਲੀਆਂ ਕੁਰਲਾ ਰਹੀਆਂ ਅਜੇ ਵੀ ਵਾਸ਼ਨਾ ਨਹੀਂ ਗਈਆਂ ਸਰੀਰ ਰੂਪੀ ਆਕਾਸ਼ ਦੇ ਅੰਦਰ ਇੰਦਰੀਆਂ ਰੂਪ ਕੁੰਜਾਂ ਵਿਸ਼ੇ ਭੋਗਣ ਦੇ ਲਈ ਅਜੇ ਵੀ ਕੁਰਲਾ ਰਹੀਆਂ ਹਨ।
ਧਨ ਚੱਲੀ ਸਾਹੋਰੈ।
ਤੋ ਇਸ ਕਰਕੇ ਜਿਗਿਆਸੋ ਇਸਤਰੀ ਵਿੱਚ ਬਗਲਿਆਂ ਵਾਂਗ ਦੰਭ ਪਖੰਡ ਕਰਨ ਵਾਲਾ ਸੁਭਾਅ ਗਿਆ, ਪਖੰਡੀ ਬਣ ਬੈਠੇ ਹੈ। ਇਸ ਕਰਕੇ ਇਹ ਮੇਰੀ ਹਾਲਤ ਹੈ ਜੀ। ਸਾ ਧਨ
ਚੱਲੀ ਸਾਹੋਰੈ।
ਤੇ ਮਹਾਰਾਜ ਸਾਹਿਬ ਜੀ ਇੱਥੇ ਹੁਣ ਫਰਮਾਨ ਕਰਦੇ ਹੈ, ਬਾਲਕ ਅਵਸਥਾ ਵਿੱਚ ਸੁੱਤੀ ਹੋਈ ਜਿਹੜੀ ਇਸਤਰੀ ਹੈ, ਸਾ ਉਹ ਜੀ ਰੂਪੀ ਇਸਤਰੀ ਉਮਰ ਭੋਗ ਕੇ ਸਹੁਰੇ ਪਰਲੋਕ, ਸਹੁਰੇ ਨੂੰ ਤਾਂ ਜਾਣਾ ਹੀ ਹੈ, ਇੱਕ ਤਾਂ ਜਾਣਾ ਹੀ ਪੈਣਾ, ਤਾਂ ਜਦੋਂ ਪਰਲੋਕ ਰੂਪੀ ਸਹੁਰੇ ਘਰ ਨੂੰ ਚੱਲੀ,
ਕਿਆ ਮੋਹ ਦੇਸੀ ਅੱਗੇ ਜਾਏ ਜੀ।
ਅੱਗੇ ਪਰਲੋਕ ਜਾ ਕੇ ਮੂੰਹ ਕੀ ਦੇਵੇਗੀ, ਫਿਰ ਕੀ ਦਿਖਾਉਗੀ ਮੂੰਹ ਜਾ ਕੇ, ਵੀ ਜਿਹੜਾ ਪਸ਼ੂ ਪੰਛੀ ਕੰਮ ਕਰਦੇ ਰਹੇ ਉਹੀ ਕਰਦੇ ਰਹੇ। ਇਸ ਕਰਕੇ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ, ਇਸ ਕਰਕੇ ਹੇ ਪਿਆਰੇ ਜੀ ਕੀ ਮੂੰਹ ਦੇਵੇਗੀ ਜਾ ਕੇ, ਜਾਂ ਮੈਂ ਕੀ ਮੂੰਹ ਦੇਵਾਂਗੀ ਜਾ ਕੇ ਜੀ।
ਸੁੱਤੀ ਸੁੱਤੀ ਝਾਲ ਥੀਆ।
ਪਹਿਲਾਂ ਬਾਲਕ ਅਵਸਥਾ ਵਿੱਚ ਸੁੱਤੀ ਰਹੀ, ਧਰੂਮ ਪ੍ਰਹਲਾਦ ਵਾਂਗ ਭਜਨ ਨਾ ਕੀਤਾ, ਤੇ ਫਿਰ ਯੁਵਾ ਅਵਸਥਾ ਵਿੱਚ ਸੁੱਤੀ ਰਹੀ, ਧੰਨੇ ਵਾਂਗ ਵੀ ਉਹ ਜਵਾਨ ਉਮਰ ਦੇ ਵਿੱਚ ਰੱਬ ਨੂੰ ਪਾਇਆ, ਉਹਦੇ ਧੰਨੇ ਵਾਂਗੂ ਸਿਮਰਨ ਭਜਨ ਨਾ ਕੀਤਾ। ਅਖੀਰ ਨੂੰ ਫਿਰ ਬਿਰਧ ਅਵਸਥਾ ਆ ਗਈ ਹੈ, ਕਾਲ ਦੀ ਨੇੜਤਾ ਆ ਗਈ ਹੈ। ਕਾਲ ਦੀ ਨੇੜਤਾ ਰੂਪੀ ਝਾਲ, ਝਾਲ ਨਾਮ ਸਵੇਰੇ ਦਾ ਹੁੰਦਾ ਹੈ, ਝਾਲ ਥੀਆ, ਕਾਲ ਰੂਪੀ ਦਿਨ ਚੜ ਗਿਆ, ਥੀਆ ਹੋ ਗਿਆ ਹੈ, ਜਾਂ ਮੋਹ ਦੀ ਵਿਦਿਆ ਰੂਪੀ ਨੀਂਦ ਵਿੱਚ ਸੁੱਤੀ ਨੂੰ ਕਾਲ ਰੂਪੀ ਸਵੇਰ ਹੋ ਗਿਆ, ਜਿਸ ਕਰਕੇ ਪਰਮੇਸ਼ਰ ਪਤੀ ਵਾਹਿਗੁਰੂ ਦੇ ਜਿਹੜਾ ਗਿਆਨ ਤੇ ਭਗਤੀ ਆਦਿ ਦੇ ਭੁੱਲੇ
ਭੁੱਲੀ ਵਾਟੜੀ ਆਸ ਜੀਓ,
ਗਿਆਨ ਤੇ ਭਗਤੀ ਰੂਪੀ ਵਾਟੜੀ ਆਸ ਰਸਤੇ ਉੱਤੇ ਚੱਲਣਾ ਨੂੰ ਭੁੱਲ ਗਈ। ਪਦਾਰਥਾਂ ਦੀ ਵਾਟੜੀ ਆਸ, ਆਸ ਆਸਾ ਕਰਕੇ ਭਗਤੀ ਰੂਪ ਵਾਟੜੀ ਰਸਤੇ ਤੇ ਇਹ ਚੱਲਣਾ ਭੁੱਲ ਗਈ। ਮੋਹ ਰੂਪੀ ਸੁੱਤੀ, ਜਿਹੜਾ ਮੋਹ ਰੂਪੀ ਸੁੱਤੀ ਨਾਮ ਨਿੰਦਰਾ ਦਾ ਹੈ, ਮੋਹ ਰੂਪੀ ਨਿੰਦਰਾ ਵਿੱਚ ਸੁੱਤੀ ਹੋਈ ਨੂੰ ਝਾਲ ਥੀਆ, ਅੰਤ ਸਮਾਂ ਆ ਗਿਆ, ਜਮਪੁਰੀ ਦੀ ਬਾਟ ਨੂੰ ਭੁੱਲ ਗਏ।
ਤੈ ਸਹਿ ਨਾਲੋ ਮੁਤੀ ਅਸ,
ਹੇ ਸਹਿਪਤੀ ਪਰਮੇਸ਼ਰ ਜੀ ਮੈਂ ਤੇਰੇ ਨਾਲੋਂ ਵਿਛੜ ਕੇ, ਤੈ ਸਹਿ ਨਾਲੋਂ ਮੁਤੀ ਅਸ, ਮੁਤੀ ਅਸ ਨਾਲ ਛੁੱਟੜ ਹੋ ਗਈ ਹਾਂ, ਕਾਮ ਕਰੋ ਆਲ ਕੀ ਸੰਗਤ ਕਰਕੇ ਤੇਰੇ ਨਾਲ ਮੁਤੀ ਅਸ ਵਿਛੜ ਗਈ ਹਾਂ।
ਦੁੱਖਾਂ ਕੂੰ ਧਰੀ ਆਸ ਜੀ,
ਜੰਮਣ ਮਰਨ ਦੇ ਦੁੱਖਾਂ ਨੂੰ ਇਹ ਧਰੀ ਆਸ ਧਾਰਨ ਕਰ ਲਿਆ, ਭਾਵ ਦੁੱਖਾਂ ਨੂੰ ਭੋਗਣਾ ਕਰ ਰਹੀ ਹਾਂ ਜੀ।
ਤੁਧ ਗੁਣ ਮੈਂ ਸਭ ਅਵਗਣ,
ਹੇ ਪਰਮੇਸ਼ਰ ਜੀ ਤੇਰੇ ਵਿੱਚ ਤਾਂ ਬੇਅੰਤ ਗੁਣ, ਮੇਰੇ ਵਿੱਚ ਸਭ ਸਾਰੇ ਔਗਣ ਹੀ ਔਗਣ ਹਨ ਜੇ।
ਇੱਕ ਨਾਨਕ ਕੀ ਅਰਦਾਸ ਜੀ,
ਸਤਿਗੁਰੂ ਜੀ ਕਸਨ ਕਰਦੇ, ਫਿਰ ਵੀ ਮੈਂ ਤੇਰੀ ਜੀਵ ਰੂਪ ਇਸਤਰੀ ਦੀ ਅਰਦਾਸ ਤੇਰੇ ਚਰਨਾਂ ਚ ਇੱਕ ਅਰਦਾਸ ਬੇਨਤੀ ਭਾਵ ਜੋਦੜੀ ਹੈ, ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ।
ਇੱਕ ਨਾਨਕ ਕੀ ਅਰਦਾਸ ਜੀ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਇਉਂ ਬੇਨਤੀ ਕਰੋ ਭਾਈ, ਮੇਰੇ ਜੀਵ ਰੂਪ ਇਸਤਰੀ ਦੀ ਤੇਰੇ ਚਰਨਾਂ ਚ ਅਰਦਾਸ ਹੈ ਜੀ।
ਸਭ ਰਾਤੀ ਸੁਹਾਗਣੀ,
ਸਭ ਸਾਰੀਆਂ ਮਹਾਤਮਾ ਰੂਪ ਸੁਹਾਗਵੰਤੀਆਂ, ਸੁਹਾਗਣੀਆਂ, ਸੁਹਾਗਣੀ ਇਸਤਰੀਆਂ ਦੀ ਨਿਆਈ ਨੇ ਜਿਹੜੇ ਮਹਾਤਮਾ, ਜਿਨ੍ਹਾਂ ਨੂੰ ਤੂੰ ਮਿਲ ਗਏ ਪਤੀ ਰੂਪ ਪਰਮੇਸ਼ਰ, ਤੇਰੇ ਨਾਮ ਰੰਗ ਵਿੱਚ ਰਾਤੀ ਰਤੀਆਂ ਹੋਈਆਂ ਹਨ, ਤੇ ਇਸ ਕਰਕੇ ਸਭ ਰਾਤੀ ਸੁਹਾਗਣੀ। ਅੱਗੇ ਬੋਲਦੇ ਜੀ, ਮੈਂ
ਦੁਹਾਗਣ ਕਾਈ ਰਾਤ ਜੀ,
ਮੈਨੂੰ ਦੁਹਾਗਣ, ਦੁਹਾਗਣ ਨੂੰ ਛੁੱਟਣ ਨੂੰ, ਛੁੱਟਣ ਨੂੰ ਵੀ ਕਾਈ ਕਿਸੇ ਪ੍ਰਕਾਰ ਆਪਣੇ ਨਾਮ ਰੰਗ ਵਿੱਚ ਰਾਤ ਰਾਤ ਨਾਮ ਰਤਨ ਦਾ ਰਤਨਾ ਤਦਾਕਾਰ ਕਰੋ ਮਹਾਰਾਜ। ਮਹਾਤਮਾ ਰੂਪ ਸੁਹਾਗਣਿਆ, ਮਹਾਤਮਾ ਰੂਪ ਸੁਹਾਗਣ ਇਸਤਰੀਆਂ ਸਭ ਸਾਰੀਆਂ ਬਾਲਕ ਜੁਵਾ ਆਦਿ ਅਵਸਥਾ ਵਿੱਚ ਤੇਰੇ ਪ੍ਰੇਮ ਰੰਗ ਵਿੱਚ ਰਤੀਆਂ ਹੋਈਆਂ ਨੇ, ਮੈਨੂੰ ਵੀ ਕਿਸੇ ਅਵਸਥਾ ਵਿੱਚ ਰੰਗਣਾ ਕਰੋ। ਇਹੀ ਰਾਤ ਹੈ ਜਿਹੜੀ ਅਵਸਥਾ ਰੂਪੀ ਰਾਤ ਦੀ ਗੱਲ ਕਰਦੇ ਹੈ। ਮਹਾਤਮਾ ਰੂਪ ਸੁਹਾਗਣ ਇਸਤਰੀਆਂ ਨੂੰ ਸਾਰੀਆਂ ਰਾਤੀ ਰਾਤਾਂ ਅਵਸਥਾ ਵਿੱਚ ਆਨੰਦ ਦਿੰਦੇ ਹੋ, ਮੈਨੂੰ ਦੁਹਾਗਣ ਨੂੰ ਕਾਈ ਕੋਈ ਆਨੰਦ ਦੇਣ ਵਾਲੀ ਅਵਸਥਾ ਰੂਪੀ ਰਾਤ ਬਖਸ਼ੋ ਜੀ, ਇਹ ਜੋਦੜੀ ਕੀਤੀ ਹੈ। ਅੱਗੇ ਹੁਣ ਮਹਾਰਾਜ ਸੁਚੱਜੀ ਬਾਰੇ ਕਥਨ ਕਰਨਗੇ, ਉਹ ਹੁਣ ਕਥਾ ਕੱਲ੍ਹ ਨੂੰ ਸਾਧ ਸੁਝੀ ਹੋਏਗੀ, ਕਿਉਂਕਿ ਜਿੰਨਾ ਟੀਚਾ ਮਿੱਥਿਆ ਸੀ ਉੱਥੇ ਤੱਕ ਨਹੀਂ ਪਹੁੰਚ ਸਕੇ, ਵਿਚਾਲੇ ਵਿਸਥਾਰ ਵੀ ਆ ਗਿਆ, ਇਸ ਕਰਕੇ ਆਓ ਇੱਥੇ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਤੁਧ ਗੁਣ ਮੈਂ ਸਭ
ਅਵਗਣਾ, ਇੱਕ ਨਾਨਕ ਕੀ ਅਰਦਾਸ ਜੀ।
ਸਭ ਰਾਤੀ ਸੁਹਾਗਣੀ
ਮੈਂ ਡੁਹਾਗਣ ਕਾਲੀ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।